ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਆਸਾ ਕਰ ਦੂਜਾ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਆਪਣੇ ਸੋਹਣੇ ਦੀਦਾਰ ਬਖਸ਼ੇ ਹੈ, ਸਤਸੰਗਤ ਬਖਸ਼ੀ ਹੈ। ਆਓ ਸਮਾਂ ਮਿਲਿਆ, ਆਪਣੇ ਸਵਾਸਾਂ ਦੀ ਪੂੰਜੀ ਨੂੰ ਸਫਲਾਈਏ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਅਰਥਾਂ ਦੁਆਰਾ ਮਨ ਵਿਰਤੀਆਂ ਇਕਾਗਰ ਕਰੋ। ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਹੈ, ਆਪ ਜੀ ਅੰਮ੍ਰਿਤਸਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠੇ ਸਨ, ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਜੇ ਹੋਏ ਦੀਵਾਨ ਵਿੱਚ ਕੁਝ ਸੰਤ ਮੰਡਲੀ ਆਈ ਹੈ। ਸਤਿਗੁਰੂ ਮਹਾਰਾਜ ਦੇ ਦੀਦਾਰ ਕੀਤੇ, ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਬੜੇ ਸਾਧਨ ਵੀ ਕਰਕੇ ਵੇਖ ਲਏ, ਮਾਇਆ ਦਾ ਮੋਹ ਨਹੀਂ ਟੁੱਟਦਾ, ਤੁਸੀਂ ਸਮਰੱਥ ਗੁਰੂ ਹੋ, ਆਪ ਕਿਰਪਾ ਕਰਕੇ ਦੱਸੋ, ਮਾਇਆ ਦਾ ਪ੍ਰਤਾਪ ਦੱਸੋ ਕੈਸਾ ਹੈ, ਇਹ ਤੋਂ ਖਹਿੜਾ ਛਡਾਓ। ਉਹਨਾਂ ਦੀ ਬੇਨਤੀ ਸੁਣ ਕੇ ਮਹਾਰਾਜ ਸਾਹਿਬ ਜੀ ਨੇ ਮਾਇਆ ਦਾ ਪ੍ਰਤਾਪ ਵੀ ਦੱਸਣਗੇ, ਮਾਇਆ ਦਾ ਮੋਹ ਛਡਾਉਣ ਹਿੱਤ ਇਹ ਪਾਵਨ ਸ਼ਬਦ ਮਹਾਰਾਜ ਸਾਹਿਬ ਨੇ ਉਚਾਰਨ ਕੀਤਾ। ਸੁਣੋ ਜੀ,
ਰਾਗ ਆਸਾ ਘਰ ਦੂਜਾ ਮਹੱਲਾ ਪੰਜਵਾਂ।
ਆਸਾ ਰਾਗ ਦੇ ਅੰਦਰ ਇਹ ਜਿਹੜਾ ਰਾਗ ਦਾ ਘਰ ਦੂਜਾ ਸੁਰਤਾਲ ਹੈ, ਦੂਸਰੇ ਸੁਰਤਾਲ ਵਿੱਚ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜਾ ਇਹ ਪਾਵਨ ਅੰਮ੍ਰਿਤ ਵਚਨ ਇਹ ਪਹਿਲਾਂ ਮੰਗਲ ਕਰਨਗੇ ਜੀ, ਫਿਰ ਸ਼ਬਦ ਉਚਾਰਦੇ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈਤ ਸਰੂਪ ਜੋ ਪਰਮੇਸ਼ਵਰ ਹੈ, ਓਅੰਕਾਰ ਸਰਵ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ, ਐਸਾ ਜੋ ਪਰਮੇਸ਼ਵਰ ਹੈ, ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ, ਪ੍ਰਾਪਤੀ ਸਤਿਗੁਰਾਂ ਦੀ ਕਿਰਪਾ ਦੁਆਰਾ ਹੈ।
ਜਿਨ ਲਾਈ ਪ੍ਰੀਤ,
ਮਹਾਰਾਜ ਸਾਹਿਬ ਜੀ ਕਹਿੰਦੇ ਇਹ ਜਿਹੜੀ ਮਾਇਆ ਹੈ, ਅੱਜ ਤੱਕ ਜਿਹਨੇ ਵੀ ਇਹਦੇ ਨਾਲ ਪ੍ਰੀਤ ਲਾਈ ਹੈ, ਪਰ ਲਾਈ ਸਾਰੇ ਸੰਸਾਰ ਨੇ, ਇਸ ਕਰਕੇ ਸਾਰਾ ਸੰਸਾਰ ਹੀ ਦੁਖੀ ਹੋ ਰਿਹਾ। ਜਿਨ੍ਹਾਂ ਨੇ ਮਾਇਆ ਦੇ ਨਾਲ ਪ੍ਰੀਤੀ ਲਾਉਣਾ ਕੀਤੀ ਹੈ,
ਸੋਈ ਫਿਰ ਖਾਇਆ,
ਤੇ ਉਹਨਾਂ ਨੂੰ ਹੀ ਫਿਰ ਮੁੜ ਕੇ ਜੜ ਰੂਪ ਜਾਂ ਚੇਤਨ ਰੂਪ ਹੋ ਕਰਕੇ ਜਾਂ ਅਗਿਆਨ ਰੂਪ ਹੋ ਕਰਕੇ, ਖਾਸ ਕਰਕੇ ਜੜ ਤੇ ਚੇਤਨ ਦੇ ਨਾਲ ਪ੍ਰੀਤ ਲਾਉਂਦਾ ਹੈ, ਤੇ ਇਹ ਜੜ ਰੂਪ ਹੋ ਕਰਕੇ ਵੀ ਖਾਂਦੀ ਹੈ, ਚੇਤਨ ਰੂਪ ਹੋ ਕਰਕੇ ਵੀ ਖਾਂਦੀ ਹੈ। ਜਿਵੇਂ ਸੱਪਣੀ ਆਪਣੇ ਬੱਚਿਆਂ ਨੂੰ ਇਹ ਖਾ ਲੈਂਦੀ ਹੈ, ਚੱਟ ਚੱਟ ਕੇ ਨਾਸ ਕਰ ਦਿੰਦੀ ਹੈ, ਇਸੇ ਤਰ੍ਹਾਂ ਮਾਇਆ ਜਿਹੜੀ ਹੈ ਤਾਂ ਸੰਸਾਰ ਨੂੰ ਪੈਦਾ ਕਰਨ ਵਾਲੀ, ਜਿਵੇਂ ਸੱਪਣੀ ਆਪਣੇ ਬੱਚੇ ਪੈਦਾ ਕਰਦੀ ਹੈ ਪਰ ਖਾ ਜਾਂਦੀ ਹੈ, ਜਿਹੜੀ ਉਹਦੀ ਕੁੰਡਲ ਤੋਂ ਬਾਹਰ ਕਿਤੇ ਅੰਡਾ ਚਲਿਆ ਜਾਂਦਾ ਹੈ, ਕਹਿੰਦੇ ਉਹ ਜੀਵਿਤ ਰਹਿੰਦਾ ਹੈ। ਇਸੇ ਤਰ੍ਹਾਂ ਜਿਹੜਾ ਮਾਇਆ ਦੇ ਮੋਹ ਤੋਂ ਪਰੇ ਚਲਿਆ ਜਾਏ ਉਹ ਭਾਵੇਂ ਬੱਚਾ ਹੈ ਬ੍ਰਹਮ ਬੇਤਾ, ਨਹੀਂ ਤਾਂ ਸਭ ਨੂੰ ਖਾਂਦੀ ਹੈ। ਅੱਗੇ ਦੱਸਦੇ ਹਨ,
ਜਿਨ ਸੁਖ ਬੈਠਾ ਲਈ,
ਜਿਨ੍ਹਾਂ ਪੁਰਸ਼ਾਂ ਨੇ ਸੁਖਦਾਈ ਜਾਣ ਕੇ ਬੈਠਾ ਲਈ ਬਿਠਾਉਣਾ ਕੀਤੀ ਹੈ, ਇਹਦਾ ਭਾਵ ਹੈ ਵੀ ਬਹੁਤ ਸਾਂਭ ਸਾਂਭ ਕੇ ਇਹਨੂੰ ਤਹਿਖਾਨਿਆਂ ਚ ਰੱਖਿਆ, ਸੰਭਾਲ ਸੰਭਾਲ ਕੇ ਰੱਖਿਆ, ਬਾਹਲਾ ਹੀ ਹਿੱਤ ਕਰਦੇ ਹੈ, ਕਈ ਵਾਰ ਫਿਰ ਉਹਦੀ ਗਿਣਤੀ ਕਰਦੇ ਹੈ, ਕਈ ਵਾਰ ਫਿਰ ਮਨ ਦੇ ਸੰਕਲਪ ਕਰਦੇ ਹੈ ਵੀ ਚਲੋ ਇੰਨੀ ਹੈ ਮੇਰੇ ਕੋਲ, ਇੰਨੀ ਹੋਰ ਜੁੜ ਜਾਏ। ਇਸ ਪ੍ਰਕਾਰ ਇਹ ਸੁਖ ਰੂਪ ਜਾਣ ਕੇ ਉਹਨੂੰ ਆਪਣੇ ਹਿਰਦੇ ਚ ਵੀ ਬਿਠਾਇਆ ਹੋਇਆ, ਤਹਿਖਾਨੇ ਚ ਰੱਖਿਆ, ਜੋੜ ਕੇ ਰੱਖਿਆ ਹੋਇਆ ਹੈ।
ਇਸ ਭਾਵ ਬਹੁਤ ਦਿਖਾਇਆ,
ਫਿਰ ਇਸ ਮਾਇਆ ਨੇ ਉਹਨਾਂ ਨੂੰ ਭੈ ਦਿਖਾਉਣਾ ਕੀਤਾ, ਭਾਉ ਨਾਮ ਡਰਦਾ, ਉਹ ਕੀ ਹੈ ਵੀ ਚੋਰੀ ਨਾ ਹੋ ਜਾਵੇ, ਚੋਰੀ ਹੋ ਜਾਂਦੀ ਹੈ, ਕਿ ਜਾਂ ਕੋਈ ਖੋ ਕੇ ਨਾ ਲੈ ਜਾਵੇ, ਡਾਕਾ ਨਾ ਪੈ ਜਾਵੇ, ਤੇ ਇਸ ਪ੍ਰਕਾਰ ਜਾਂ ਫਿਰ ਸਰਕਾਰ ਨਾ ਮੇਰੇ ਕੋਲੋਂ ਲੈ ਲਵੇ, ਇਹ ਬਹੁਤ ਡਰ ਦਿਖਾਉਣਾ ਕੀਤਾ, ਕਿਉਂਕਿ ਆਮ ਕਰਕੇ ਚੋਰ ਡਾਕੂ ਜਿਹੜੇ ਨੂੰ ਖੋਹ ਕੇ ਲੈ ਜਾਂਦੇ, ਫਿਰ ਜਿਹੜੇ ਰਾਜੇ ਲੋਕ ਸਰਕਾਰ ਹੈ ਉਹ ਵੀ ਬਹੁਤ ਸਾਰਾ ਧਨ ਕਈ ਕਈ ਪੁਸਤਾਂ ਦਾ 14-14 ਪੁਸਤਾਂ ਦਾ ਜੋੜਿਆ ਹੋਇਆ ਸਰਕਾਰਾਂ ਨੇ ਕਢਾ ਲਿਆ ਤੇ ਉਹ ਜੈਪੁਰ ਦੀ ਉਹ ਕਹਾਣੀ ਹੈ ਕਿੱਡਾ ਵੱਡਾ ਖਜ਼ਾਨਾ ਸੀ ਜਿਹੜਾ ਸਾਰੇ ਦਾ ਸਾਰਾ ਕਈ ਦਿਨਾਂ ਦੇ ਵਿੱਚ ਉਹ ਫਿਰ ਸਰਕਾਰ ਨੇ ਉੱਥੋਂ ਸਾਂਭ ਸੁੰਭ ਲਿਆ ਸੀ। ਤੋ ਇਸ ਕਰਕੇ ਹੈ ਵੀ ਇਹ ਬਹੁਤ ਡਰ ਦਿਖਾਉਂਦੀ ਹੈ। ਚੇਤਨ ਰੂਪ ਵੀ ਕਈ ਵਾਰੀ ਰਾਜੇ ਮਹਾਰਾਜੇ ਜ਼ਬਰਦਸਤੀ ਕਰ ਲੈਂਦੇ ਸੀ ਸੁੰਦਰ ਸਰੂਪ ਵਾਲੀ ਕਿਸੇ ਦੇ ਕੋਲ ਔਰਤ ਹੈ ਤੇ ਉਸ ਨੂੰ ਖੋਹ ਕੇ ਲੈ ਜਾਂਦੇ। ਇਸ ਕਰਕੇ ਵੀ ਇਹ ਬਹੁਤ ਹੀ ਭੈਦਾਇਕ ਹੈ, ਡਰ ਦਿੰਦੀ ਹੈ, ਸ਼ਾਂਤੀ ਨਹੀਂ ਦਿੰਦੀ ਹੈ, ਇਹਦੇ ਵਿੱਚ ਕੋਈ ਸ਼ਾਂਤੀ ਨਹੀਂ ਹੈ।
ਭਾਈ ਮੀਤ ਕੁਟੰਬ ਦੇਖ ਬੇਵਾਦੇ,
ਇਹ ਬੋਲਣ ਦੇ ਵਿੱਚ ਬੱਬਾ ਥੋੜਾ ਜਿਹਾ ਅਗੇਤਰ ਕਰ ਲੈਣਾ ਬੇਵਾਦੇ, ਤੇ ਇਸ ਕਰਕੇ ਜਿਹਦੇ ਇਹ ਮਾਇਆ ਜਿਹਦੇ ਕੋਲ ਆ ਜਾਵੇ ਉਹ ਫਿਰ ਭਰਾ ਦੇ ਨਾਲ ਵੀ ਭਰਾ ਦਾ ਫਰਕ ਪਾ ਦਿੰਦੀ ਹੈ। ਮਾਇਆ ਇਸੀ ਚੀਜ਼ ਹੈ, ਭਰਾ ਭਰਾ ਦਾ ਕਤਲ ਕਰ ਦਿੰਦਾ ਹੈ, ਮਿੱਤਰਾਂ ਦੇ ਵਿੱਚ ਪੁਆੜੇ ਖੜੇ ਕਰ ਦਿੰਦੀ ਹੈ। ਭਾਈ ਮੀਤ ਕੁਟੰਬ ਇਸਤਰੀ ਤੋਂ ਵਧਿਆ ਪਰਿਵਾਰ ਹੈ, ਆਪਣੀ ਸੰਤਾਨ ਦੇ ਨਾਲ ਵੀ ਫਰਕ ਪੈ ਜਾਂਦਾ, ਘਰਵਾਲੀ ਨਾਲ ਫਰਕ ਪੈ ਜਾਂਦਾ। ਇਸ ਕਰਕੇ ਇਹਨਾਂ ਨੂੰ ਵੇਖ ਕਰਕੇ ਸਭ ਦੇ ਨਾਲ ਬੇਵਾਦੇ ਨਾਮ ਝਗੜੇ ਦਾ, ਉਹ ਫਿਰ ਉਹ ਝਗੜਾ ਕਰਦੇ ਵੀ ਤੂੰ ਇਕੱਲੇ ਹੀ ਸਾਂਭੀ ਬੈਠਾ। ਤੋ ਇਸ ਪ੍ਰਕਾਰ ਇਹ ਝਗੜਿਆਂ ਦਾ ਮੂਲ ਕਾਰਨ ਹੀ ਹੈ, ਇਹ ਸੁੱਖ ਨਹੀਂ ਦਿੰਦੀ ਹੈ। ਇਸ ਕਰਕੇ ਭਗਵਾਨ ਕ੍ਰਿਸ਼ਨ ਜੀ ਨੇ ਉਪਦੇਸ਼ ਦਿੰਦਿਆਂ ਹੋਇਆਂ ਅਰਜਨ ਨੂੰ ਇਹ ਗੱਲ ਕਹੀ ਸੀ, ਕਹਿੰਦੇ ਹੇ ਅਰਜਨ ਜੋ ਮਾਇਆ ਹੈ, ਕਿੰਤੂ ਲਕਸ਼ਮੀ ਜੋ ਹੈ ਮਾਇਆ ਸੁਖੋਂ ਕੀ ਇਹ ਨਹੀਂ, ਸੁਖੋਂ ਕੀ ਇਹ ਨਹੀਂ ਵੜਤੀ, ਲੇਕਿਨ ਦੁੱਖੋਂ ਕੇ ਲਈ ਵੜਤੀ ਹੈ। ਉਹਨਾਂ ਦਾ ਮਤਲਬ ਹੈ ਵੀ ਇਹ ਮਾਇਆ ਜੇਵੜ ਦੁੱਖ ਨਹੀਂ, ਮਹਾਰਾਜ ਨੇ ਵੀ ਇਹ ਗੱਲ ਕਹੀ ਹੈ, ਸਭ ਥੱਕੇ ਕਰਮ ਕਮਾਏ। ਤੋ ਇਸ ਕਰਕੇ ਇਸਦਾ ਜਿਹੜਾ ਲਾਲਚ ਹੈ ਬੰਦੇ ਦਾ ਸੁਭਾਅ ਵਿਗਾੜ ਦਿੰਦਾ ਹੈ, ਸਭ ਦੇ ਝਗੜੇ ਖੜੇ ਕਰ ਰਹੀ ਹੈ।
ਹਮ ਆਈ ਵਸਗਤ,
ਤੇ ਮਹਾਰਾਜ ਸਾਹਿਬ ਨੂੰ ਪੁੱਛਿਆ ਗਰੀਬ ਨਵਾਜ਼, ਇਹ ਤੁਹਾਡੇ ਕੋਲ ਇੱਥੇ ਮਾਇਆ ਦਾ ਇੰਨਾ ਪ੍ਰਭਾਵ ਵੀ ਹੈ, ਫਿਰ ਤੁਹਾਡੇ ਤੁਸੀਂ ਕਿਵੇਂ ਬਚੇ ਹੋ ਇਸ ਤੋਂ? ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ, ਕਹਿੰਦੇ ਭਾਈ ਸਾਡੇ ਤਾਂ ਇਹ ਅਧੀਨ ਹੋ ਗਈ ਹੈ, ਹਮ ਸਾਡੇ ਵਸਗਤ ਆਈ। ਗੁਰੂ ਨਾਨਕ ਦੇਵ ਜੀ ਦੀ ਇਹ ਕਿਰਪਾ ਹੋਈ ਹੈ, ਕਿਵੇਂ ਵਸਗਤ ਆਈ ਹੈ?
ਗੁਰੂ ਪ੍ਰਸਾਦੇ,
ਕਹਿੰਦੇ ਗੁਰੂ ਨਾਨਕ ਸਾਹਿਬ ਨੇ ਪ੍ਰਸਾਦੇ ਕਿਰਪਾਲਤਾ ਕੀਤੀ ਹੈ, ਤੇ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਤੇ ਕਿਰਪਾ ਕੀਤੀ, ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਦੇ, ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਤੇ, ਪਿਤਾ ਗੁਰੂ ਰਾਮਦਾਸ ਨੇ ਸਾਡੇ ਤੇ ਕਿਰਪਾ ਕਰ ਦਿੱਤੀ, ਸਾਡੇ ਵਸਗਤ ਅਧੀਨ ਹੋ ਆਈ ਹੈ। ਬਸ ਗਤ ਮਾਇਆ ਦੀ ਜਿਹੜੀ ਗਤ ਗਤ ਨਾਮ ਚਾਲਦਾ ਹੁੰਦਾ ਹੈ, ਉਹ ਬਸ ਕਾਬੂ ਆ ਗਈ ਹੈ। ਅਸੀਂ ਇਹਦੇ ਬਾਰੇ ਜਾਣਦੇ ਹਾਂ, ਇਸ ਮਾਇਆ ਨੂੰ ਸਤਸੰਗਤ ਵਿੱਚ ਵਰਤਦੇ ਹਾਂ, ਇਹ ਮਾਇਆ ਨੂੰ ਸਰੋਵਰਾਂ ਤੇ ਲਾ ਕੇ ਸਫਲੀ ਕਰਦੇ ਹਾਂ, ਪਰਉਪਕਾਰ ਕਰਦੇ ਹਾਂ, ਇਸ ਕਰਕੇ ਸਾਡੀ ਅਧੀਨ ਹੋ ਗਈ ਹੈ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਚਰਨੀ ਲਾਗੇ ਤਾਂ ਮਹਿਲ ਪਾਵੇ, ਇਸ ਪ੍ਰਕਾਰ ਚਰਨੀ ਲੱਗਦੀ ਹੈ।
ਐਸਾ ਦੇਖ ਵਿਮੋਹਿਤ ਹੋਏ,
ਇੱਥੇ ਫਿਰ ਬਾਬਾ ਅਗੇਤਰ ਕਰ ਦੇਣਾ ਥੋੜਾ ਜਿਹਾ, ਹੇ ਮਹਾਤਮਾ ਜੀ, ਮਾਇਆ ਦਾ ਐਸਾ ਪ੍ਰਤਾਪ ਹੈ ਜਿਸ ਨੂੰ ਵੇਖ ਕਰਕੇ ਲੋਕ ਇਹਦੇ ਚ ਬੇਮੋਹਤ ਬੇਨਾਮ ਵਿਸ਼ੇਸ਼ ਕਰਕੇ ਮੋਹਤ ਹੋ ਗਏ, ਭਾਵ ਉਹਨਾਂ ਦਾ ਮਨ ਖਿੱਚਿਆ ਗਿਆ ਕਿ ਇਹਦੇ ਨੂੰ ਚੇਤਨ ਰੂਪ ਹੋ ਕਰਕੇ ਹਰ ਵਕਤ ਮੋਹੀ ਜਾਂਦੀ ਹੈ। ਇੱਕ ਵਾਰੀ ਨਿਕਲੋ ਸਹੀ, ਤੁਸੀਂ ਨਿਗਾਹ ਆਉਣੀ ਚਾਹੀਦੀ ਹੈ ਚੇਤਨ ਮਾਇਆ। ਉਸੇ ਵੇਲੇ ਸੱਪ ਤਾਂ ਵੇਖਣ ਤੋਂ ਜ਼ਹਿਰ ਨਹੀਂ ਚੜ੍ਹਦੀ, ਪਰ ਇਹ ਦੇਖਣ ਦੇ ਨਾਲ ਵੀ ਜ਼ਹਿਰ ਚੜ੍ਹਦੀ ਹੈ ਬਾਸ਼ਨਾ ਦੀ। ਇਸ ਪ੍ਰਕਾਰ ਇਹ ਸੰਸਾਰ ਨੂੰ ਮੋਹ ਰਹੀ ਹੈ, ਵਿਸ਼ੇਸ਼ ਕਰਕੇ
ਸਾਧਕ ਸਿੱਧ ਸੁਰਦੇਵ ਮਨੁੱਖਾ।
ਆਖੇ ਮਹਾਰਾਜ ਕਿਹਨੂੰ ਕਿਹਨੂੰ ਮੋਹਿਆ ਹੈ? ਕਹਿੰਦੇ ਭਾਈ ਇਹ ਸਾਰੇ ਸੰਸਾਰ ਨੂੰ ਇਹ ਮੋਹਿਆ। ਕਹਿੰਦੇ ਜੀ ਕੁਛ ਵਿਸ਼ੇਸ਼ ਕਰਕੇ ਨਾ ਲਿਓ। ਕਹਿੰਦੇ ਸਾਧਨਾ ਕਰਨ ਵਾਲੇ ਜਿਹੜੇ ਸਾਧਕ ਨੇ, ਅਜੇ ਸਾਧਨਾ ਕਰਦੇ ਨੇ, ਉਹ ਵੀ ਮੋਹ ਲੈਣ। ਸਿੱਧ ਸਿੱਧੀਆਂ ਦੀ ਪ੍ਰਾਪਤੀ ਵਾਲੇ ਜਿਹੜੇ, ਉਹਨਾਂ ਨੂੰ ਕਰਾਮਾਤਾਂ ਦਿਖਾਉਣ ਰੂਪ ਹੋ ਕਰਕੇ ਚਿੰਬੜੀ ਹੋਈ ਹੈ। ਸੁਰਦੇਵ ਜਿਹੜੇ ਅਜਾਨ ਸੰਗਿਆ ਵਾਲੇ, 33 ਕਰੋੜ ਪੈਦਾ ਹੋਏ ਬ੍ਰਹਮਾ ਦੇ ਨਾਲ ਜਾਂ ਉਹਦੇ ਸੰਕਲਪ ਨਾਲ, ਜਾਂ ਸੁਰਦੇਵ ਜਿਹੜਾ ਦੇਵਤਿਆਂ ਦਾ ਰਾਜਾ ਇੰਦਰ ਹੈ, ਉਹਨੂੰ ਮਾਇਆ ਚਿੰਬੜੀ ਗੌਤਮ ਦੇ ਘਰ ਆ ਕੇ ਉਸਨੇ ਕਿਹੋ ਜਿਹਾ ਕੁਕਰਮ ਕੀਤਾ ਤੇ ਸਰਾਫ ਲੈ ਕੇ ਬਹਿ ਗਿਆ ਤੇ ਹਜ਼ਾਰੇ ਭਗਤ ਚਿੰਨ ਉਹਦੇ ਤੇ ਹੋਏ। ਇਹ ਮਾਇਆ ਹੀ ਵਰਤੀ ਹੈ। ਸੁਰਦੇਵ ਦੇਵ ਦੈਵੀ ਸੰਪਦਾ ਦੇ ਸਹਿਤ ਕਹਾਉਣ ਵਾਲੇ ਜਿਹੜੇ ਸੁਰ ਦੇਵਤੇ ਨੇ ਅਤੇ ਮਨੁੱਖ ਜੋ ਸੰਸਾਰ ਦੇ ਮਾਤ ਲੋਕ ਦੇ ਪੁਰਸ਼ ਨੇ ਦੇਹਧਾਰੀ ਨੇ ਇਹ ਸਾਰੇ ਜਿਹੜੇ ਨੇ ਐਸੇ ਸਾਰੇ ਮੋਹ ਲਏ ਹਨ।
ਬਿਨ ਸਾਧੂ ਸਭ ਧਰੋਹਨ ਧਰੋਹੇ।
ਕਹਿੰਦੇ ਮਹਾਰਾਜ ਛੱਡਿਆ ਵੀ ਆ ਕੋਈ ਕਿ ਨਹੀਂ ਕਿ ਸਾਰੇ? ਕਹਿੰਦੇ ਨਹੀਂ ਸਾਰੇ ਨਹੀਂ। ਇੱਥੇ ਫਿਰ ਬਿਨ ਸ਼ਬਦ ਲਾ ਦਿੱਤਾ ਇਹਨਾਂ ਤੋਂ ਬਿਨਾਂ। ਕੀ ਤੋਂ ਬਿਨਾਂ? ਬਿਨ ਸਾਧੂ। ਇੱਕ ਮਹਾਂਪੁਰਸ਼ ਨੇ ਜਿਨ੍ਹਾਂ ਨੇ ਮਨ ਨੂੰ ਸਾਧ ਲਿਆ, ਸਾਧ ਹੋਏ ਮਨ ਸਾਧ ਕੇ, ਉਹ ਮਹਾਂਪੁਰਖ ਨੇ। ਉਹਨਾਂ ਤੋਂ ਬਗੈਰ ਬਾਕੀ ਸਾਰੇ ਹੀ ਧਰੋਹਨ ਧੋਖੇਬਾਜ਼ ਮਾਇਆ ਨੇ, ਧਰੋਹੇ ਠੱਗ ਲਏ ਹਨ। ਧਰੋਹਨ ਧਰੋਹੇ, ਜਾਂ ਇਉਂ ਕਹੋ ਵੀ ਧਰੋਹਨ ਧਰੋਹਣੀ ਮਾਇਆ ਨੇ ਧਰੋਹੇ ਧੋਖੇ ਵਿੱਚ ਹੀ ਪਾ ਕੇ ਉਹਨਾਂ ਨੂੰ ਇਸ ਪ੍ਰਕਾਰ ਬਰਬਾਦ ਕਰ ਦਿੱਤਾ ਹੈ ਤੇ ਧੋਖੇ ਵਿੱਚ ਇਹ ਪਏ ਰਹਿੰਦੇ ਨੇ। ਜਿਹਦੇ ਨਾਲ ਧੋਖਾ ਹੁੰਦਾ ਉਹਨੂੰ ਪਤਾ ਨਹੀਂ ਲੱਗਦਾ, ਬਾਅਦ ਚ ਪਤਾ ਲੱਗਦਾ ਵੀ ਧੋਖਾ ਹੋ ਗਿਆ। ਇਉਂ ਧੋਖਾ ਕਰਦੀ ਹੈ ਮਾਇਆ।
ਰਹਾ
ਅਸਤਾਈ ਦੇ ਕੇ ਫਰਮਾਉਂਦੇ ਆ ਜੀ,
ਇੱਕ ਫਿਰਹ ਉਦਾਸੀ।
ਇੱਕ ਜਿਹੜੇ ਕਹਿੰਦੇ ਨੇ ਜੀ ਅਸੀਂ ਸੰਸਾਰ ਤਿਆਗ ਦਿੱਤਾ, ਉਹ ਪ੍ਰਾਮ ਹੋਏ ਫਿਰਦੇ ਨੇ, ਉਹਨਾਂ ਦੇ ਤਾਈ ਵੀ ਜਿਹੜੀ ਹੈ ਇਹ ਮਾਇਆ ਨੇ ਛੱਡਿਆ ਨੀ ਉਹਨਾਂ ਨੂੰ ਵੀ।
ਤਿੰਨ ਕਾਮ ਵਿਆਪੈ,
ਤੇ ਉਹਨਾਂ ਦੇ ਤਾਈ ਕਿਵੇਂ ਵਿਆਪੀ ਹੈ? ਕਹਿੰਦੇ ਕਾਮਨਾ ਰੂਪ ਹੋ ਕਰਕੇ, ਮੰਦੀ ਵਾਸ਼ਨਾ ਰੂਪ ਹੋ ਕਰਕੇ, ਕਾਮ ਰੂਪ ਹੋ ਕਰਕੇ ਮਾਇਆ ਵਿਆਪ ਰਹੀ ਹੈ। ਜੰਗਲਾਂ ਦੇ ਵਿੱਚ ਬੈਠੇ ਯੋਗੀਆਂ ਨੂੰ ਨਹੀਂ ਛੱਡਿਆ, ਮਾਇਆ ਦੀ ਇੱਛਾ ਕਰਦੇ ਰਹਿੰਦੇ ਨੇ, ਕਾਮ ਵਾਸ਼ਨਾ ਦੀ ਚਿਤਵਣੀ ਦੇ ਵਿੱਚ ਲੱਗੇ ਰਹਿੰਦੇ ਹਨ।
ਇੱਕ ਸੰਚਹਿ ਗਿਰਹੀ,
ਛੱਡਿਆ ਕੋਈ ਨਹੀਂ। ਇੱਕ ਉਹ ਨੇ ਜਿਹੜੇ ਗ੍ਰਿਸਤੀ ਹੋ ਕੇ ਮਾਇਆ ਨੂੰ ਸੰਚਹਿ ਨਾਮ ਇਕੱਤਰ ਕਰਨ ਦਾ ਹੈ, ਜੋੜਨ ਦੀ ਐਸੀ ਲਾਲਸਾ ਜਨਮ ਤੋਂ ਲੱਗੀ ਹੋਈ ਹੈ ਜਿੰਨੀ ਦੇਰ ਤੱਕ ਧਨ ਜੋੜਨ ਦੇ ਥਾਂ ਤੇ ਨਾਮ ਧਨ ਨੂੰ ਨਹੀਂ ਨਾ ਜੋੜਨ ਲੱਗਦਾ ਉਨ੍ਹਾਂ ਚਿਰ ਇਹੀ ਹਾਲ ਰਹਿੰਦਾ। ਉਹ ਫਿਰ ਗ੍ਰਿਸਤੀ ਜਿਹੜੇ ਨੇ ਮਾਇਆ ਨੂੰ ਇਕੱਤਰ ਕਰਦੇ ਰਹਿੰਦੇ ਨੇ। ਬਹੁਤ ਸਾਰੇ ਮੰਗਤਿਆਂ ਦੀ ਕਰੋੜਾਂ ਰੁਪਈਏ ਉਹਨਾਂ ਕੋਲੋਂ ਨਿਕਲੇ ਤੇ ਮੰਗੀ ਖਾਂਦੇ ਰਹੇ, ਕੱਪੜੇ ਪਾਟੇ ਪਾਏ ਹੋਏ। ਆਹ ਦਿੱਲੀ ਦੇ ਅੰਦਰ ਐਸੇ ਮੰਗਤੇ ਦੀ ਕਹਾਣੀ ਜਦੋਂ ਨੋਟਬੰਦੀ ਹੋਈ ਆ ਆਮ ਹੀ ਲੋਕਾਂ ਨੇ ਸੁਣੀ ਗਈ ਹੈ। ਇਸ ਕਰਕੇ ਇਹ ਸਾਰੇ ਜਿਹੜੇ ਨੇ ਇਕੱਤਰ ਕਰਦੇ ਹਨ।
ਦਿਨ ਹੋਏ ਨਾ ਆਪੈ,
ਦਿਨ ਉਹਨਾਂ ਦੀ ਇਹ ਮਾਇਆ ਆਪਣੀ ਨਹੀਂ ਹੁੰਦੀ। ਕਈਆਂ ਨੇ ਬਹੁਤ ਸਾਰੇ ਕਰਜ਼ੇ ਜਿਹੜੇ ਨੇ ਉਹੀ ਨਹੀਂ ਉਤਰਦੇ, ਬਹੁਤ ਮਿਹਨਤ ਵੀ ਕਰਦੇ ਨੇ। ਜਿਨ੍ਹਾਂ ਨੇ ਜੋੜੀ ਹੈ ਉਹਨਾਂ ਦੀ ਆਪ ਨਹੀਂ ਬਣੀ, ਉਹ ਖਬਰਾਂ ਕਿਹਨੇ ਵਰਤਣੀਆਂ? ਫਿਰ ਛੱਡ ਕੇ ਚਲੇ ਜਾਂਦੇ ਨੇ, ਵਰਤੀ ਕਿਸੇ ਹੋਰ ਨੇ, ਇਕੱਠੀ ਕੋਈ ਹੋਰ ਕਰਦਾ ਰਿਹਾ। ਸੋ ਇਸ ਕਰਕੇ ਇਹ ਹਾਲਤ ਹੋ ਰਹੀ ਹੈ।
ਇੱਕ ਸਤੀ ਕਹਾਵੇ ਹੈ,
ਇੱਕ ਜਿਹੜੇ ਨੇ ਸਤ ਪ੍ਰਤਿਗੀ, ਤੇ ਮੈਂ ਜੇ ਸਤ ਧਾਰਨ ਕਰ ਲਿਆ ਤੇ ਦੂਸਰੇ ਸਤ ਪ੍ਰਤਿਗੀ ਨੇ ਸੰਤੋਖੀ ਸਤਵਾਦੀ ਸੰਜਮੀ ਆਪਣੇ ਆਪ ਨੂੰ ਕਹਾਉਂਦੇ ਹਨ।
ਦਿਨ ਬਹੁਤ ਕਲਪਾਵੇ,
ਉਹਨਾਂ ਦੀ ਵੀ ਮਾਇਆ ਬਹੁਤ ਕਲਪਾਉਂਦੀ ਹੈ, ਕਲਪਨਾ ਉਹਨਾਂ ਦੇ ਹਿਰਦੇ ਚ ਪੈਦਾ ਕਰ ਦਿੰਦੀ ਹੈ। ਸਤ ਪ੍ਰਤਿਗੀਆਂ ਦੇ ਸਤ ਨਹੀਂ ਰਹਿਣ ਦਿੰਦੇ, ਜਿਹਨੇ ਵਚਨ ਕਰ ਲਿਆ ਉਹਦਾ ਵਚਨ ਨਹੀਂ ਪੂਰਾ ਹੋਣ ਦਿੰਦੀ, ਤੇ ਇਸ ਪ੍ਰਕਾਰ ਇਹ ਮਾਇਆ ਦਾ ਹਾਲ ਹੈ।
ਹਮ ਹਰ ਰਾਖੇ,
ਅਸੀਂ ਤਾਂ ਭਾਈ ਸਤਿਗੁਰੂ ਮਹਾਰਾਜ ਨੇ ਸਾਡੀ ਰੱਖਿਆ ਕੀਤੀ ਹੈ, ਅਸੀਂ ਆਪੋ ਥੋੜੀ ਬਚ ਗਏ। ਅਸੀਂ ਵਾਹਿਗੁਰੂ ਪਰਮੇਸ਼ਰ ਨੇ, ਅਕਾਲ ਪੁਰਖ ਨੇ ਰੱਖੇ। ਕਹਿੰਦੇ ਕਿਸ ਪ੍ਰਕਾਰ ਅਕਾਲ ਪੁਰਖ ਨੇ ਰੱਖੇ?
ਲੱਗ ਸਤਿਗੁਰ ਪਾਵੇ,
ਅਸੀਂ ਸਤਿਗੁਰਾਂ ਦੇ ਚਰਨੀ ਲੱਗ ਗਏ ਤੇ ਸਤਿਗੁਰਾਂ ਦੇ ਉੱਤੇ ਪਰਮੇਸ਼ਰ ਦੀ ਐਸੀ ਦਿਆਲਤਾ ਹੈ, ਗੁਰ ਪਰਮੇਸ਼ਰ ਇੱਕ ਹੈ, ਤੇ ਮਾਇਆ ਤੋਂ ਰਾਖੇ ਰੱਖਿਆ ਹੋ ਗਈ, ਬਚਾਅ ਹੋ ਗਿਆ ਸਾਡਾ, ਅਸੀਂ ਸਤਿਗੁਰੂ ਦੇ ਚਰਨੀ ਲੱਗ ਗਏ, ਤੇ ਇਸ ਕਰਕੇ ਫਿਰ ਮਾਇਆ ਦਾ ਪ੍ਰਭਾਵ ਨਹੀਂ ਰਿਹਾ। ਗੁਰੂ ਨਾਨਕ ਸਾਹਿਬ ਤੋਂ ਇਹ ਡਰਦੀ 12 ਕੋਹ ਖੜੀ ਰਹਿੰਦੀ ਸੀ। ਇਸ ਪ੍ਰਕਾਰ ਇਹ ਗੁਰੂ ਦਾ ਪ੍ਰਤਾਪ ਹੈ।
ਤਪ ਕਰਤੇ ਤਪਸੀ ਭੁਲਾਏ,
ਕਹਿੰਦੇ ਇਸ ਮਾਇਆ ਨੇ ਤਾਂ ਜਿਹੜੇ ਜੰਗਲਾਂ ਦੇ ਅੰਦਰ ਧੂਣੀਆਂ ਤਾਪਣ ਵਾਲੇ, ਜਲ ਧਾਰੇ ਕਰਨ ਵਾਲੇ, ਜੰਗਲਾਂ ਚ ਰਹਿਣ ਵਾਲੇ, ਨੰਗੇ ਭੁੱਖੇ ਰਹਿਣ ਵਾਲੇ ਜਿਹੜੇ ਤਪਸਵੀ ਲੋਕ ਸਨ, ਤੇ ਉਹਨਾਂ ਨੂੰ ਵੀ ਭੁਲਾ ਦਿੱਤਾ। ਤਪ ਕਰਦਿਆਂ ਨੂੰ, ਉਹਨਾਂ ਤਪੱਸੀਆਂ ਨੂੰ ਮਾਇਆ ਨੇ ਭੁਲਾਉਣਾ ਕੀਤਾ। ਉਹਦੇ ਵਿੱਚ ਸ੍ਰਿੰਗੀ ਰਿਖੀ ਵਰਗੇ 13 ਬੱਚੇ ਪੈਦਾ ਕੀਤੇ ਜਿਹਨੇ ਇਸਤਰੀ ਦੀ ਸ਼ਕਲ ਵੀ ਨਹੀਂ ਸੀ ਦੇਖੀ। ਪੜ੍ਹ ਕੇ ਦੇਖੋ ਪ੍ਰਸੰਗ ਉਹਦਾ। ਤੇ ਵਿਸ਼ਵਾਮਿੱਤਰ 10,000 ਵਰਾ ਪਾਣੀ ਚ ਖੜ ਕੇ ਤਪ ਕਰਨ ਵਾਲੇ ਨੂੰ ਉਰਵਸੀ ਨੇ ਆ ਕੇ ਲੁੱਟ ਲਿਆ ਸੀ ਸਾਰਾ ਧਨ, ਖਾਲੀ ਹੋ ਗਿਆ। ਤੇ ਫਿਰ ਇਸ ਤਰ੍ਹਾਂ ਸੌਰਵ ਰਿਖੀ ਹੋਇਆ ਜੰਗਲ ਦੇ ਵਿੱਚ ਤਲਾਅ ਦੇ ਕਿਨਾਰੇ ਇਹੋ ਜਿਹੀ ਸਮਾਧੀ ਲਾਉਂਦਾ ਸੀ, ਦੇਖਣ ਵਾਲਿਆਂ ਨੂੰ ਭਰੀਖਾ ਪੈਂਦਾ ਸੀ ਵੀ ਇਹ ਪੱਥਰ ਦਾ ਬੁੱਤ ਹੈ ਕਿ ਜਾਂ ਬੰਦਾ ਬੈਠਾ। ਅਡੋਲ ਬੈਠਦਾ, ਮਿੱਟੀ ਘੱਟਾ ਉੱਪਰ, ਪਤਾ ਨਹੀਂ ਕਿੰਨੀ ਕੁ ਦੇਰ ਦਾ 10 ਵਾਰ ਪ੍ਰਾਣ ਚੜਾ ਕੇ ਬੈਠਾ ਸੀ। ਮਿੱਟੀਆਂ ਵਾਲੀਆਂ ਉੱਡਦੀਆਂ ਹੁੰਦੀਆਂ ਸੀ ਰੇਤਲੀ ਜ਼ਮੀਨ, ਉਹ ਬਿਲਕੁਲ ਐਨ ਮਿੱਟੀ ਦੇ ਵਿੱਚ ਇਉਂ ਲੱਗਦਾ ਜਿਵੇਂ ਬਰਮੀਓ ਬਣੀ ਹੁੰਦੀ ਹੈ। ਦੂਰ 'ਤੇ ਦੇਖਣ ਨੂੰ ਮਿੱਟੀ ਘੱਟਾ ਬਹੁਤਾ ਲੱਗ ਗਿਆ। ਇੱਕ ਰਾਜਾ ਆਇਆ ਆਪਣੇ ਪੁੱਤਰੀਆਂ ਸਮੇਤ, ਵਿਸ਼ੇਸ਼ ਪੁਰਾਣ 'ਚ ਲਿਖਿਆ ਉਹਦੇ 100 ਪੁੱਤਰੀਆਂ ਸੀ ਰਾਜੇ ਦੇ, ਕਿਉਂਕਿ ਰਾਣੀਆਂ ਵਾਲੀਆਂ ਸੀ। ਉਹ ਜਿਸ ਵੇਲੇ ਉੱਥੇ ਆਈਆਂ ਅਤੇ ਆਪਣੇ ਪਿਤਾ ਨੂੰ ਕਹਿ ਕੇ ਉਹ ਆਲੇ ਦੁਆਲੇ ਫਿਰਨ ਤੁਰਨ ਲੱਗ ਗਿਆ, ਰਾਜਾ ਫਿਰਨ ਤੁਰਨ ਲੱਗ ਗਿਆ। ਉਹ ਕੁੜੀਆਂ ਆਪਸ ਵਿੱਚ ਹੀ ਕਹਿੰਦੇ ਬੱਚੇ ਸ਼ਰਾਰਤੀ ਹੁੰਦੇ ਨੇ, ਇਹ ਭੈਣੇ ਉਹ ਦੇਖੋ ਪੱਥਰ ਦੀ ਮੂਰਤੀ ਕਿਸੇ ਨੇ ਕਿੰਨੀ ਸੋਹਣੀ ਬਣਾਈ ਹੈ, ਇਉਂ ਹੀ ਲੱਗਦਾ ਵੀ ਬੰਦਾ ਹੀ ਬੈਠਾ, ਕਿਸੇ ਤਪੱਸੀ ਦੀ ਬਣਾਈ ਹੈ ਕਿਸੇ ਨੇ। ਉਹ ਕਹਿੰਦੀ ਨਹੀਂ, ਇਹ ਜਿਉਂਦਾ ਜਾਗਦਾ ਲੱਗਦਾ ਮੈਨੂੰ ਤਾਂ। ਦੂਜੀ ਕਹਿੰਦੀ, ਉਹ ਕਹਿੰਦੀ ਨਹੀਂ। ਆਪਸ ਵਿੱਚ ਹੀ ਵਿਵਾਦ ਹੋ ਗਿਆ, ਕਹਿੰਦੇ ਵੀ ਐਂ ਕਰੋ ਜੇ ਤਾਂ ਪੱਥਰ ਦੀ ਹੋਈ ਵੀ ਆਪਾਂ ਇਹਦੇ ਅੱਖਾਂ 'ਚ ਸੂਲਾਂ ਮਾਰ ਕੇ ਦੇਖਦੇ ਹਾਂ, ਜੇ ਪੱਥਰ ਦੀ ਹੋਈ ਸੂਲ ਨਹੀਂ ਖੁੱਬੂ। ਉਹ ਦੋ ਕੁੜੀਆਂ ਨੇ ਇਸ ਤਰ੍ਹਾਂ ਜਾ ਕੇ ਜਦੋਂ ਅੱਖ ਦੇ ਵਿੱਚ ਮਾਰੀ, ਉਹ 10 ਵਾਰ ਪ੍ਰਾਣ 'ਚ ਦੇ ਉਹਦੇ 'ਚ ਖੂਨ ਸਿਮਿਆਇਆ। ਡਰ ਗਈਆਂ ਉਸੇ ਵੇਲੇ ਵੀ ਬਹੁਤ ਮਾੜੀ ਗੱਲ ਹੋ ਗਈ। ਅੱਗੇ ਬੱਚੇ ਧਰਮੀ ਹੁੰਦੇ ਸੀ ਭਾਈ, ਜੇ ਗੁਨਾਹ ਹੋ ਗਿਆ ਨਾ ਜਾ ਕੇ ਮਾਂ ਬਾਪ ਨੂੰ ਦੱਸ ਦੇਣਾ ਵੀ ਆਹ ਮਾੜੀ ਗੱਲ ਹੋ ਗਈ ਸਾਡੇ। ਉਹ ਜਾ ਕੇ ਕਹਿੰਦੇ ਪਿਤਾ ਜੀ ਸਾਡੇ ਕੋਲ ਤਾਂ ਪਾਪ ਹੋ ਗਿਆ। ਕੀ ਹੋਇਆ? ਕਹਿੰਦੇ ਰਿਸ਼ੀ ਦੇ ਅੱਖ ਵਿੱਚ ਸੂਲ ਮਾਰੀ। ਕਹਿੰਦੇ ਕਿਉਂ ਮਾਰੀ? ਕਹਿੰਦੇ ਜੇ ਸਾਡੇ ਆਪਸ ਵਿੱਚ ਹੀ ਗੱਲ ਹੁੰਦੀ ਸੀ ਵੀ ਇਹ ਪੱਥਰ ਦੀ ਬਣਾਈ ਹੈ, ਕਈ ਵਾਰੀ ਪੱਥਰ ਦੀਆਂ ਮੂਰਤੀਆਂ ਜਿਉਂਦੀਆਂ ਜਾਗਦੀਆਂ ਉਹੋ ਜਿਹੀਆਂ ਲੱਗਦੀਆਂ ਹੁੰਦੀਆਂ। ਅਤੇ ਇਹਨੇ ਨੂੰ ਉਹ ਕਹਿਣ ਲੱਗਿਆ ਵੀ ਹੁਣ ਰਿਸ਼ੀ ਦੀ ਸਮਾਧੀ ਖੁੱਲ੍ਹੇ, ਮਾਫ਼ੀ ਮੰਗੀ ਹੈ। ਉਹ ਨੇਤ ਪਰਮੇਸ਼ੁਰ ਦੀ ਉਹਨੇ ਜਿੰਨਾ ਕੁ ਸੰਕਲਪ ਲਿਆ ਸੀ, ਸਮਾਧੀ 'ਤੇ ਉਥਾਨ ਹੋਇਆ ਅਤੇ ਅੱਖਾਂ 'ਚੋਂ ਖੂਨ ਜਿਹੜਾ ਜਾਂਦਾ ਸੀ। ਰਿਸ਼ੀ ਨੇ ਆ ਕੇ ਜਦੋਂ ਦੇਖਿਆ ਸਾਹਮਣੇ ਰਾਜਾ ਹੱਥ ਜੋੜੀ ਖੜਾ, ਕਹਿੰਦਾ ਰਿਸ਼ੀ ਵਰ ਮੈਨੂੰ ਮਾਫ਼ ਕਰ ਦੇ, ਮੇਰੀਆਂ ਕੁੜੀਆਂ ਦੇ ਕੋਲੋਂ ਅਣਜਾਣਪਣੇ ਦੇ ਵਿੱਚ ਤੇਰਾ ਅਪਮਾਨ ਹੋ ਗਿਆ। ਅਤੇ ਕਹਿਣ ਲੱਗਾ ਇੱਕਣ ਮਾਫ਼ੀ ਥੋੜ੍ਹੀ ਮਿਲਦੀ ਹੁੰਦੀ ਹੈ, ਕੱਲ੍ਹ ਨੂੰ ਕਿਸੇ ਹੋਰ ਰਿਸ਼ੀ ਨੂੰ ਤੰਗ ਕਰਨਗੇ। ਅੱਗੇ ਮੈਂ ਤਾਂ ਸ਼ਰਾਫ ਦਿਉ। ਉਹ ਕਹਿੰਦੇ ਜੇ ਸ਼ਰਾਫ ਨਾ ਦਿਓ ਮੇਰਾ ਰਾਜ ਨਸ਼ਟ ਹੋਜੂਗਾ। ਕਹਿਣ ਲੱਗਾ ਫਿਰ ਇਸ ਤਰ੍ਹਾਂ ਕਰ ਵੀ ਆਪਣੀ ਕੁੜੀ ਇੱਕ ਮੈਨੂੰ ਵਿਆਹ ਦੇ, ਲੈ ਬਾਸ਼ਨਾ ਉੱਠ ਖੜੀ ਦੇਖ ਕੇ ਕੁੜੀਆਂ ਨੂੰ। ਉਹ ਕਹਿਣ ਲੱਗਾ ਰਿਸ਼ੀ ਵਰ ਤੁਹਾਡੀ ਉਮਰ ਦੇਖੋ ਬੁਢਾਪੇ ਦੇ ਵਿੱਚ ਹੈ, ਮੇਰੀਆਂ ਕੁੜੀਆਂ ਕੁਆਰੀਆਂ ਜਵਾਨ, ਇਹ ਲੋਕ ਕੀ ਕਹਿਣਗੇ ਵੀ ਇਸ ਤਰ੍ਹਾਂ ਵੀ ਤੁਹਾਡੇ ਨਹੀਂ ਤਾਂ ਮੈਂ ਵਿਆਹ ਦਿੰਦਾ। ਅਤੇ ਹਾਂ ਇੱਕ ਗੱਲ ਹੈ, ਮੈਂ ਆਪਣੀਆਂ ਧੀਆਂ ਨੂੰ ਇਹ ਕਹਿੰਦੇ ਨੇ ਜਿਹੜੀ ਤੈਨੂੰ ਆਪਣੀ ਖੁਸ਼ੀ ਨਾਲ ਵਰ ਲਵੇ ਉਹਨੂੰ ਤੂੰ ਆਪਣੀ ਪਤਨੀ ਬਣਾ ਲਈ, ਤੇਰਾ ਬਿਕਰਾਰ ਸਰੂਪ ਹੈ ਕਿਸੇ ਨੇ ਪਸੰਦ ਨਹੀਂ ਕਰਨਾ। ਉਹ ਕਹਿੰਦਾ ਇਹ ਤਾਂ ਮੈਂ ਇਲਾਜ ਆਪੇ ਕਰ ਦੂੰ, ਇਹ ਕਿਵੇਂ ਹੋ ਸਕਦਾ ਤੇਰੀ ਧੀ ਮੈਨੂੰ ਪਸੰਦ ਨਾ ਕਰੇ। ਉਹਨੇ ਮਾਇਆਵੀ ਸ਼ਕਤੀ ਦੇ ਨਾਲ ਜਿਹੜੀਆਂ ਸ਼ਕਤੀਆਂ ਮਿਲੀਆਂ ਸੀ ਆਪਣੀ ਕਾਇਆ ਨੂੰ ਬਿਲਕੁਲ ਨੌਜਵਾਨ ਇੰਨਾ ਸੁੰਦਰ ਬਣਾ ਲਿਆ। ਵਿਸ਼ੇਸ਼ ਪੁਰਾਣ 'ਚ ਲਿਖਿਆ 100 ਦੀਆਂ 100 ਹੀ ਮੋਹਤ ਹੋ ਗਈਆਂ ਵੀ ਅਸੀਂ ਵਿਆਹ ਕਰਾਉਣਾ ਇਹਦੇ ਨਾਲ। ਉਹ ਜਿਹੜਾ ਘਰ ਬਾਰ ਛੱਡ ਕੇ ਜੰਗਲ 'ਚ ਬੈਠਾ ਸੀ ਤਪੱਸਵੀ, 100 ਪਤਨੀਆਂ ਬਣਾ ਕੇ ਉਹਨੇ ਬਾਸ਼ਨਾ ਪੂਰੀ ਕਰਦਾ ਰਿਹਾ। ਇਸ ਕਰਕੇ ਤਪ ਕਰਤੇ ਤਪਸੀ ਭੁਲਾਏ, ਇਹ ਤਪੱਸਿਆ ਵਾਲੇ ਵੀ ਭੁਲਾ ਦਿੱਤੇ। ਮਹਾਰਾਜ ਕਹਿੰਦੇ
ਪੰਡਿਤ ਮੋਹੇ ਲੋਭ ਸਬਾਏ,
ਬਹੁਤੇ ਪੰਡਿਤ ਵਿਦਵਾਨਾਂ ਨੂੰ ਲੋਭ ਲਾਲਚ ਨੇ ਮਾਇਆ ਰੂਪ ਹੋ ਕੇ ਲਾਲਚ ਲੱਗ ਗਿਆ, ਉਹਨਾਂ ਨੂੰ ਵੀ ਮੋਹ ਲਿਆ। ਜਿਵੇਂ ਇੱਕ ਰਾਜਾ ਸੀ, ਉਹਦੇ ਕੋਲ ਇੱਕ ਪੰਡਿਤ ਕਥਾ ਕਰਿਆ ਕਰਦਾ। ਹੁਣ ਜਿਹੜੇ ਕੰਸੀ ਜਾ ਕੇ ਪੰਡਿਤ ਪੜ੍ਹਦੇ, ਜਿਵੇਂ ਹੁਣ ਅੱਜ ਕੱਲ੍ਹ ਦੇਖਦੇ ਹਾਂ ਵੀ ਬਹੁਤ ਸਾਰੇ ਡਿਗਰੀਆਂ ਕੋਲ ਨੇ, ਬੱਚਿਆਂ ਕੋਲ ਨੌਕਰੀ ਨਹੀਂ ਮਿਲਦੀ। ਹੁਣ ਕੰਸੀ ਦੇ ਵਿੱਚ ਬ੍ਰਾਹਮਣ, ਕਿਉਂਕਿ ਬ੍ਰਾਹਮਣ ਦਾ ਵਿਧਾਨ ਹੈ ਵੀ ਉਹ ਨੌਕਰੀ ਨਾ ਕਰੇ, ਵਣਜ ਨਾ ਕਰੇ, ਵਪਾਰ ਨਾ ਕਰੇ, ਅਤੇ ਮਤਲਬ ਜਿਹੜੀ ਦੂਸਰੀ ਨੌਕਰੀ ਹੈ ਬੰਦੇ ਦੀ, ਕੇਵਲ ਕਥਾ ਕਰੇ, ਉਪਦੇਸ਼ ਦੇਵੇ, ਜਗ ਕਰਨ ਕਰਾਉਣ ਦੀ ਕਿਰਿਆ ਕਰੇ। ਉਹ ਰੁਜ਼ਗਾਰ ਕਿਤੇ ਮਿਲੇ ਨਾ, ਉਹਨੇ ਆ ਕੇ ਦੇਖਿਆ ਉਹ ਰਾਜੇ ਨੂੰ ਆ ਕੇ ਕਹਿਣ ਲੱਗਿਆ ਯਾਰ ਤੁਹਾਡਾ ਜਿਹੜਾ ਪੰਡਿਤ ਕਥਾ ਕਰਦਾ ਹੈ ਇਹਨੂੰ ਤਾਂ ਕਥਾ ਹੀ ਨਹੀਂ ਆਉਂਦੀ ਹੋਵੇ, ਇਹ ਤੈਨੂੰ ਕਿਵੇਂ ਪਤਾ ਕਦਾ ਨਹੀਂ? ਕਹਿੰਦੇ ਰਾਜਨ ਇਹਨੂੰ ਇੱਕ ਸਵਾਲ ਨਹੀਂ ਆ ਸਕਦਾ। ਓਕੇ ਦੱਸੋ, ਕਹਿੰਦੇ ਵੀ ਉਹਨੂੰ ਪੁੱਛ, ਪੰਜ ਸਵਾਲ ਨੇ ਮੇਰੇ ਕਿ ਵੀ ਇੱਥੇ ਦੁਖੀ ਕੌਣ ਹੈ, ਅੱਗੇ ਪਰਲੋਕ 'ਚ ਦੁਖੀ ਕੌਣ ਹੈ, ਅਤੇ ਇੱਥੇ ਦੁਖੀ ਕੌਣ ਹੈ, ਪਰਲੋਕ ਦੇ ਸੁਖੀ ਕੌਣ ਹੈ, ਇੱਥੇ ਸੁਖੀ ਕੌਣ ਹੈ, ਪਰਲੋਕ ਦੇ ਦੁਖੀ ਕੌਣ ਹੈ, ਅਤੇ ਪਾਪ ਦਾ ਬਾਪ ਦੱਸੋ ਕੌਣ ਹੈ। ਪੰਜ ਪ੍ਰਸ਼ਨ ਕਹਿੰਦਾ ਪੁੱਛ ਲਿਆ ਜੀ, ਦੱਸ ਗਿਆ ਤਾਂ ਮੈਨੂੰ ਬੋਲਾ ਜੀ। ਉਹਨੇ ਕਿਹਾ ਵੀ ਇਹ ਪੰਡਿਤ ਮੈਨੂੰ ਤਾਂ ਪਤਾ ਹੀ ਨਹੀਂ ਸੀ, ਆ ਇੱਕ ਵਿਦਵਾਨ ਆਇਆ ਹੈ, ਕਹਿੰਦਾ ਵੀ ਇਹ ਪੰਜ ਪ੍ਰਸ਼ਨ ਤੈਨੂੰ ਉੱਤਰ ਦੇਣਾ ਪਊ, ਸੱਤ ਦਿਨ ਦੀ ਤੈਨੂੰ ਮੋਹਲਤ ਹੈ, ਜੇ ਸੱਤਾਂ ਦਿਨਾਂ ਦੇ ਵਿੱਚ ਤੂੰ ਪ੍ਰਸ਼ਨ ਨਾ ਦਿੱਤੇ ਤਾਂ ਮੈਂ ਇਹ ਪੰਡਿਤ ਰੱਖ ਲੈਣੇ ਤੇਰੀ ਨੌਕਰੀ ਤੇ, ਤੈਨੂੰ ਬਰਖਾਸਤ ਕਰ ਦੇਣਾ। ਉਦਾਸ ਹੋ ਗਿਆ ਉਹ ਬਹੁਤ, ਜਦੋਂ ਬਹੁਤ ਉਦਾਸ ਹੋਇਆ, ਉਹਦੀ ਲੜਕੀ ਬੜੀ ਸੂਝਵਾਨ ਅਤੇ ਵਿਦਵਾਨ ਸੀ, ਵਿੱਦਿਆ ਪੜ੍ਹੀ ਸੀ ਉਹ ਵੀ, ਸਭ ਸ਼ਾਸਤਰ ਪੜ੍ਹੀ ਸੀ। ਕਹਿੰਦੇ ਪਿਤਾ ਜੀ ਵੀ ਕਿਉਂ ਉਦਾਸ ਹੈ? ਕਹਿੰਦੇ ਬੇਟੀ ਆਹ ਗੱਲ ਮੁਸੀਬਤ ਪੈ ਗਈ, ਰੁਜ਼ਗਾਰ ਜਾਂਦਾ ਰਿਹਾ। ਉਹ ਕਹਿੰਦੇ ਤੁਸੀਂ ਚਿੰਤਾ ਕਿਉਂ ਕਰਦੇ ਹੋ, ਮੈਂ ਦਊਂਗੀ ਉਤਰੇ। ਜਾ ਕੇ ਰਾਜੇ ਨੂੰ ਕਹਿੰਦੇ ਵੀ ਮੇਰੇ ਥਾਂ ਮੇਰੀ ਕੁੜੀ ਉੱਤਰ ਦੇਊਗੀ। ਉਹਨੇ ਜਾ ਕੇ ਕਹਿ ਦਿੱਤਾ ਵੀ ਮੇਰੀ ਲੜਕੀ ਜਿਹੜੀ ਆ ਉਹ ਉੱਤਰ ਦੇਊ। ਕਹਿੰਦੇ ਜੀ ਠੀਕ, ਉੱਤਰ ਚਾਹੀਦਾ ਜਿਹੜਾ ਮਰਜ਼ੀ ਦੇਵੇ। ਸਭਾ ਲੱਗ ਗਈ ਅਤੇ ਸਭਾ ਲੱਗਣ ਤੋਂ ਪਹਿਲਾਂ ਉਹਨੂੰ ਪੰਡਿਤ ਦੇ ਕੋਲ ਗਈ, ਉਹ ਲੜਕੀ ਬਹੁਤ ਸੂਝਵਾਨ ਸੀ। ਕਹਿੰਦੀ ਪੰਡਿਤ ਜੀ ਦੇ ਮੇਰੇ ਪਿਤਾ ਨੇ ਤੁਹਾਡੇ ਨਾਲ ਚਰਚਾ ਕਰਨ ਲਈ ਮੈਨੂੰ ਚੁਣਿਆ, ਵੀ ਰਾਜ ਦਰਬਾਰ ਦੀ ਜਾਣ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਨੀ ਚਾਹੁੰਦੀ ਹਾਂ, ਇਹ ਦੱਸੋ। ਕਹਿੰਦੀ ਰੁਪਈਆ 500 ਮੋਹਰ ਦੇਊਂਗੀ ਮੈਂ ਤੈਨੂੰ, ਜਿਹੜਾ 2-3 ਸਾਲਾਂ 'ਚ ਨਹੀਂ ਇਕੱਠੇ ਹੋ ਸਕਦਾ ਤੇਰੇ ਕੋਲ, ਵੀ ਤੂੰ ਮੇਰਾ ਇੱਕ ਕੰਮ ਕਰਨਾ ਹੋਊਗਾ। ਕਹਿੰਦੇ ਕੀ? ਕਹਿੰਦੇ ਵੀ ਆਹ ਮਰਿਆ ਹੋਇਆ ਇੱਕ ਕੁੱਤੀ ਦਾ ਕਤੂਰ ਹੈ, ਰੇਸ਼ਮ ਦੇ ਕੱਪੜੇ 'ਚ ਲਪੇਟਿਆ ਹੋਇਆ, ਆਹ ਦੇਖ ਲੈ ਤੂੰ, ਵੀ ਇਹ ਫੜਨਾ ਤੈਂ ਉੱਥੇ, ਮੈਂ ਰਾਜੇ ਨੂੰ ਦਿਖਾਉਣਾ ਹੈ, ਇਹ ਮੇਰਾ ਰਾਜੇ ਨਾਲ ਸੰਬੰਧ ਹੈ ਇਹਦਾ। ਉਹ ਕਹਿੰਦਾ ਮਰਿਆ ਹੋਇਆ ਕਤੂਰ ਹੈ ਮੈਂ ਚੱਕਾਂ? ਉਹ ਕਹਿੰਦੀ ਜੀ ਦੇਖ ਲਓ ਵੀ ਮਾਇਆ ਵਾਸਤੇ ਦੁਨੀਆਂ ਫਿਰਦੀ ਹੈ, ਮਾਇਆ ਵਾਸਤੇ ਤੁਸੀਂ ਪੰਡਿਤ ਕਥਾਵਾਚਕ ਲੱਗਣ ਨੂੰ ਕਹਿੰਦੇ ਹੋ, ਵੀ ਇਹ ਤਾਂ 500 ਮੋਹਰ ਹੈ। ਕਹਿਣ ਲੱਗਾ ਚਲੋ ਕੋਈ ਨਹੀਂ, ਵੀ ਚੰਗੀ ਤਰ੍ਹਾਂ ਲਪੇਟਦੀ, ਵੀ ਉਹਦੇ 'ਚ ਐਂ ਨਾ ਹੋਵੇ ਪਤਾ। ਕਹਿੰਦਾ ਇਹਨੂੰ ਪਤਾ ਹੀ ਨਹੀਂ ਲੱਗੂਗਾ, ਚੰਗੀ ਤਰ੍ਹਾਂ ਰੇਸ਼ਮ ਦੇ ਕੱਪੜੇ 'ਚ ਲਪੇਟਤਾ, ਪੰਡਿਤ ਨੂੰ ਚੁਕਾ ਦਿੱਤਾ। ਬੈਠ ਕੇ ਆਮੋ ਸਾਹਮਣੇ ਰਾਜਾ ਕਹਿਣ ਲੱਗੇ, ਹਾਂ ਜੀ ਪ੍ਰਸ਼ਨ ਪਹਿਲਾ ਜੀ ਕੀ ਹੈ, ਇੱਥੇ ਦੁਖੀ ਕੌਣ ਹੈ, ਇੱਥੇ ਅੱਗੇ ਅਗਲੇ ਜਨਮ 'ਚ ਦੁਖੀ ਕੌਣ ਹੈ? ਲਕੜਾ ਰੱਖੜਾ ਕਰਤਾ, ਕਹਿਣ ਲੱਗੀ ਰਾਜਨ ਇਹ ਹੈ, ਪਿੱਛੇ ਕੋਈ ਪੁੰਨ ਕਰਮ ਨਹੀਂ ਕੀਤਾ, ਗਰੀਬ ਘਰ ਜਨਮ ਹੋਇਆ, ਹੁਣ ਕਹਾਂ ਇਸ ਕਰਕੇ ਨਹੀਂ ਜਾ ਸਕਦਾ, ਇਹਦੇ ਕੋਲ ਹੈ ਹੀ ਕੁਛ ਨਹੀਂ, ਇਹ ਦੋ ਲੋਕਾਂ ਦਾ ਦੁਖੀ ਹੈ। ਕਿਉਂ ਵੀ ਪੰਡਿਤ? ਕਹਿੰਦੇ ਹਾਂ ਜੀ ਸਹੀ ਉੱਤਰ। ਦੂਜਾ ਪ੍ਰਸ਼ਨ, ਇੱਥੇ ਸੁਖੀ ਕੌਣ ਹੈ ਅਤੇ ਅੱਗੇ ਪ੍ਰਲੋਕ 'ਚ ਦੁਖੀ ਕੌਣ ਹੈ? ਉਹਨੇ ਬੇਸਵਾ ਖੜੀ ਕਰਤੀ, ਪੈਸੇ ਲੈ ਕੇ ਗਈ ਸੀ, ਉਹਨੇ ਕਿਹਾ ਸੀ ਮੇਰੇ ਨਾਲ ਚੱਲ ਰਹੇ। ਕਹਿੰਦੇ ਜੀ ਆਹ ਬੇਸਵਾ ਹੈ, ਮਨ ਮਰਜ਼ੀ ਦਾ ਧਨ ਲੋਕਾਂ ਕੋਲੋਂ ਲੈਂਦੀ ਹੈ, ਵਿਸ਼ੇ ਭੋਗਦੀ ਹੈ, ਇੱਥੇ ਤਾਂ ਬਹੁਤ ਸੁਖੀ ਹੈ, ਪਦਾਰਥ ਬੜੇ ਨੇ, ਇਹਦੇ ਕੋਲ ਨਰਕਾਂ 'ਚ ਜਾ ਕੇ ਦੁੱਖ ਭੋਗੂਗੀ। ਕਹਿੰਦੇ ਵੀ ਦਸ ਪੰਡਿਤ ਜੀ ਕਹਿੰਦੇ ਜੀ ਸਹੀ ਹੈ। ਹਾਂ, ਜਦੋਂ ਤੀਸਰਾ ਪ੍ਰਸ਼ਨ ਜਿਹੜਾ ਸੀ ਪੁੱਛਿਆ ਗਿਆ ਕਿ ਇਸ ਲੋਕ ਦੇ ਵਿੱਚ ਸੁਖੀ ਕੌਣ ਹੈ ਅਤੇ ਪਰਲੋਕ ਸੁਖੀ ਕੌਣ ਹੈ, ਉਸੇ ਵੇਲੇ ਉਹਨੇ ਬੀਬੀ ਨੇ ਸੇਠ ਨੂੰ ਖੜਾ ਕੀਤਾ, ਨਾਲ ਲੈ ਕੇ ਗਏ ਸੀ। ਕਹਿੰਦੇ ਜੀ ਇਹ ਸੁਖੀ ਹੈ, ਇੱਥੇ ਦਾਨ ਪੁੰਨ ਕਰਦਾ ਅਤੇ ਪਿਛਲੇ ਜਨਮ ਦੇ ਦਾਨ ਪੁੰਨ ਕੀਤੇ ਦਾ ਫਲ ਪਾ ਰਿਹਾ, ਇੱਥੇ ਵੀ ਸੁਖੀ ਹੈ, ਹੁਣ ਗਾਹ ਨੂੰ ਫਿਰ ਦਾਨ ਪੁੰਨ ਕਰ ਰਿਹਾ, ਇਹ ਪਰਲੋਕ ਦੇ ਵਿੱਚ ਸੁਖੀ ਹੋਊਗਾ। ਅਤੇ ਇੱਥੇ ਦੁਖੀ ਕੌਣ ਹੈ ਅਤੇ ਪਰਲੋਕ 'ਚ ਸੁਖੀ ਕੌਣ ਹੈ? ਇੱਕ ਮਹਾਂਪੁਰਸ਼ ਨੂੰ ਲੈ ਕੇ ਗਏ ਸੀ, ਉਹ ਕੁੜੀ ਕਹਿਣ ਲੱਗੀ ਜੀ ਆਹ ਮਹਾਂਪੁਰਸ਼ ਤਪੱਸਿਆ ਕਰਦੇ ਨੇ, ਸਿਮਰਨ ਕਰਦੇ ਨੇ, ਇੱਥੇ ਜਪ ਤਪ ਕਰਦੇ ਨੇ, ਰਾਤਾਂ ਝਾਕਦੇ ਨੇ, ਭਿੰਨੀ ਰਹਿਣੜੀਏ ਚਮਕਣ ਤਾਰੇ, ਜਾ ਕੇ ਸੰਤ ਜਨਾ ਮੇਰੇ ਰਾਮ ਪਿਆਰੇ। ਇੱਥੇ ਦੁਖੀ ਰਹਿੰਦੇ ਨੇ ਹਰ ਵੇਲੇ ਕਿਉਂਕਿ ਪਦਾਰਥ ਨਹੀਂ ਮਿਲਦਾ, ਨੰਗੇ ਭੁੱਖੇ ਰਹਿ ਕੇ ਜਪ ਤਪ ਕਰੇ, ਪਰ ਪਰਲੋਕ 'ਚ ਸੁਖੀ ਰਹਿਣਗੇ। ਕਿਉਂ ਵੀ ਪੰਡਿਤ? ਕਹਿੰਦੇ ਜੀ ਸਹੀ ਹੈ। ਕਹਿੰਦੇ ਹੁਣ ਇੱਕ ਪ੍ਰਸ਼ਨ ਰਹਿ ਗਿਆ ਕਿ ਕਹਿੰਦੇ ਪਾਪ ਦਾ ਬਾਪ ਕੌਣ ਹੈ? ਲੈ ਇਹ ਨਹੀਂ ਕਹਿੰਦਾ ਹੁਣ ਕੁੜੀ ਦੱਸ ਸਕੂਗੀ। ਉਹ ਕਹਿੰਦੇ ਜੀ ਇਹ ਤਾਂ ਬਿਲਕੁਲ ਬਹੁਤ ਸੌਖਾ ਹੈ ਮੇਰੇ ਲਈ, ਅਖੇ ਕੀ ਹੈ? ਕਹਿੰਦੇ ਜੀ ਇਹ ਮੇਰੇ ਪ੍ਰਸ਼ਨ ਦਾ ਉੱਤਰ ਇਸ ਪੰਡਿਤ ਦੀ ਬੁੱਕਲ 'ਚ ਹੈ। ਉਹ ਕਿਵੇਂ? ਕਹਿੰਦੇ ਜੀ ਪੰਡਿਤ ਜੀ ਇਹ ਰੇਸ਼ਮ ਦਾ ਕੱਪੜਾ ਖੋਲ ਦਿਓ। ਖੋਲਿਆ ਤੋਂ ਜੋ ਮਰਿਆ ਹੋਇਆ ਕਤੂਰਾ ਨਿਕਲਿਆ। ਕਹਿੰਦੇ ਉਹ ਪੰਡਿਤ ਹੋ ਗਏ, ਤੂੰ ਮਰੇ ਹੋਏ ਕਤੂਰੇ 'ਚ ਕੀ ਫਿਰਦਾ? ਸ਼ਰਮਸ਼ਾਰ ਹੋ ਗਿਆ। ਕਹਿੰਦੇ ਪੰਡਿਤ ਜੀ 500 ਮੋਹਰਾਂ ਦੇ ਲਾਲਚ ਦੇ ਵਿੱਚ ਤੂੰ ਮਰਿਆ ਹੋਇਆ ਕੁੱਤਾ ਲੈ ਕੇ ਬਾਦਸ਼ਾਹ ਦੀ ਕਚਹਿਰੀ ਵਿੱਚ ਆਇਆ। ਇਹ ਪਾਪ ਹੈ, ਮਰੇ ਹੋਏ ਜਾਨਵਰਾਂ ਨੂੰ ਚੱਕੀ ਫਿਰਦਾ। ਤਾਂ ਕਹਿੰਦੇ ਇਹ ਹੈ ਪਾਪ ਦਾ ਬਾਪ, ਲੋਭ ਹੈ। ਇਹ ਲੋਭ ਦੇ ਵਿੱਚ ਆ ਕੇ ਚੱਕੀ ਫਿਰਦਾ ਸੀ। ਤੂੰ ਮੇਰੇ ਬਾਪ ਨੂੰ ਇੱਥੋਂ ਰੁਜ਼ਗਾਰ ਮਿਲੇ ਹੋਏ ਤੇ ਲੱਤ ਮਾਰਨ ਵਾਸਤੇ ਆਇਆ, ਤੂੰ ਕੈਸਾ ਪੰਡਿਤ ਹੈ। ਉਹਨੇ ਮਾਫ਼ੀ ਮੰਗੀ ਬਾਦਸ਼ਾਹ ਦੇ ਕੋਲੋਂ ਵੀ ਤੇ ਪੰਡਿਤ ਦੇ ਕੋਲੋਂ। ਕਹਿੰਦਾ ਧੀਏ ਜਿਹੇ ਜੀ ਇਹਦੀ ਕੁੜੀਆਂ ਹੋਈ ਜੀ ਮੇਰੀਆਂ, ਮੈਨੂੰ ਮਾਫ਼ ਕਰ ਦੇ, ਮੈਨੂੰ ਨਹੀਂ ਸੀ ਪਤਾ ਵੀ ਕਤੂਰਾ ਚੁਕਾਇਆ ਕਿਉਂ। ਤਾਂ ਕਹਿੰਦੀ ਤੇਰਾ ਪਾਪ ਜ਼ਾਹਰ ਕਰਨ ਵਾਸਤੇ ਵੀ ਪਾਪ ਦਾ ਬਾਪ ਦੱਸਣ ਵਾਸਤੇ ਕਿ ਲੋਭ ਹੈ। ਇਹਦੀਆਂ ਹੋਰ ਵੀ ਸਾਖੀਆਂ ਨੇ। ਖੈਰ ਉਹ ਵਿਚਾਰ ਪੰਡਿਤ ਇਸ ਤਰ੍ਹਾਂ ਲੋਭ ਦੇ ਵਿੱਚ, ਇਹ ਵੀ ਮਾਇਆ ਨੇ ਸਵਾਏ ਬਹੁਤੇ ਪੰਡਿਤ ਮੋਹਿਤ ਕਰ ਲਏ ਨੇ। ਇਸ ਪ੍ਰਕਾਰ ਮਹਾਰਾਜ ਸਾਹਿਬ ਨੇ ਕਿਹਾ ਹੈ
ਤ੍ਰੈ ਗੁਣ ਮੋਹੇ ਮੋਹਿਆ ਆਕਾਸ਼।
ਤਿੰਨਾਂ ਗੁਣਾਂ ਨੂੰ ਵੀ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹ ਜਿਹੜੇ ਤਿੰਨ ਗੁਣ, ਤਿੰਨਾਂ ਗੁਣਾਂ ਵਾਲੇ ਜੀਵ, ਇਹ ਸਾਰੇ ਮੋਹਿਤ ਕਰ ਲਏ। ਆਪਣੇ ਚ ਕੋਈ ਤਮੋ ਗੁਣ ਹੈ, ਤਮੋ ਗੁਣ ਕੀ ਕਰਦਾ ਹੈ? ਝਗੜਾ। ਇਹ ਤਮੋ ਗੁਣ ਦੀ ਪਹਿਲੀ ਨਿਸ਼ਾਨੀ ਹੈ ਵੀ ਇੱਕ ਤਾਂ ਬੋਲੂਗਾ ਗਲਤ, ਹੋ ਉਹਨੇ ਕੌੜਾ ਬੋਲਣਾ, ਦੂਜੇ ਦਾ ਅਪਮਾਨ ਕਰਨਾ ਤੇ ਗਲਤ ਸ਼ਬਦ ਬੋਲਣੇ ਨੇ, ਈਰਖਾ ਕਰਨੀ ਹੈ। ਇਹ ਕ੍ਰੋਧੀ ਜਿਹੜਾ ਤਮੋ ਗੁਣ, ਸਮਝ ਲਓ ਵੀ ਉਸ ਵੇਲੇ ਤਮੋ ਗੁਣ ਦੀ ਪ੍ਰਧਾਨਤਾ ਹੋਈ। ਜਦੋਂ ਰਜੋ ਗੁਣ ਹੋ ਗਿਆ ਉਦੋਂ ਲਾਲਚ ਕਰੂਗਾ ਖਾਣ ਦਾ ਵੀ, ਪਹਿਨਣ ਦਾ ਵੀ, ਦੂਸਰੇ ਦੇ ਧਨ ਖਿਸਕਾਉਣ ਦਾ ਵੀ। ਜਦੋਂ ਸਤੋ ਗੁਣ ਹੋ ਗਿਆ ਤਾਂ ਜਿਹੜਾ ਕੋਲ ਹੈ ਆਪ ਖਾਣ ਦੀ ਬਜਾਏ ਦੂਜੇ ਦੇ ਮੂੰਹ ਚ ਪਾਊਗਾ ਵੀ ਕਿ ਮੈਂ ਆਪਣੇ ਸਾਰ ਨੂੰ ਵੀ ਤੂੰ ਲੈ ਲੈ, ਆਪਣੀ ਲੋੜ ਪੂਰੀ ਕਰ ਲੈ, ਉਹ ਸਤੋ ਗੁਣ ਦਾ ਪ੍ਰਭਾਵ। ਹੁਣ ਤਿੰਨ ਗੁਣ ਧਾਰਨ ਕਰਨ ਵਾਲੇ ਤਿੰਨ ਦੇਵਤੇ ਨੇ, ਰਜੋ ਗੁਣੀ ਬ੍ਰਹਮਾ, ਉਹ ਆਪਣੀ ਲੜਕੀ ਦੇ ਉੱਤੇ ਸ੍ਰਿਸ਼ਟੀ ਤੇ ਮੋਹਿਤ ਹੋਇਆ। ਇਹ ਕਹਾਣੀ ਪ੍ਰਸਿੱਧ ਹੈ। ਸ਼ਿਵਜੀ ਨੇ ਉਹਦਾ ਪੰਜਵਾਂ ਸਿਰ ਵੱਢਿਆ, ਕਪਾਲ ਮੋਚਨ ਤੀਰਥ ਬਣਿਆ, ਉਹ ਵੀ ਮੋਹ ਲਿਆ। ਤਮੋ ਗੁਣੀ ਸ਼ਿਵਜੀ ਹੈ, ਮੋਹਣੀ ਅਵਤਾਰ ਧਾਰਨ ਕਰਕੇ ਐਸਾ ਮੋਹਿਤ ਕੀਤਾ ਜਮੀ ਬੇਪੜਤ ਕਰਤਾ, ਰਿਸ਼ੀਆਂ ਦੇ ਸਾਹਮਣੇ ਦੌੜਿਆ ਫਿਰਦਾ ਸੀ ਪਿੱਛੇ। ਸਤੋ ਗੁਣੀ ਦੇਵਤਾ ਵਿਸ਼ਨੂੰ ਭਗਵਾਨ, ਭਾਵੇਂ ਦੇਵਤਿਆਂ ਦੀ ਰੱਖਿਆ ਕਰਨ ਵਾਸਤੇ ਕਾਰਿਆ ਕੀਤਾ, ਜਲੰਧਰੀ ਦੈਤ ਜੀ ਦੇ ਨਾਂ ਤੇ ਜਲੰਧਰ ਵਸਿਆ ਹੋਇਆ ਹੈ ਸ਼ਹਿਰ। ਇਹ ਜਲੰਧਰੀ ਦੈਤ ਦੇ ਘਰ ਵਾਲੀ ਜਿਹੜੀ ਬ੍ਰਿੰਦਾ ਰਾਕਸ਼ਣੀ ਸੀ, ਉਹ ਮਰੇ ਨਾ। ਦੇਵਤੇ ਬੜੇ ਤੰਗ ਹੋਏ, ਕਹਿੰਦੇ ਕਿਉਂ ਨਹੀਂ ਮਰ ਰਿਹਾ? ਉਹ ਕਹਿੰਦੇ ਜੀ ਕਾਰਨ ਹੈ ਵੀ ਇਹਦੇ ਘਰ ਵਾਲੀ ਪਤੀਵਰਤਾ ਔਰਤ ਹੈ, ਵੀ ਜਿੰਨੀ ਦੇਰ ਤੱਕ ਪਤੀਵਰਤਾ ਔਰਤ ਕਿਸੇ ਰਖੀਸ਼ਰ ਤੋਂ ਤਪੀਸਰ ਤੋਂ ਘੱਟ ਨਹੀਂ ਹੁੰਦੀ, ਉਹਦਾ ਪਤੀ ਨਹੀਂ ਉਹਨਾਂ ਚਿਰ ਮਰਦਾ ਜਿੰਨੀ ਦੇਰ ਤੱਕ ਉਹ ਸਤਵੰਤੀ ਜਿਉਂਦੀ ਹੈ ਜਾਂ ਉਹਦਾ ਸਤਭੰਗ ਹੋਵੇ। ਕਹਿੰਦੇ ਭਗਵਾਨ ਜੀ ਤੁਸੀਂ ਕੁਛ ਕਰੋ, ਜਲੰਧਰੀ ਦੈਤ ਦਾ ਰੂਪ ਧਾਰਨ ਕਰਕੇ ਬ੍ਰਿੰਦਾ ਰਾਕਸ਼ਣੀ ਦਾ ਸਤ ਤੋੜਿਆ ਭਗਵਾਨ ਵਿਸ਼ਨੂੰ ਨੇ। ਭਾਵੇਂ ਦੇਵਤਿਆਂ ਰੱਖੇ, ਜਦ ਉਹਨੂੰ ਪਤਾ ਲੱਗਿਆ ਫਿਰ ਭਗਵਾਨ ਨੂੰ ਸਰਾਫ ਦੇ ਦਿੱਤਾ, ਬਚਿਆ ਨਹੀਂ ਭਗਵਾਨ। ਕਹਿੰਦੇ ਜਾਂ ਪੱਥਰ ਬਣ ਜਾ ਕੇ, ਉਹ ਗੰਡਕੀ ਨਦੀ ਦੇ ਪੱਥਰ ਬਣੇ ਜਿਹੜੇ ਪੰਡਿਤ ਲੋਕ ਲਿਆ ਕੇ ਮੰਦਰਾਂ ਦੇ ਵਿਸ਼ਨੂੰ ਭਗਵਾਨ ਦੀ ਪ੍ਰਤੀਕ ਉਪਾਸ਼ਨਾ ਕਰਦੇ। ਭਗਵਾਨ ਜੀ ਕਹਿੰਦੇ ਤੂੰ ਮੈਨੂੰ ਇਹ ਸਰਾਪ ਦਿੱਤਾ, ਕਹਿੰਦੇ ਮੈਂ ਵੀ ਤੈਨੂੰ, ਕਹਿੰਦੇ ਤੁਲਸੀ ਬਣ ਕੇ ਮੇਰੇ 'ਤੇ ਚੜਿਆ ਕਰੇਗੀ। ਫਿਰ ਉਹ ਤੁਲਸੀ ਬਣੀ, ਇਸ ਕਰਕੇ ਤੁਲਸੀ ਦੀ ਅਤੇ ਠਾਕਰਾਂ ਦੀ ਪੂਜਾ ਹੈ, ਜਾਣੀ ਭਗਵਾਨ ਵਿਸ਼ਨੂੰ ਵੀ ਮੋਹਿਆ। ਅਤੇ ਇਹ ਇਸ ਕਰਕੇ ਇਹ ਜਿਹੜੇ ਸਾਰੇ ਨੇ ਤ੍ਰੈ ਗੁਣ ਮੋਹੇ ਮੋਹਿਆ ਆਕਾਸ਼, ਬੜੇ ਬੜੇ ਦੇਵਤੇ ਮਾਇਆ ਨੇ ਮੋਹ ਲਏ। ਆਕਾਸ਼ ਦਾ ਮਤਲਬ ਵੀ ਦੇਵ ਲੋਕ ਜਾਂ ਵੈਕੁੰਠ ਲੋਕ ਦੇ ਰਹਿਣ ਵਾਲੇ ਜੈਵ ਜੈਵ ਸੀ, ਮਾਇਆ ਨੇ ਉਹਨੂੰ ਮੋਹ ਲਿਆ। ਸਨਕ ਸਨੰਦ ਸਨਾਤਨ ਸੰਤ ਕੁਮਾਰ ਨੂੰ ਅੰਦਰ ਨਹੀਂ ਸੀ ਵੜਨ ਦਿੱਤਾ, ਉਹਨਾਂ ਨੇ ਸਰਾਪ ਦੇ ਦਿੱਤਾ। ਇਹ ਉਹਨਾਂ ਦੇ ਪ੍ਰਸੰਗ ਬਣੇ। ਭਗਵਾਨ ਦੇ ਦਰਵਾਜ਼ੇ 'ਤੇ ਰਹਿਣ ਕਰਕੇ ਵੀ ਮਾਇਆ ਦਾ ਪਰਦਾ ਪੈ ਗਿਆ, ਭਗਵਾਨ ਜੀ ਦੇ ਮਿਲਣ ਵਾਸਤੇ ਉਹਨਾਂ ਨੂੰ ਰੋਕ ਦਿੱਤਾ, ਇਸ ਕਰਕੇ ਸਰਾਪ ਹੋ ਗਿਆ। ਉਹੀ ਫਿਰ ਹਰਨ ਕਸ਼ਵ ਹਰਨਾਕਸ਼ ਬਣੇ, ਕੁੰਭਕਰਨ ਤੇ ਰਾਵਣ ਬਣੇ, ਤੇ ਇਹਤੇ ਆਦਿਕ ਫਿਰ ਤੇ ਕੰਸ ਤੇ ਸਿਸਪਾਲ ਬਣੇ। ਆਕਾਸ਼ ਸਵਰਗ ਦੇ ਵਿੱਚ ਰਹਿਣ ਵਾਲੇ ਦੇਵਤੇ, ਭਾਵੇਂ ਇੰਦਰ ਆਦਿ ਹੈ ਜਾਂ ਫਿਰ ਪਰਸ਼ਨਾਮ ਜੀ, ਆਕਾਸ਼ ਵਿੱਚ ਕੁਟੀਆ ਬਣਾ ਕੇ, ਖਿਆਲਾਂ ਦੀ ਕੁਟੀਆ ਬਣਾ ਕੇ ਆਕਾਸ਼ ਵਿੱਚ ਰਿਹਾ ਕਰਦਾ। ਦਸਮ ਦੇ ਵਿੱਚ ਪ੍ਰਸੰਗ ਆਉਂਦਾ ਸਾਰਾ। ਮੈਂ ਜਦੋਂ ਪਹਿਲੀ ਵਾਰ ਇਹ ਬਚਨ ਸੁਣਿਆ ਬੋਪਰ ਆਏ ਮਹਾਂਪੁਰਖਾਂ ਦੇ ਕੋਲੋਂ, ਇਹਦੇ 'ਤੇ ਬਹੁਤ ਵਿਚਾਰ ਹੋਈ। ਤੋ ਇਸ ਕਰਕੇ ਵੀ ਕਿਸ ਪ੍ਰਕਾਰ ਹੈ ਇਹ, ਗੁਰੂ ਕਿਰਪਾ ਕਰੇ। ਇਉਂ ਫਿਰ ਸਾਧ ਸਿੰਘ ਜੀ ਆਕਾਸ਼ ਦੇ ਵਿੱਚ ਆਕਾਸ਼ ਤੋਂ ਭਾਵ ਹੈ ਬ੍ਰਹਮ ਲੋਕ ਵਿੱਚ ਰਹਿਣ ਵਾਲੇ ਬ੍ਰਹਮਾ ਦੇ ਉਹ ਵੀ ਮਾਇਆ ਨੇ ਮੋਹ ਲਿਆ ਤਿੰਨੇ ਗੁਣੀ ਜੀਵ ਦੇਵਤੇ ਸਾਰੇ ਇਹ ਮੋਹ ਲਏ ਅਤੇ ਇਹ ਅਖੀਰ ਦੇ ਵਿੱਚ ਇੱਕ ਗੱਲ ਹੈ ਵੀ ਆਕਾਸ਼ ਚਿਦਾਕਾਸ਼ ਜਿਹੜਾ ਬ੍ਰਹਮ ਹੈ ਉਹ ਮਾਇਆ ਦੇ ਮੋਹੇ ਆੜੇ ਨੂੰ ਅਲੱਗ ਕਰਕੇ ਇਹਦਾ ਅਰਥ ਹੈ ਮੋਹ ਤੋਂ ਆ ਰਹਿਤ ਹੈ ਚਿਦਾਕਾਸ਼ ਮੋਹ ਤੋਂ ਰਹਿਤ ਹੈ ਬਾਕੀ ਸਾਰੇ ਮੋਹ ਦੇ ਵਿੱਚ ਹਨ
ਅਮ ਸਤਿਗੁਰ ਰਾਖੇ ਦੇ ਕਰ ਹੱਥ
ਸਾਡੇ ਤਾਂ ਹੀ ਸੱਚੇ ਸਤਿਗੁਰਾਂ ਨੇ ਕਿਰਪਾ ਰੂਪੀ ਹੱਥ ਦੇ ਕੇ ਰੱਖਿਆ ਕੀਤਾ ਇਸ ਕਰਕੇ ਸਾਡੇ ਤੇ ਮਾਇਆ ਪ੍ਰਭਾਵ ਨਹੀਂ ਪਾ ਸਕੀ ਇਹ ਸੰਤ ਮੰਡਲੀ ਨੂੰ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਸਾਹਿਬ ਬੈਠੇ ਉਪਦੇਸ਼ ਦੇ ਰਹੇ ਹਨ
ਗਿਆਨੀ ਕੀ ਹੋਏ ਵਰਤੀ ਦਾਸ
ਤੇ ਬ੍ਰਹਮ ਗਿਆਨੀ ਜਿਹੜੇ ਬ੍ਰਹਮ ਨੂੰ ਜਾਣਨ ਵਾਲੇ ਨੇ ਬ੍ਰਹਮ ਨੂੰ ਜਾਣਨ ਵਾਲੇ ਉਹਨੂੰ ਬ੍ਰਹਮ ਗਿਆਨੀ ਕਹਿੰਦੇ ਨੇ ਉਹਨਾਂ ਦੀ ਇਹ ਮਾਇਆ ਦਾਸ ਸੱਸੇ ਨੂੰ ਸਿਆਰੀ ਲੱਗੀ ਹੈ ਅਰਥ ਵਿੱਚ ਹਿੰਦੀ ਦੀ ਤਰ੍ਹਾਂ ਇਹਨੂੰ ਦਾਸੀ ਬਣ ਜਾਏਗਾ ਉਹਨਾਂ ਦੀ ਦਾਸੀ ਬਣ ਗਈ ਦਾਸੀ ਹੋ ਕੇ ਵਰਤਦੀ ਹੈ
ਕਰ ਜੋੜੇ ਸੇਵਾ ਕਰੇ ਅਰਦਾਸ
ਉਹਨਾਂ ਦੇ ਅੱਗੇ ਕਰ ਹੱਥ ਜੋੜੇ ਜੋੜ ਕਰਕੇ ਸੇਵਾ ਟਹਿਲ ਕਰੇ ਕਰਦੀ ਹੈ ਅਰਦਾਸ ਬੇਨਤੀ ਕਰਦੀ ਹੈ ਕਿ ਮਹਾਂਪੁਰਸ਼ੋ ਕੋਈ ਸੇਵਾ ਦੱਸੋ ਗਉ ਕਰ ਪਕਰੀ ਨਾ ਆਈ ਹਾਥ ਪ੍ਰੀਤ ਕਰੀ ਚਾਲੀ ਨਹੀਂ ਸਾਥ ਕਹੋ ਨਾਨਕ ਜਬ ਤਿਆਗ ਦਈ ਤਵੇ ਸਰਣੀ ਆਏ ਪਈ ਉਹ ਇੱਕ ਤਪਸਵੀ ਸੀ ਕਹਿੰਦੇ ਇਸਤਰੀ ਦਾ ਰੂਪ ਧਾਰਨ ਕਰਕੇ ਮਾਇਆ ਆ ਗਈ ਉਹਦੇ ਕੋਲ ਜਿਵੇਂ ਕਬੀਰ ਕੋਲ ਵੀ ਤਾਂ ਆਈ ਸੀ ਕਹਿੰਦੇ ਬੀਬੀ ਕਿਵੇਂ ਆਈਆਂ ਸਿਆਣ ਲਈ ਸੰਤਾਂ ਨੇ ਵੀ ਮਾਇਆ ਕਹਿੰਦੀ ਮਹਾਰਾਜ ਸੇਵਾ ਦੱਸੋ ਕੋਈ ਕਹਿੰਦੇ ਬੀਬੀ ਸਾਨੂੰ ਤਾਂ ਲੋੜ ਹੀ ਨਹੀਂ ਕੋਈ ਬਿਰਖਤ ਹੈ ਬਾਹਰ ਰਹਿੰਦੇ ਤੇਰੀ ਸੇਵਾ ਦੀ ਸਾਨੂੰ ਕੋਈ ਲੋੜ ਕਹਿੰਦੀ ਨਹੀਂ ਮਹਾਰਾਜ ਜ਼ਰੂਰ ਸਫਲੀ ਕਰੋ ਮੈਨੂੰ ਸੇਵਾ ਚਲਾ ਕੇ ਜਦ ਨਾ ਇਹ ਹਟੀ ਕਹਿੰਦੇ ਚੰਗਾ ਐਂ ਕਰ ਆ ਜਿਹੜੀ ਪੱਥਰ ਦੀ ਸਿਲਾ ਪਈ ਆ ਸਿਰ 'ਤੇ ਚੁੱਕ ਲੈ ਮੈਂ ਇਹਦੇ 'ਤੇ ਬਹਿ ਕੇ ਤਪ ਕਰਦਾ ਹੁੰਦਾ ਜਿੱਥੇ ਜਾਊਂਗਾ ਸਿਰ 'ਤੇ ਚੁੱਕ ਲਿਆ ਕਰ ਉੱਥੇ ਜਾ ਕੇ ਹੇਠਾਂ ਦਾਦ ਕਰ ਅਤੇ ਉਹਦੇ 'ਤੇ ਮੈਂ ਬਹਿ ਜਾ ਕਰੂੰ ਉਹ ਬਹੁਤ ਤੰਗ ਹੋ ਗਈ ਸਿਰ 'ਤੇ ਚੁੱਕ ਕੇ ਰੱਖਿਆ ਕਰੇ ਇੱਕ ਸ਼ਾਹੂਕਾਰ ਮਿਲ ਗਿਆ ਉਹਨੂੰ ਇਹ ਜਾ ਕੇ ਕਹਿੰਦੇ ਜੀ ਸੰਤਾਂ ਤੋਂ ਖਹਿੜਾ ਛਡਾਓ ਮੇਰਾ ਮੈਂ ਤਾਂ ਪੱਥਰ ਦੀ ਸਿਲਾ ਚੱਕੀ ਫਿਰਦੀ ਹੈ ਮੈਂ ਤਾਂ ਕਿਹਾ ਤਾਂ ਕੋਈ ਹੋਰ ਸੇਵਾ ਕਰਾ ਲੈਣਗੇ ਉਹ ਸ਼ਾਹੂਕਾਰ ਆ ਕੇ ਕਹਿੰਦਾ ਮਹਾਂਪੁਰਸ਼ੋ ਇਹ ਦੇਵੀ ਨੂੰ ਕਿਉਂ ਇੰਨਾ ਤੰਗ ਕਰਦੇ ਹੋ ਮੈਂ ਕੋਈ ਨੌਕਰ ਦੇ ਦਿੰਦਾ ਉਹ ਚੱਕ ਲੂ ਪੱਥਰ ਦੀ ਸਿਲਾ ਇਹਨੂੰ ਵਿਚਾਰੀ ਨੂੰ ਤੁਸੀਂ ਸੁਤੰਤਰ ਕਰ ਦਿਓ ਮਹਾਂਪੁਰਖ ਹੱਸ ਕੇ ਕਹਿੰਦੇ ਭਾਈ ਇਸੇ ਨੇ ਆ ਕੇ ਕਿਹਾ ਵੀ ਸੇਵਾ ਦੱਸੋ ਮੈਨੂੰ ਤਾਂ ਲੋੜ ਹੀ ਨਹੀਂ ਹੈ ਨੌਕਰ ਤੇਰਾ ਮੈਂ ਤਾਂ ਰੱਖਾਂ ਮੈਨੂੰ ਪੱਥਰ ਚੁਕਾਉਣ ਦੀ ਮੈਨੂੰ ਕੀ ਲੋੜ ਹੈ ਇਹ ਤਾਂ ਇਹਦੀ ਲੋੜ ਸੀ ਵੀ ਸੇਵਾ ਕਰਨੀ ਹੈ ਮੈਂ ਦੱਸਦੀ ਇਹਨੂੰ ਅਤੇ ਉਸ ਵੇਲੇ ਕਹਿੰਦੇ ਪੱਥਰ ਛੱਡ ਕੇ ਚਲੀ ਜਾਵੇ ਮੁੜ ਕੇ ਨਹੀਂ ਪਏ ਕਹਿੰਦੀ ਤਿਆਗੀਆਂ ਦੇ ਕੋਲ ਨਹੀਂ ਜਾਣਾ ਕਹਿੰਦੇ ਮੇਰੇ ਤਾਂ ਪੱਥਰ ਦੀ ਸਿਲਾ ਚੱਕੀ ਸਿਰ ਦੇ ਬਾਲ ਘਸ ਗਏ ਉਹਖੇ ਤੋ ਇਸ ਕਰਕੇ ਫਿਰ ਜਿਹੜੇ ਨੇ ਜਿਹੜੇ ਮਹਾਂਪੁਰਸ਼ ਨੇ ਉਹਨਾਂ ਦੇ ਅੱਗੇ ਤਾਂ ਹੱਥ ਜੋੜ ਲੈਂਦੀ ਹੈ ਅਰਦਾਸ ਕਰਦੀ ਹੈ ਸੇਵਾ ਚਲਾ ਦਿਓ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਚਲੋ ਪੱਥਰ ਦੀ ਸਿਲਾ ਉਹਨੇ ਚੁਕਾ ਕੇ ਰੱਖੀ ਅਸੀਂ ਤਾਂ ਇਹਨੂੰ ਸਰੋਵਰਾਂ ਦੀ ਸੇਵਾ ਚ ਇਮਾਰਤਾਂ ਦੀ ਸੇਵਾ ਚ ਲੰਗਰ ਦੇ ਚ ਲਾ ਕੇ ਸਫਲੀ ਕਰਦੇ ਹਾਂ
ਜੋ ਤੂੰ ਕਹਿ ਸੋ ਕਾਰ ਕਮਾਵਾ
ਮਹਾਤਮਾ ਨੂੰ ਇਹ ਕਹਿੰਦੀ ਹੈ ਮਾਇਆ ਹੇ ਮਹਾਤਮਾ ਜੀ ਜਿਹੜਾ ਤੁਸੀਂ ਹੁਕਮ ਕਰੋਗੇ ਜੋ ਕਹਿੰਦੇ ਹੋ ਜੋ ਤੂੰ ਕਹਿ ਜੇ ਕਹਿੰਦੇ ਹੋ ਉਹ ਮੈਂ ਕਾਰ ਕੰਮ ਕਮਾਵਾਂਗੀ ਪਰ ਮਹਾਂਪੁਰਸ਼ਾਂ ਨੂੰ ਪਤਾ ਵੀ ਕਲੇਸ਼ ਜਦੇ ਛੇੜਨੇ ਨੇ ਕੰਮ ਤਾਂ ਦੇਊਗੀ ਕਰ ਪਰ ਕਲੇਸ਼ ਛੇੜੂ ਤੋ ਇਸ ਕਰਕੇ ਵੀ ਮੈਂ ਉਹ ਕੰਮ ਕਰੂੰਗੀ
ਜਨ ਨਾਨਕ ਗੁਰਮੁਖ ਨੇੜ ਨਾ ਆਵਾ
ਜਨ ਨਾਨਕ ਗੁਰਮੁਖ ਨੇੜ ਨਾ ਆਵਾ ਜਿਹੜੇ ਗੁਰੂ ਸਾਹਿਬ ਦੁਆਰਾ ਜਿਨ੍ਹਾਂ ਨੇ ਉਪਦੇਸ਼ ਲੈ ਲਿਆ ਜਿਹੜੇ ਗੁਰਮੁਖ ਨੇ ਗੁਰੂ ਸਾਹਿਬ ਜੀ ਕਥਨ ਕਰਦੇ ਨੇ ਗੁਰਮੁਖਾਂ ਦੇ ਨੇੜੇ ਨਹੀਂ ਫਿਰ ਆਉਂਦੀ ਉਹਨਾਂ ਨੂੰ ਤਾਂ ਕਹਿੰਦੀ ਹੈ ਵੀ ਤੁਸੀਂ ਨਾ ਮੇਰੇ ਤੇ ਕਿਰਪਾ ਹੀ ਰੱਖਿਓ ਜੇ ਤੁਸੀਂ ਕਹੋ ਮੈਂ ਨੇੜੇ ਨਹੀਂ ਆਉਣਾ ਮੈਂ ਨੇੜੇ ਨਹੀਂ ਆਉਂਗੀ ਪਰ ਮੇਰਾ ਅਪਮਾਨ ਨਾ ਕਰੋ ਮੈਂ ਨੇੜੇ ਨਹੀਂ ਆਉਂਦੀ ਤੁਹਾਡੇ ਉਹਨਾਂ ਨੂੰ ਇਹ ਕਹਿੰਦੀ ਹੈ
ਆਸਾ ਮਹੱਲਾ ਪੰਜਵਾ
ਕਿਉਂ ਮਹਾਰਾਜ ਸਾਹਿਬ ਨੇ ਕਿਹਾ ਵੀ ਮਹਾਂਪੁਰਸ਼ੋ ਵੀ ਇਉਂ ਫਿਰ ਗੁਰੂ ਦੀ ਕਿਰਪਾ ਦੇ ਨਾਲ ਇਹ ਬੱਸ ਵਿੱਚ ਆਉਂਦੀ ਹੈ ਸਾਡੇ ਤਾਂ ਇਉਂ ਬੱਸ ਆਈ ਹੈ ਜੇ ਤੁਸੀਂ ਬੱਸ ਵਿੱਚ ਕਰਨਾ ਇਉਂ ਕਰ ਲਓ ਅੱਗੇ ਹੁਣ ਆਸਾ ਰਾਗ ਦੇ ਅੰਦਰ ਮਹਾਰਾਜ ਸਾਹਿਬ ਜੀ ਇੱਕ ਸੰਸਾਰਕ ਜਿਹੜੀ ਜਿਵੇਂ ਪ੍ਰਮਾਣ ਦਿੰਦੇ ਹੈ ਰੂਪ ਕਲੰਕਾਰ ਕਹਿੰਦੇ ਨੇ ਇਸ ਨੂੰ ਜਿਵੇਂ ਸੰਸਾਰਕ ਪੱਖ ਵਿੱਚ ਸਹੁਰੇ ਘਰ ਵਿੱਚ ਲੜਕੀ ਦੀ ਜਿਹੜੀ ਸੱਸ ਹੈ ਉਹ ਭੈੜੇ ਸੁਆਦ ਹੀ ਹੋਵੇ ਦਰਾਣੀ ਨਾ ਚੰਗੀ ਹੋਵੇ ਜਠਾਣੀ ਨਾ ਚੰਗੀ ਹੋਵੇ ਰਿਸ਼ਤੇਦਾਰ ਵੀ ਹੁੰਦੇ ਨੇ ਇਹ ਅਲੰਕਾਰ ਬਣਾਇਆ ਹੈ ਤਾਂ ਜਗਿਆਸੂ ਰੂਪ ਇਸਤਰੀ ਉਹਨੂੰ ਉਪਦੇਸ਼ ਦਿੰਦੇ ਹੈ ਪਹਿਲਾਂ ਦ੍ਰਿਸ਼ਟਾਂਤ ਬਾਰੇ ਦੱਸਦੇ ਹਨ।
ਸੱਸੂ ਤੇ ਫਿਰ ਕੀਨੀ ਵਾਖ,
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਇਹ ਸ਼ਬਦ ਹੈ। ਕਹਿੰਦੇ ਸੱਸੂ ਤੇ ਫਿਰ ਕੀਨੀ ਵਾਖ, ਜਿਵੇਂ ਇਸਤਰੀ ਜਿਹੜੀ ਕੋਈ ਚੰਗੇ ਸੁਭਾਅ ਦੀ ਹੈ ਉਹਦਾ ਪਤੀ ਉਹਦੇ ਤੇ ਹੋਵੇ ਪ੍ਰਸੰਨ, ਉਹਨੇ ਦੇਖ ਲਿਆ ਵੀ ਜਿਹੜੀ ਮਾਂ ਹੈ ਮੇਰੀ ਇਹ ਚੰਗੇ ਖਿਆਲਾਂ ਦੀ ਨਹੀਂ, ਪਰ ਮੈਂ ਮਾਂ ਨੂੰ ਕਹਿ ਵੀ ਨਹੀਂ ਸਕਦਾ। ਉਹ ਤੋਂ ਫਿਰ ਉਹ ਕਹਿੰਦਾ ਵੀ ਮਾਂ ਇਹਦੇ ਨਾਲੋਂ ਤਾਂ ਤੂੰ ਅੱਡੇ ਕਰ ਦੇ ਇਹਨੂੰ, ਅਸੀਂ ਇੱਕ ਪਾਸੇ ਹੋ ਜਾਂਦੇ ਹਾਂ। ਉਹ ਫਿਰ ਕਹਿਣ ਤੋਂ ਸੱਸੂ ਤੇ ਫਿਰ ਕੀਨੀ ਵਾਖ, ਵਾਖ ਵੱਖਰੀ ਕਰ ਦਿੱਤੀ, ਵੱਖਰੀ ਰਹਿਸ਼ ਬਣਾ ਦਿੱਤੀ ਉਸ ਦੇ।
ਦੇਰ ਜਠਾਣੀ ਮੋਈ ਦੁੱਖ ਸੰਤਾਪ,
ਤੇ ਫਿਰ ਦਿਓਰ ਜਾਂ ਦਰਾਣੀ ਤੇ ਇਹਦੇ ਨਾਲੋਂ ਜਠਾਣੀ, ਇੱਥੇ ਦੇਰ ਦਾ ਅਰਥ ਦਰਾਣੀਆਂ ਲੱਗੂਗਾ ਕਿਉਂਕਿ ਜਠਾਣੀ ਪਦ ਨਾਲ ਹੈ, ਤੇ ਜਠਾਣੀਆਂ ਦਰਾਣੀਆਂ ਉਹ ਬਹੁਤ ਹੀ ਜਿਹੜੀਆਂ ਸੰਤਾਪ ਦੇਣ ਵਾਲੀਆਂ ਕਲੇਸ਼ ਕਰਦੀਆਂ ਸੀ ਤੇ ਉਹ ਦੁੱਖ ਕਸ਼ਟ ਦਿੰਦੀਆਂ ਸਨ, ਤੇ ਉਹ ਵੀ ਪਤੀ ਨੇ ਐਸਾ ਕਰ ਦਿੱਤਾ ਭਾਵ ਦੂਰ ਕਰ ਦਿੱਤੀਆਂ। ਜਿਵੇਂ ਕਹਿੰਦਾ ਜਾ ਪਰੇ ਮਰ, ਇੱਕ ਬੋਲੀ ਹੈ ਪੰਜਾਬੀਆਂ ਦੀ, ਮਰ ਪਰੇ ਅਖੇ ਪਰੇ ਹੋ ਕੇ ਮਰੇ, ਮਤਲਬ ਇਹ ਪਰੇ ਹੋ ਜਾ ਮੇਰੇ ਤੋਂ, ਮੇਰੇ ਕਣੀ ਤੇ ਮਰ ਗਿਆ ਤੂੰ। ਉਹ ਇਉਂ ਫਿਰ ਕਲੇਸ਼ ਹੀ ਮੁਕਾਤਾ, ਪਤੀ ਨੇ ਪਰੇ ਹੀ ਕਰ ਦਿੱਤੀਆਂ ਵੀ ਤੂੰ ਇਹਨਾਂ ਤੇ ਪਰੇ ਰਹੇ ਤੇ ਤੂੰ ਪਰੀਆਂ ਰਹਿਣਗੀਆਂ। ਇਸ ਪ੍ਰਕਾਰ ਇਹ ਭਾਵ ਹੈ।
ਘਰ ਕੇ ਜਠੇਰੇ ਕੀ ਚੂਕੀ ਕਾਣ,
ਘਰ ਦੇ ਜਠੇਰੇ ਭਾਵ ਜੇਠ ਹੈ ਜਿਹੜਾ, ਉਹਦੀ ਕਾਣ ਕਨੌੜ ਚੁੱਕੀ ਗਈ ਜਦੋਂ ਵੱਖਰੀ ਹੋ ਗਈ ਹੈ।
ਫਿਰ ਰੱਖਿਆ ਕੀਨੀ ਸੁਗੜ ਸੁਜਾਣ,
ਕਿਉਂਕਿ ਫਿਰ ਪਤੀ ਨੇ ਉਹਦੀ ਰੱਖਿਆ ਕੀਤੀ ਹੈ। ਕਾਰ ਵਿਹਾਰਾਂ ਵਿੱਚ ਸੁਗੜ ਸਿਆਣੇ ਅਤੇ ਸੁਜਾਣ ਤੇ ਸ੍ਰੇਸ਼ਟ ਜਾਣਕਾਰੀ ਰੱਖਣ ਵਾਲੇ ਫਿਰ ਪਤੀ ਨੇ ਆਪਣੀ ਸੁਪਤਨੀ ਨੂੰ ਆਗਿਆਕਾਰ ਜਾਣ ਕੇ ਉਹਨਾਂ ਦੀ ਰੱਖਿਆ ਕੀਤੀ ਹੈ। ਇਹ ਹੈ ਦ੍ਰਿਸ਼ਟਾਂਤ। ਇਹ ਤਾਂ ਬਾਹਰਲੀ ਗੱਲ ਸੀ ਦੁਨਿਆਵੀ, ਮਹਾਰਾਜ ਸਾਹਿਬ ਜੀ ਇਹਦੇ ਅੰਤਰੀ ਭਾਵ ਦੇ ਵਿੱਚ ਦੱਸਦੇ ਨੇ। ਫਿਰ ਬੋਲੋ ਜੀ।
ਸੱਸੂ ਤੇ ਫਿਰ ਕਿੰਨੀ ਵਾਖ,
ਫਿਰ ਕੌਣ ਹੈ? ਪਤੀ ਪਰਮਾਤਮਾ ਹੈ, ਜੀਵ ਰੂਪ ਹੈ ਇਸਤਰੀ। ਜੀਵ ਰੂਪ ਇਸਤਰੀ ਨੂੰ ਮਾਇਆ ਅਵਿਦਿਆ ਰੂਪ ਇਹ ਹੈ ਸੱਸ, ਇਹ ਸੱਸੂ ਸੱਸ ਤੋਂ ਵੱਖ ਵੱਖਰੀ ਕਰ ਦਿੱਤਾ ਹੈ।
ਦੇਰ ਜਠਾਣੀ ਮੋਈ ਦੁੱਖ ਸੰਤਾਪ,
ਹੰਕਾਰ ਦੇ ਘਰ ਵਾਲੀ ਆਸਾ ਰੂਪ ਦਰਾਣੀ, ਲੋਭ ਦੇ ਘਰ ਵਾਲੀ ਤ੍ਰਿਸ਼ਨਾ ਰੂਪ ਜਠਾਣੀ, ਇਹ ਸੀ ਦਰਾਣੀਆਂ ਜਠਾਣੀਆਂ। ਹਮੇਸ਼ਾ ਦੁੱਖ, ਦੁੱਖ ਨਾਮ ਹੈ ਕਸ਼ਟ ਦਾ, ਬਹੁਤ ਕਸ਼ਟ ਦਿੰਦੀਆਂ ਸੀ, ਸੰਤਾਪ ਕਲੇਸ਼ ਕਰਦੀਆਂ ਰਹਿੰਦੀਆਂ ਸਨ। ਉਹ ਦੋਵੇਂ ਹੀ ਮੋਈ ਮਰ ਗਈਆਂ, ਭਾਵ ਕਿ ਨਿਵਿਰਤ ਹੋ ਗਈਆਂ।
ਕਰਕੇ ਜਠੇਰੇ ਕੀ ਚੂਕੀ ਕਾਣ,
ਸੰਸਾਰ ਰੂਪੀ ਘਰ ਦੇ ਜਠੇਰੇ ਵਡੇਰੇ ਕੌਣ ਹੈ? ਧਰਮਰਾਜ। ਉਹਦੀ ਦੀ ਕੀ ਦਾ ਅਰਥ ਹੈ ਦੀ, ਕਾਣ ਕੀ ਸੀ? ਕਨੌੜ ਦਬਾ ਸੀ ਵੀ ਧਰਮਰਾਜ ਸਜ਼ਾ ਦੇਗਾ, ਉਹ ਵੀ ਕਨੌੜ ਚੁੱਕੀ ਗਈ ਹੈ, ਹੁਣ ਉਹਦੀ ਕੋਈ ਪਰਵਾਹ ਨਹੀਂ ਰਹੀ ਹੈ।
ਫਿਰ ਰੱਖਿਆ ਕੀਨੀ ਸੁਗੜ ਸੁਜਾਣ,
ਤੇ ਸੁਗੜ ਦਾ ਅਰਥ ਸੱਸਾ ਜਿਹੜਾ ਸ੍ਰੇਸ਼ਟਤਾਈ ਦੇ ਵਿੱਚ ਵਰਤ ਹੁੰਦਾ ਹੈ, ਸੋ ਸ੍ਰੇਸ਼ਟ ਘੜ ਘਾੜਤ ਨੂੰ ਘੜਨ ਵਾਲੇ ਸੁਜਾਨ ਅੰਤਰਜਾਮੀ ਪਿਰਪਤੀ ਪਰਮਾਤਮਾ ਨੇ ਜੀਵ ਰੂਪ ਇਸਤਰੀ ਦੀ ਇਹਨਾਂ ਤੋਂ ਰੱਖਿਆ, ਹਿਫਾਜ਼ਤ ਕੀਤੀ ਜੀਵ ਰੂਪ ਇਸਤਰੀ ਦੀ। ਇਸੇ ਪ੍ਰਕਾਰ ਜੇ
ਸੱਸੂ ਤੇ ਪਿਰ ਕੀਨੀ ਵਾਖ,
ਪਿਰਪਤੀ ਅਕਾਲ ਪੁਰਖ ਨੇ ਸੰਸੇ ਆਤਮ ਕਿਰਤੀ ਰੂਪ ਇਹ ਹੈ ਸੱਸ, ਸੱਸੂ ਸੱਸ ਦਾ ਨਾਮ ਹੈ, ਸੰਸੇ ਆਤਮ ਕਿਰਤੀ ਰੂਪ ਸੱਸੂ ਸੱਸ ਤੋਂ ਬੁੱਧ ਰੂਪ ਇਸਤਰੀ ਨੂੰ ਵਾਖ ਵੱਖ ਕੀਤੀ ਹੈ, ਵੱਖਰੀ ਕਰ ਦਿੱਤਾ ਹੈ, ਹੁਣ ਸੰਸਿਆਤਮ ਬਿਰਤੀ ਨਿਵਿਰਤ ਹੋ ਗਏ।
ਦੇਰ ਜਠਾਣੀ ਮੋਈ ਦੁੱਖ ਸੰਤਾਪ,
ਤੇ ਦੇਰ ਦਿਓਰ ਚਿਤ ਰੂਪ ਦਿਓਰ ਦੀ ਚਿਤਬਣੀ ਜਾਂ ਆਸਾ ਰੂਪ ਘਰ ਵਾਲੀ, ਦੇਰ ਦਰਾਣੀ ਅਤੇ ਮਨ ਰੂਪੀ ਜੇਠ ਦੀ ਤ੍ਰਿਸ਼ਨਾ ਵਾਸ਼ਨਾ ਰੂਪ ਘਰ ਵਾਲੀ ਜਠਾਣੀ, ਜੋ ਦੁੱਖ ਦੇ ਕੇ ਸੰਤਾਪ ਕਲੇਸ਼ ਸਤਾਉਂਦੀਆਂ ਰਹਿੰਦੀਆਂ ਸੀ, ਉਹ ਫਿਰ ਮੂਈ ਮਰ ਗਈਆਂ ਦੋਨੇ।
ਘਰ ਕੇ ਜਠੇਰੇ ਕੀ ਚੂਕੀ ਕਾਣ,
ਸੰਸਾਰ ਰੂਪੀ ਘਰ ਦੇ ਵਿੱਚ ਲਿਆਉਣ ਵਾਲੇ ਜਠੇਰੇ ਵਡੇਰੇ ਕੌਣ ਸੀ? ਅਗਿਆਨ। ਅਗਿਆਨ ਦੀ ਵੀ ਕਾਣ ਕਨੌੜ ਚੁੱਕੀ ਗਈ, ਅਗਿਆਨ ਨੂੰ ਨਿਵਿਰਤ ਕਰ ਦਿੱਤਾ ਹੈ।
ਫਿਰ ਰੱਖਿਆ ਕੀਨੀ ਸੁਗੜ ਸੁਜਾਣ,
ਇਉਂ ਸੁਗੜ ਸੁਜਾਣ ਪਿਰਪਤੀ ਪਰਮਾਤਮਾ ਨੇ ਬੁੱਧ ਰੂਪੀ ਇਸਤਰੀ ਦੀ ਆਤਮ ਵਿਸ਼ੈਣੀ ਹੋਣ ਰੂਪ ਰੱਖਿਆ ਕੀਤੀ ਹੈ। ਇਹ ਚੌਥੇ ਅਰਥ ਦੇ ਵਿੱਚ ਫਿਰ ਤੇ ਇਹਦੇ ਵਿੱਚ ਇਸੇ ਪ੍ਰਕਾਰ ਇਹ ਕਥਨ ਕੀਤਾ, ਇਸੇ ਪ੍ਰਕਾਰ ਜੇ
ਸਸੂ ਤੇ ਫਿਰ ਕੀਨੀ ਆਖ
ਸਾਖੀ ਚੇਤਨ ਰੂਪ ਪਤੀ ਨੇ ਅਭਾਸ਼ ਬਿਰਤੀ ਰੂਪ ਇਸਤਰੀ ਦੇਹ ਦੀ ਹੰਗਤਾ ਰੂਪ ਸੱਸ ਤੋਂ ਇਹ ਵੱਖਰੀ ਕਰ ਦਿੱਤੀ ਹੈ।
ਦੇਰ ਜਠਾਣੀ ਮੋਈ ਦੁਖ ਸੰਤਾਪ,
ਤੇ ਹੁਣ ਜਠਾਣੀ ਦਾ ਅਰਥ ਕਿਵੇਂ ਬਣੇਗਾ? ਜੇ ਜਿਨ੍ਹਾਂ ਨੇ ਜੱਜਾ ਇੱਧਰ ਲੱਗ ਜਾਣਾ, ਪਰਮੇਸ਼ਰ ਦੀ ਪ੍ਰਾਪਤੀ ਵੱਲ ਦੇਰ ਦੇਰੀ ਇਹ ਠਾਣੀ ਹੋਈ ਸੀ, ਕਹਿੰਦੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਫਿਰ ਕਹਿੰਦੇ ਉਹਨਾਂ ਦੇ ਦੁੱਖ ਅਤੇ ਸੰਤਾਪ ਦੇਣ ਵਾਲੀ ਆਸਰੀ ਸੰਪਦਾ ਜਿਹੜੀ ਮੋਈ ਮਰ ਗਈ, ਭਾਵ ਨਿਮਿਰਤ ਹੋ ਗਈ ਹੈ। ਜੰਮਣ ਮਰਨ ਰੂਪੀ ਆਦੀ ਵਿਆਧੀ ਉਪਾਧੀ ਰੂਪ ਇਹ ਤਾਪ ਵੀ ਮਿਟ ਗਏ ਹਨ, ਇਹ ਸੰਤਾ ਸੰਘ ਭਲੀ ਪ੍ਰਕਾਰ ਇਹ ਤਾਪ ਮਿਟ ਗਏ ਹਨ, ਅਧਿਆਤਮ ਅਧਿਦੈਵ ਅਧਿਭੂਤ ਇਹ ਮਿਟ ਗਏ ਹਨ।
ਘਰ ਕੇ ਜਠੇਰੇ ਕੀ ਚੁੱਕੀ ਕਾਣ
ਸਰੀਰ ਰੂਪੀ ਘਰ ਦੇ ਜਠੇਰੇ ਵਡੇਰੇ ਦੇ ਅਧਿਆਸ ਉਹਦੀ ਕਾਣ ਕਨੌੜ ਚੁੱਕੀ ਗਈ ਹੈ।
ਫਿਰ ਰੱਖਿਆ ਕੀਨੀ ਸੁਗੜ ਸੁਜਾਨ
ਸੁਗੜ ਉਹ ਸੰਸਾਰ ਦੀ ਸੁਭ ਗੁਣਾ ਰੂਪੀ ਸ੍ਰੇਸ਼ਟ ਸੋ ਸ੍ਰੇਸ਼ਟ ਤੇ ਘੜ ਘਾੜਤ ਉਹਨੂੰ ਘੜਨ ਵਾਲੇ ਸੁਜਾਨ ਅੰਤਰਜਾਮੀ ਪਤੀ ਪਰਮੇਸ਼ਰ ਨੇ ਅਭਾਸ਼ ਬਿਰਤੀ ਰੂਪੀ ਇਸਤਰੀ ਦੀ ਰੱਖਿਆ ਕੀਤੀ ਹੈ।
ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ,
ਹੁਣ ਜਗਿਆਸੂ ਆਨੰਦਿਤ ਹੋ ਕੇ ਕਹਿੰਦਾ ਇਹ ਲੋਕੋ ਸੁਣੋ, ਮੈਂ ਪ੍ਰੇਮੀ ਜਨੋ ਜਗਿਆਸੂ ਸੁਣੋ, ਮੈਂ ਅਸੀਂ ਪਰਮੇਸ਼ਰ ਦੇ ਪ੍ਰੇਮ ਰਸ ਤਾਈ ਪਾਇਆ ਪਾਉਣਾ ਕੀਤਾ ਹੈ।
ਦੁਰਜਨ ਮਾਰੇ ਵੈਰੀ ਸੰਘਾਰੇ
ਖੋਟੇ ਪੁਰਸ਼ਾਂ ਦੀ ਸੰਗਤ ਵੱਲੋਂ ਖੋਟੇ ਰਾਗ ਦਵੈਸ਼ ਆਦਿਕ ਨੂੰ ਮਾਰਨਾ ਕੀਤਾ ਹੈ। ਕਾਮ ਕਰੋ ਰੂਪੀ ਵੈਰੀ ਜਿਹੜੇ ਇਹਨਾਂ ਨੂੰ ਸੰਘਾਰੇ ਸੰਘਾਰਨਾ ਭਾਵ ਨਾਸ ਕਰ ਦਿੱਤਾ ਹੈ।
ਸਤਿਗੁਰ ਮੋਕੋ ਹਰ ਨਾਮ ਦਿਵਾਇਆ,
ਸਤਿਗੁਰੂ ਸੱਚੇ ਗੁਰੂ ਨੇ ਕਿਰਪਾ ਕਰਕੇ ਮੋਹ ਮੇਰੇ ਤਾਈ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਦਿਵਾਇਆ ਦਿਉਣਾ ਕੀਤਾ ਹੈ।
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਆ,
ਪ੍ਰਥਮੇ ਤਿਆਗੀ ਹੋਮੈ ਪ੍ਰੀਤ,
ਇਹ ਜਗਾਸੂ ਜਨੋ ਪ੍ਰਥਮੇ ਪਹਿਲਾਂ ਪਹਿਲੀ ਅਵਸਥਾ ਵਿਚ ਦੇਹ ਦੇ ਅੰਦਰੋਂ ਹੋਮੇ ਹੰਗਤਾ ਮਮਤਾ ਦੀ ਪ੍ਰੀਤ ਪ੍ਰੀਤੀ ਤਿਆਗੀ ਜਣੀ ਛੱਡਣ ਛੱਡ ਦਿੱਤੀ ਹੈ, ਜਾਂ ਫਿਰ ਇਹ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਇਹ ਸਭ ਤੋਂ ਪਹਿਲਾਂ ਇਹ ਕਾਰਜ ਕਰੋ ਹੇ ਜਗਿਆਸੂ ਜਨੋ, ਪਹਿਲੀ ਅਵਸਥਾ ਚ ਦੇਹ ਅੰਦਰੋਂ ਹੋਮੇ ਹੰਗਤਾ ਮਮਤਾ ਦੀ ਪ੍ਰੀਤ ਤਿਆਗਣੀ, ਇਹਨੂੰ ਤਿਆਗੀ ਛੱਡਣਾ ਕਰੋ, ਇਹ ਛੱਡਣ ਵਾਲੇ ਬਣੋ, ਇਹਨਾਂ ਨੂੰ ਇਹਦੇ ਤਿਆਗੀ ਬਣੋ, ਦਿਖਾਵੇ ਦੇ ਤਿਆਗੀ ਨਾ ਬਣੋ।
ਦੁਤੀਆ ਤਿਆਗੀ ਲੋਗਾ ਰੀਤ,
ਦੂਸਰਾ ਸੰਸਾਰਕ ਲੋਕਾਂ ਦੀ ਜਿਹੜੀ ਰੀਤ ਰੀਤੀ ਹੈ ਇਹਨੂੰ ਤਿਆਗੀ ਛੱਡਣਾ ਕਰੋ, ਲੋਕ ਰੀਤਾਂ ਦੇ ਵਿੱਚ ਆ ਕੇ ਪਰਮਾਰਥ ਨਾ ਵਿਗਾੜੋ ਆਪਣਾ।
ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੇ,
ਤੀਸਰਾ ਹੈ ਤ੍ਰੈ ਤਿੰਨਾਂ ਗੁਣਾਂ ਦੀ ਉਪਾਸ਼ਨਾ ਤਿਆਗ ਛੱਡ ਕਰਕੇ ਦੁਰਜਨ ਖੋਟੇ ਪੁਰਸ਼ ਅਤੇ ਮੀਤ ਮਿੱਤਰਾਂ ਵਿੱਚ ਜਿਹੜਾ ਚਾਹੇ ਖੋਟਾ ਪੁਰਸ਼ ਹੈ ਚਾਹੇ ਮਿੱਤਰ ਹੈ ਬੈਰੀ ਹੈ ਚਾਹੇ ਮਿੱਤਰ ਹੈ ਇਹਦੇ ਸਮਾਨੇ ਸਮਾਨ ਦ੍ਰਿਸ਼ਟੀ ਕਰ ਲਓ ਤੁਸੀਂ।
ਤੁਰਿਆ ਗੁਣ ਮਿਲ ਸਾਧ ਪਛਾਣੇ,
ਸਾਧ ਸ੍ਰੇਸ਼ਟ ਪੁਰਸ਼ਾਂ ਦੀ ਸੰਗਤ ਵਿੱਚ ਮਿਲ ਕਰਕੇ ਤੁਰਿਆ ਅਵਸਥਾ ਵਿੱਚ ਗਿਆਨ ਰੂਪੀ ਗੁਣ ਨੂੰ ਪਛਾਣਨਾ ਕਰੋ, ਪਛਾਣ ਲਵੋਗੇ ਫਿਰ।
ਸਹਿਜ ਗੁਫਾ ਮਹਿ ਆਸਣ ਬਾਧਿਆ,
ਸਹਿਜ ਗਿਆਨ ਸਰੂਪ ਜਿਹੜੀ ਗੁਫਾ ਦੇ ਮਹਿ ਵਿੱਚ ਚਿੱਤ ਨੂੰ ਇਸਤਤ ਕਰਨ ਰੂਪੀ ਇਹ ਜਿਹੜਾ ਆਸਣ ਹੈ ਇਹ ਬਾਧਿਆ ਬੰਨਣਾ ਕਰੋ।
ਜੋਤ ਸਰੂਪ ਅਨਾਹਦ ਰਾਜਿਆ,
ਕਿਉਂ ਜੋਤ ਸਰੂਪ ਅਨਾਹਦ ਹੱਦ ਤੋਂ ਰਹਿਤ ਪਰਮਾਤਮਾ ਇੱਕ ਰਸ ਹਿਰਦੇ ਚ ਬਾਜਿਆ ਪ੍ਰਗਟ ਹੋ ਜਾਵੇਗਾ।
ਮਹਾ ਆਨੰਦ ਗੁਰ ਸ਼ਬਦ ਵਿਚਾਰ,
ਇਹ ਜਗਿਆਸੂ ਗੁਰ ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰਕੇ ਮਹਾ ਨਾਮ ਹੈ ਵੱਡੇ ਦਾ ਬਹੁਤਾ ਆਨੰਦ ਸੁਖ ਪ੍ਰਾਪਤ ਹੁੰਦਾ ਹੈ।
ਰਾਤੀ ਧਨ ਸੁਹਾਗਣ ਨਾਰ,
ਜਿਹੜੀ ਮਹਾਤਮਾ ਰੂਪ ਇਸਤਰੀ ਪ੍ਰਹਿਪਤੀ ਅਕਾਲ ਪੁਰਖ ਦੇ ਸਿਓ ਨਾਲ ਰਾਤੀ ਰੰਗੀ ਗਈ ਹੈ ਭਾਵ ਤਦਾਕਾਰ ਹੋ ਗਈ ਹੈ, ਉਹ ਸੁਹਾਗਣ ਸੁਹਾਗਮੰਤੀ ਨਾਰ ਇਸਤਰੀ ਧਨ ਧਨਤਾ ਦੇ ਯੋਗ ਕਹਾਉਂਦੀ ਹੈ।
ਜਨ ਨਾਨਕ ਬੋਲੇ ਬ੍ਰਹਮ ਵਿਚਾਰ,
ਇਹ ਜਿਹੜਾ ਸ਼ਬਦ ਹੈ ਭਾਈ ਕਿਸੇ ਦੇ ਕੋਲ ਪੋਥੀ ਦੇ ਵਿੱਚ ਬੋਲੇ ਦੇ ਹੰਤੇ ਬੋਲਾ ਪਾਠ ਵੀ ਹੋ ਸਕਦਾ ਹੈ, ਜੇ ਕਿਸੇ ਕੋਲ ਹੈ ਤਾਂ ਉਹਨੇ ਇਸ਼ਾਰੇ ਦੇ ਨਾਲ ਦੱਸ ਦੇਣਾ। ਕਈ ਸਰੂਪਾਂ ਦੇ ਵਿੱਚ ਇਹ ਬੋਲਾ ਪਾਠ ਦੇਖਿਆ ਗਿਆ, ਪਰ ਇਹ ਸ਼ੁੱਧ ਨਹੀਂ ਹੈ। ਸ਼ੁੱਧ ਪਾਠ ਬੋਲੇ ਹੈ, ਲਾਂ ਦੇ ਨਾਲ ਹੀ ਸ਼ੁੱਧ ਹੈ, ਇੰਨਾ ਕੁ ਭੇਦ ਜਾਣਨਾ। ਕਿਉਂਕਿ ਜਦੋਂ ਸੰਥਿਆ ਦੇ ਵਿੱਚ ਇਹ ਗੱਲਾਂ ਚੇਤੇ ਹੋਣਗੀਆਂ, ਕਿਤੇ ਫਿਰ ਬੋਲੇ ਅਤੇ ਬੋਲੇ ਦਾ ਅੰਤਰਾ ਆ ਜਾਵੇ ਤੁਹਾਡੇ ਸਾਹਮਣੇ, ਤੁਹਾਨੂੰ ਪਤਾ ਹੋਊਗਾ ਵੀ ਸ਼ੁੱਧ ਇਹ ਹੈ। ਸਤਿਗੁਰੂ ਜੀ ਉਚਾਰਨ ਕਦੇ ਹੈ ਜਿਗਾਸੂ, ਅਤੇ ਉਚਾਰਨ ਕਰਦੇ ਕਹਿੰਦੇ ਜਿਗਾਸੂ ਅਸੀਂ ਜਨ ਦਾਸ ਬ੍ਰਹਮ ਦੀ ਵਿਚਾਰ ਨੂੰ ਹੀ ਬੋਲੇ ਬੋਲਦੇ ਹਾਂ। ਆਪਣੇ ਆਪ ਨੂੰ ਦਾਸ ਕਹਿੰਦੇ ਨੇ ਮਹਾਰਾਜ, ਜਨ ਨਾਨਕ ਬੋਲੇ ਅਸੀਂ ਦਾਸ ਹੈ ਜਿਗਾਸੂ, ਬ੍ਰਹਮ ਜਿਹੜਾ ਵਿਆਪਕ ਹੈ ਉਹਦੀ ਵਿਚਾਰ ਨੂੰ ਬੋਲਦੇ ਹਾਂ, ਤੁਸੀਂ ਸੁਣਨਾ ਕਰੋ।
ਜੋ ਸੁਣੇ ਕਮਾਵੇ ਸੋ ਉਤਰੇ ਪਾਰ।
ਇਹਦੇ ਵਿੱਚ ਦੋ ਭੇਦ ਨੇ, ਇੱਕ ਤਾਂ ਜਿਹੜਾ ਨਿਸ਼ਚੇ ਵਿਚਾਰ ਰੂਪੀ ਕੰਨਾਂ ਦੇ ਨਾਲ ਸੁਣੇ ਸਰਵਣ ਕਰੇ, ਦੂਸਰਾ ਕਮਾਵੇ ਨਿਧਿਆਸਨ ਕਰੇ। ਉਹ ਅਭਿਆਸ ਕਰੇਗਾ ਸੰਸਾਰ ਸਮੁੰਦਰ ਤੋਂ, ਫਿਰ ਮੁਕਤੀ ਰੂਪੀ ਕਿਨਾਰੇ ਤੇ ਸੰਸਾਰ ਸਮੁੰਦਰ ਦੇ ਵਿੱਚ ਪਦਾਰਥਾਂ ਰੂਪੀ ਪਾਣੀ ਤੋਂ ਨਿਰਲੇਪ ਰਹਿ ਕੇ ਮੁਕਤੀ ਰੂਪੀ ਕਿਨਾਰੇ ਤੇ ਪਹੁੰਚ ਜਾਵੇਗਾ, ਪਾਰ ਹੋ ਜਾਵੇਗਾ।
ਜਨਮ ਨਾ ਮਰੇ ਨਾ ਆਵੇ ਨਾ ਜਾਏ।
ਫਿਰ ਉਹ ਜਨਮ ਜੋਨਾਂ ਦੇ ਵਿੱਚ ਨਹੀਂ ਆਊਗਾ, ਜਨਮ ਧਾਰ ਕੇ ਆਵੇਗਾ ਨਹੀਂ, ਮਰ ਕੇ ਜਾਵੇਗਾ ਨਹੀਂ। ਜਨਮ ਨਾ ਮਰੇ ਨਾ ਆਵੇ ਨਾ ਜਾਏ, ਜਨਮ ਨਹੀਂ ਧਾਰਦਾ, ਨਾ ਜਨਮ ਧਾਰ ਕੇ ਆਉਂਦਾ ਤੇ ਨਾ ਮਰ ਕੇ ਜਾਏ ਜਾਏਗਾ।
ਹਰ ਛੇਤੀ ਉਹ ਰਹੇ ਸਮਾਏ।
ਹਰੀ ਪਰਮੇਸ਼ਵਰ ਦੇ ਛੇਤੀ ਸਾਥ ਹੀ ਉਹ ਪੁਰਖ ਜਿਹੜਾ ਹੈ ਸਮਾਏ, ਅਭੇਦ ਹੋਏ ਹੋ ਰਹੇਗਾ, ਅਭੇਦ ਹੋ ਜਾਏਗਾ।
ਆਸਾ ਮਹੱਲਾ ਪੰਜਵਾ।
ਆਸਾ ਰਾਗ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਸ਼ਬਦ ਉਚਾਰਨ ਕਰਦੇ ਹੈ, ਤੇ ਇਹਦੇ ਵਿੱਚ ਰੂਪ ਕਲੰਕਾਰ ਹੈ। ਇਸ ਕਰਕੇ ਇਹਦੇ ਦੋ ਅਰਥ ਨੇ, ਇੱਕ ਬਾਹਜ ਤੇ ਇੱਕ ਅੰਤਰੀ। ਬਾਹਜ ਅਰਥ ਦੇ ਵਿੱਚ ਸੰਸਾਰ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਸੰਸਾਰ ਨੂੰ ਸਿੱਖਿਆ ਦਿੱਤੀ ਹੈ, ਸੰਸਾਰ ਦੀ ਔਰਤ ਨੂੰ ਵਿਸ਼ੇਸ਼ ਕਰਕੇ ਸਿੱਖਿਆ ਦਿੱਤੀ ਹੈ। ਜਿਹੜੀਆਂ ਗੁਰਸਿੱਖ ਬੀਬੀਆਂ ਨੂੰ ਕਮਾਉਣਗੀਆਂ ਸੁਖੀ ਰਹਿਣਗੀਆਂ, ਪਰਿਵਾਰ ਸੁਖੀ ਹੋ ਜਾਊਗਾ, ਸਾਰੇ ਪਰਿਵਾਰ ਨੂੰ ਸੁੱਖ ਦੇ ਸਕਦੀਆਂ ਹਨ। ਭਈ ਜੇ ਕਿਤੇ ਆਹ ਗੁਰੂ ਅਰਜਨ ਦੇਵ ਜੀ ਦੀ ਗੱਲ ਧਿਆਨ ਨਾਲ ਅੱਜ ਦੀ ਔਰਤ ਸੁਣ ਲਵੇ, ਤੇ ਸਤਿਗੁਰੂ ਮਹਾਰਾਜ ਸਾਹਿਬ ਦੇ ਲੋਕ ਅਲੰਕਾਰ ਦੁਆਰਾ ਪਹਿਲਾਂ ਉਪਦੇਸ਼ ਦਿੰਦੇ ਨੇ ਔਰਤ ਨੂੰ, ਇਹਦੇ ਦੁਆਰਾ ਜਿਗਿਆਸੂ ਨੂੰ ਉਪਦੇਸ਼ ਦੇਣਗੇ। ਜੇ
ਨਿਜ ਭਗਤੀ ਸੀਲਵੰਤੀ ਨਾਰ।
ਨਿਜ ਆਪਣੇ ਪਤੀ ਦੀ ਭਗਤੀ ਸੇਵਾ ਕਰਨ ਵਾਲੀ ਜਿਹੜੀ ਇਸਤਰੀ ਹੈ, ਸੀਲ ਨਿਮਰਤਾ ਵਾਲੇ ਸੁਭਾਅ ਵਾਲੀ ਹੈ, ਸੀਲਵੰਤੀ ਕਹਿੰਦੇ ਨੇ ਜਿਹੜੀ ਨਿਮਰਤਾ ਵਾਲੀ ਹੋਵੇ, ਧਨਵੰਤੀ ਕਹਿੰਦੇ ਜਿਹਦੇ ਧਨ ਹੋਵੇ, ਧਨਵਾਨ ਉਸ ਨੂੰ ਕਹੀਦਾ। ਉਹ ਜਿਹੜੀ ਨਾਰ ਇਸਤਰੀ ਐਸੀ ਹੈ, ਨਿਮਰਤਾ ਵਾਲਾ ਸੁਭਾਅ ਹੈ, ਪਤੀ ਦੇ ਅੱਗੇ ਕਦੇ ਖੜਬਾ ਨਹੀਂ ਬੋਲਦੀ, ਨਿਮਰਤਾ ਵਿੱਚ ਰਹਿੰਦੀ ਹੈ।
ਰੂਪ ਅਨੂਪ ਪੂਰੀ ਆਚਾਰ।
ਫਿਰ ਉਪਮਾ ਤੋਂ ਰਹਿਤ ਰੂਪ ਸਫਾਈ ਵਾਲਾ ਰੂਪ ਹੈ, ਯਾਨੀ ਉਹ ਹਰ ਕੰਮ ਦੇ ਵਿੱਚ ਸਾਫ਼ ਸੁਥਰੀ ਹੈ, ਮੈਲੀ ਕਚੈਲੀ ਵੀ ਨਹੀਂ ਰਹਿੰਦੀ ਹੈ, ਮੈਲੇ ਕੱਪੜੇ ਨਹੀਂ ਰੱਖਦੀ, ਅਤੇ ਧੋਸ ਮਾਰ ਕੇ ਆਪਣੇ ਜਿਹੜਾ ਮਕਾਨ ਹੈ ਉਹਨੂੰ ਵੀ ਸਾਫ਼ ਸੁਥਰਾ ਰੱਖਣਾ, ਵਸਤਰਾਂ ਨੂੰ ਸੁਫੇ ਰੱਖਣਾ। ਇਸ ਕਰਕੇ ਪੂਰੀ ਆਚਾਰ ਸਾਰੇ ਕਰਤੱਬਾਂ ਦੇ ਵਿੱਚ ਉਹ ਪੂਰੀ ਹੈ, ਭਾਵ ਕੋਈ ਅਤੂਰੀ ਨਹੀਂ। ਉਹਨੇ ਪੇਕੇ ਘਰ ਦੇ ਵੀ ਸਾਰੇ ਕੰਮ ਸਿੱਖੇ ਹੋਏ ਹਨ।
ਜਿਤ ਗ੍ਰਹਿ ਵਸੈ ਸੋ ਗ੍ਰਹਿ ਸੋਭਾ ਬੰਤਾ।
ਜਿਸ ਘਰ ਦੇ ਵਿੱਚ ਇਹੋ ਜਿਹੀ ਔਰਤ ਵਸੇ, ਕਹਿੰਦੇ ਉਹ ਘਰ ਹੀ ਸੋਭਾ ਦਾ ਮਾਲਕ ਬਣ ਜਾਂਦਾ ਹੈ। ਲੋਕੀ ਗੁਆਂਢੀ ਵੀ ਕਹਿੰਦੇ, ਰਿਸ਼ਤੇਦਾਰ ਵੀ ਕਹਿੰਦੇ, ਫਲਾਣਿਆਂ ਦੇ ਜੀ ਕਲੇ ਫਲੇ ਘਰਾਣੇ ਦੀ ਬੀਬੀ ਆਈ ਕੋਈ ਨੂੰਹ, ਉਹਨਾਂ ਦੀ ਸਾਰਾ ਟੱਬਰ ਹੀ ਸੁਧਾਰ ਕੇ ਰੱਖ ਦਿੱਤਾ। ਤੋ ਇਸ ਪ੍ਰਕਾਰ ਦੀ ਕਹਿੰਦੇ ਉਹ ਘਰ ਦੇ ਵਿੱਚ ਜਿਸ ਦੇ ਵਿੱਚ ਵਸਦੀ ਹੈ ਸੋਭਾ ਵਾਲਾ ਹੋ ਜਾਂਦਾ ਘਰ, ਤੇ ਆਪ ਤਾਂ ਸੋਭਾ ਦੀ ਮਾਲਕ ਹੈ ਹੀ।
ਗੁਰਮੁਖ ਪਾਈ ਕਹਿੰਦੇ ਵਿਰਲੇ ਜਨਤਾ।
ਕਹਿੰਦੇ ਉਹ ਫਿਰ ਗੁਰਚੇਤਨ ਦੇ ਜਿਹੜਾ ਮੁਖੀ ਹੈ ਸਭ ਦੇ ਵਿੱਚ ਗੁਰਚੇਤਨ ਪਰਮਾਤਮਾ, ਉਹਦੀ ਕਿਰਪਾ ਦੇ ਨਾਲ ਕਿਸੇ ਪੁਰਸ਼ ਨੇ ਇਹੋ ਜਿਹੀ ਔਰਤ ਪਾਈ ਹੈ ਸਾਰਿਆਂ ਨੂੰ ਨੀ, ਉਹ ਕੋਈ ਬਿਰਲੇ ਜੰਤਨ ਬਿਰਲੇ ਜੀਵਨ ਜਿਹਨਾਂ ਨੂੰ ਐਸੀ ਪਤਨੀ ਮਿਲ ਜਾਵੇ।
ਸੁਕਰਣੀ ਕਾਮਣ ਗੁਰਮਿਲ ਹਮ ਪਾਈ।
ਉਹ ਸ੍ਰੇਸ਼ਟ ਕਰਨੀ ਜਣੀ ਸ੍ਰੇਸ਼ਟ ਕਰਤੱਬਾਂ ਵਾਲੀ ਕਾਮਣ ਔਰਤ ਜਿਹੜੀ ਹੈ, ਉਹ ਗੁਰਚੇਤਨ ਦੇ ਕਿਰਪਾ ਦੇ ਮਿਲਾਪ ਦੇ ਨਾਲ ਹਮ ਪਾਈ ਜੀਵਾਂ ਨੂੰ ਪ੍ਰਾਪਤ ਹੁੰਦੀ ਹੈ।
ਜਜ ਕਾਜ ਪ੍ਰਥਾਈ ਸੁਹਾਈ।
ਉਹ ਕੈਸੀ ਸੰਸਾਰ ਦੀ ਉਹਨੂੰ ਬਿਰਤੀ ਦੇ ਵਿੱਚ ਕਾਮਯਾਬ ਕੈਸੀ ਹੈ, ਪੂਜਾ ਦੇ ਵਿੱਚ ਵੀ ਉਹ ਪਤੀ ਨੂੰ ਦੱਸੂ ਵੀ ਪਤੀ ਇਸ ਤਰ੍ਹਾਂ ਉਹਦੇ ਚ ਵੀ ਸਹਾਇਤਾ ਕਰਦੀ ਹੈ ਵੀ ਲੈ ਮੈਂ ਤੇਰੀ ਸਹਾਇਤਾ ਕਰਦੀ ਹਾਂ। ਕਿ ਕਾਜ ਕੋਈ ਵੀ ਕੰਮ ਹੈ, ਸੰਸਾਰੀ ਕੰਮ ਹੈ, ਉਹਦੇ ਵਿੱਚ ਸੋਭਨੀਕ ਹੁੰਦੀ ਹੈ, ਕਿਉਂਕਿ ਹਰ ਥਾਂ ਪਤੀ ਨੂੰ ਚੰਗੀ ਸਿੱਖਿਆ ਦਿੰਦੀ ਰਹਿੰਦੀ ਹੈ, ਜਿਵੇਂ ਚੰਗਾ ਮੰਤਰੀ ਜਿਹੜਾ ਉਹ ਰਾਜੇ ਨੂੰ ਸਿੱਖਿਆ ਦਿੰਦਾ ਹੈ। ਔਰਤ ਵੀ ਇੱਕ ਸਾਸ ਵੀ ਮੰਤਰੀ ਦੀ ਨਿਆਈ ਹੋਇਆ ਕਰਦੀ ਹੈ, ਉਹ ਸੋਭਨੀਕ ਬਣਦੀ ਹੈ। ਫਿਰ
ਰਹਾਉ
ਅਸਤਾਈ ਦੇ ਕੇ ਕਹਿੰਦੇ ਨੇ
ਜਿਚਰ ਵਸੀ ਪਿਤਾ ਕੈ ਸਾਥ,
ਜਿੰਨੀ ਦੇਰ ਤੱਕ ਕਹਿੰਦੇ ਇਹ ਔਰਤ ਪਿਤਾ ਦੇ ਸਾਥ ਉੱਥੇ ਰਹੀ ਹੈ, ਜਾਣੀ ਪੇਕੇ ਘਰ ਦੇ ਵਿੱਚ, ਜੇ ਵਿਆਹੀ ਨਹੀਂ ਸੀ ਜਦੋਂ, ਉਦੋਂ ਪਿਤਾ ਵੀ ਸ਼ਲਾਘਾ ਕਰਦਾ ਸੀ ਵੀ ਧੰਨ ਹੈ ਮੇਰੀ ਪੁੱਤਰੀ, ਚੰਗੇ ਸ਼ੁਭ ਗੁਣਾਂ ਵਾਲੀ ਹੈ।
ਤੇਚਰ ਕੰਤ ਬਹੁ ਫਿਰੈ ਉਦਾਸ,
ਉਹਨਾਂ ਚਿਰ ਉਹ ਕੰਤ ਜਿਹਨੂੰ ਇਹ ਵਿਆਹੀ ਗਈ, ਅਜੇ ਵਿਆਹੀ ਨਹੀਂ ਸੀ, ਬਾਅਦ ਦੇ ਵਿੱਚ ਵਿਆਹੀ ਗਈ, ਉਹਨਾਂ ਚਿਰ ਉਹ ਕੰਤ ਉਹਦਾ, ਜਾਣੀ ਵਿਆਹੁਣ ਤੋਂ ਬਾਅਦ ਉਹਦਾ ਕੰਤ ਹੋ ਗਿਆ ਨਾ, ਉਹ ਵਿਆਹੁਣ ਤੋਂ ਪਹਿਲਾਂ ਬੜਾ ਉਦਾਸ ਸੀ ਵੀ ਮੈਨੂੰ ਪਤਾ ਨਹੀਂ ਕਿਹੋ ਜਿਹੀ ਔਰਤ ਮਿਲੂਗੀ, ਕਿਤੇ ਇਹ ਨਾ ਹੋਵੇ ਪਾਣੀ ਕੇ ਮਾਂਗਦ ਪਾਥਰ ਮਾਰ, ਨਾਰ ਕਿਦੋ ਘਰ ਨਾਹਰ ਆਨੀ, ਕਿਤੇ ਉਹ ਨਾ ਮੈਂ ਮੰਗਾਂ ਪਾਣੀ ਦੇ ਮੂਹਰਿਓਂ ਪੱਥਰ ਮਾਰਨ ਵਾਲੀ ਹੋਵੇ। ਉਹ ਡਰਦਾ ਸੀ, ਤਾਂ ਧੰਨੇ ਨੇ ਕਿਹਾ ਘਰ ਕੀ ਗਿਹਨ ਚੰਗੀ ਜਨ ਧੰਨਾ ਲੇਵੇ ਮੰਗੀ, ਮਹਾਰਾਜ ਉਹ ਦਿਓ ਜਿਹੜੀ ਚੰਗੀ ਸੁਭਾਅ ਵਾਲੀ ਹੋਵੇ, ਕਲੇਸ਼ ਦਾ ਘਰ ਨਾ ਮੈਨੂੰ ਦੇ ਦਿਓ। ਇਸ ਕਰਕੇ ਉਦੋਂ ਮੇਰਾ ਪਤੀ ਅਖੇ ਬੜਾ ਉਦਾਸ ਸੀ ਵੀ ਪਤਾ ਨੀ ਕਿਹੋ ਜਿਹੀ ਮਿਲੂਗੀ ਮੇਰੇ ਆਉਣ ਤੋਂ ਪਹਿਲਾਂ।
ਕਰ ਸੇਵਾ ਸਤਪੁਰਖ ਮਨਾਇਆ,
ਕਹਿੰਦੇ ਸੇਵਾ ਕਰਕੇ ਆਪਣੇ ਪਤੀ ਨੂੰ ਪਰਮੇਸ਼ਰ ਸਮਝ ਕੇ, ਕਹਿੰਦੇ ਆਪਣੇ ਪਤੀ ਨੂੰ ਪ੍ਰਸੰਨ ਕਰ ਲਿਆ ਹੈ, ਜਾਂ ਇਉਂ ਕਹੋ ਵੀ ਉਸ ਪਤੀ ਨੇ ਮੇਰੇ ਨੇ ਜਾਂ ਉਸ ਮਨੁੱਖ ਨੇ ਪਹਿਲਾਂ ਸੇਵਾ ਕੀਤੀ ਨਿਸ਼ਕਾਮ, ਜਾਂ ਫਿਰ ਸੇਵਾ ਕੀਤੀ ਸਕਾਮ, ਅਕਾਲ ਪੁਰਖ ਨੂੰ ਮਨਾ ਲਿਆ। ਉਹਨੇ ਫਿਰ ਪ੍ਰਲਭ ਚ ਲਿਖ ਦਿੱਤੀ ਇਹੋ ਜਿਹੀ ਔਰਤ ਕਿ ਆਹ ਪਦਮਣੀ ਔਰਤ ਤੈਨੂੰ ਮਿਲੇਗੀ, ਤੈਨੂੰ ਸੁਖ ਦੇਵੇਗੀ।
ਗੁਰ ਆਣੀ ਘਰ ਮਹਿ ਤਾਂ ਸਰਬ ਸੁਖ ਪਾਇਆ,
ਉਹ ਗੁਰਚੇਤਨ ਪਰਮੇਸ਼ਰ ਨੇ, ਗੁਰਪੂਜਨੀਕ ਅਕਾਲ ਪੁਰਖ ਨੇ ਉਹ ਘਰ ਦੇ ਅੰਦਰ ਮੈਨੂੰ ਇਹੋ ਜਿਹੀ ਔਰਤ ਦੇ ਦਿੱਤੀ। ਆਣੀ ਘਰ ਮਹਿ, ਇਹ ਮੇਰੇ ਗ੍ਰਿਸਤ ਦੇ ਵਿੱਚ ਇਹੋ ਜਿਹੀ ਔਰਤ, ਉਹ ਫਿਰ ਗ੍ਰਿਸਤੀ ਕਹਿੰਦਾ ਪਰਮਾਤਮਾ ਨੇ ਕਿਰਪਾ ਕੀਤੀ ਹੈ ਤਾਂ ਸਰਬ ਸੁਖ ਪਾਇਆ, ਤਾਂ ਹੁਣ ਮੈਨੂੰ ਸਾਰੇ ਸੁਖ ਮਿਲਦੇ ਨੇ।
ਬੱਤੀ ਸੁਲੱਖਣੀ ਸੱਚ ਸੰਤਤ ਪੂਤ,
ਜਿਹਦੇ ਚ ਬੱਤੀ ਸੁਲੱਖਣੀ ਸ੍ਰੇਸ਼ਟ ਲੱਖਣਾ ਵਾਲੀ ਇਸਤਰੀ, ਜਿਹਦੇ ਚ ਬੱਤੀ ਲੱਖਣ ਹੋਣ ਤੇ ਸੱਚ ਸਤ ਪ੍ਰਤੱਗੀ ਹੋਵੇ, ਪੂਤ ਪੁੱਤਰ ਬੰਤੀ ਹੋਵੇ, ਜਾਣੀ ਬਾਂਝ ਨਾ ਹੋਵੇ, ਸੱਚ ਸੰਤਤ ਪੂਤ, ਐਸੀ ਜਿਹੜੀ ਔਰਤ ਹੈ ਤੇ ਉਹਦੇ ਵਿੱਚ ਜਿਹੜੇ ਬੱਤੀ ਲੱਖਣ ਲਿਖੇ ਹੈ ਪਤੀਵਰਤਾ ਔਰਤ ਦੇ ਵਿੱਚ, ਧਰਮ ਵਾਲੀ ਜਿਹੜੀ ਹੈ ਉਹਦੇ ਵਿੱਚ ਹੈ, ਤਾਂ ਇਹ ਚਲੋ ਬੱਤੀ ਦੀ ਗਿਣਤੀ ਸੌਖੀ ਤਾਂ ਹੈ ਨਹੀਂ, ਪਰ ਜ਼ਰੂਰੀ ਹੈ ਵੀ ਕਰਨ ਵਾਲੀ। ਅਤੇ ਪਹਿਲਾ ਗੁਣ ਹੁੰਦਾ ਹੈ ਸੁੰਦਰਤਾ, ਸੁੰਦਰਤਾ ਇੱਕ ਤਾਂ ਚਿਹਰੇ ਦੀ ਸੁੰਦਰਤਾ ਹੁੰਦੀ ਹੈ, ਇੱਕ ਹਰ ਗੱਲ ਦੇ ਵਿੱਚ, ਅਤੇ ਉਹ ਅੰਦਰ ਤੋਂ ਸਫਾਈ ਵਾਲੀ ਸੁੰਦਰਤਾ, ਦੂਸਰੀ ਹੈ ਲੱਜਾ ਰੱਖਣੀ, ਉਹ ਸ਼ਰਮ ਰੱਖਦੀ ਹੈ, ਤੀਸਰਾ ਗੁਣ ਹੈ ਸ੍ਰੇਸ਼ਟ ਬੁੱਧ ਉਹਦੇ ਵਿੱਚ ਹੁੰਦੀ ਹੈ, ਚੌਥਾ ਗੁਣ ਹੈ ਸ਼ੁਭ ਕਾਰਜ ਵਿੱਚ ਪੂਰਨ ਐਨ ਹੱਠ ਨਾਲ ਕਰਦੀ ਹੈ ਵੀ ਇਹ ਕੰਮ ਮੈਂ ਅਧੂਰਾ ਨਹੀਂ ਛੱਡਣਾ, ਪੰਜਵਾਂ ਗੁਣ ਹੈ, ਪੰਜਵਾਂ ਲੱਖਣ ਹੈ ਸੁਹਿਰਦਤਾ, ਚੰਗੇ ਕੰਮ ਵਿੱਚ ਪਿਆਰ ਕਰਦੀ ਹੈ, ਅਤੇ ਛੇਵਾਂ ਉਹਦੇ ਵਿੱਚ ਗੁਣ ਇਹ ਹੈ ਸੂਰਮਤਾਈ ਵੀ ਹੁੰਦੀ ਹੈ, ਬਹੁਤ ਸਾਰੀਆਂ ਔਰਤਾਂ ਮਾਤਾ ਭਾਵ ਕੌਰ ਹੈਗੀ ਨਹੀਂ ਸੀ, ਅਤੇ ਸੱਤਵਾਂ ਲੱਖਣ ਹੈ ਸਚਿਆਰ ਹੁੰਦੀ ਹੈ, ਅੱਠਵਾਂ ਉਹਦੇ ਚ ਲੱਖਣ ਹੈ ਪਵਿੱਤਰਤਾ ਰੱਖਦੀ ਹੈ, ਮੈਲੀ ਕਚੈਲੀ ਨਹੀਂ ਰਹਿੰਦੀ, ਨੌਵਾਂ ਲੱਖਣ ਹੈ ਸਾਵਧਾਨਤਾ, ਚਕੰਨੀ ਰਹਿੰਦੀ ਹੈ, ਸੁਸਤੀ ਨਹੀਂ ਹੈ ਉਹਦੇ ਨੇੜੇ ਆਉਂਦੀ, ਦਸਵਾਂ ਲੱਖਣ ਹੈ ਪੰਡਤਾਈ ਵਿਦਵਾਨ, ਵਿਦਿਆ ਪੜ੍ਹੀ ਹੋਈ, ਗਿਆਰਵਾਂ ਲੱਖਣ ਹੈ ਸ੍ਰੇਸ਼ਟ ਉੱਦਮ ਕਰਦੀ ਰਹਿੰਦੀ ਹੈ, ਬਾਰਵਾਂ ਲੱਖਣ ਹੈ ਉਦਾਰਤਾ, ਜਾਣੀ ਦਾਨ ਦੇਣ ਦੇ ਵਿੱਚ ਰੁਚੀ ਰੱਖਦੀ ਹੈ, ਤੇਰਵਾਂ ਉਹਦੇ ਚ ਲੱਖਣ ਹੈ ਗੁਣ ਗ੍ਰਾਹਕਤਾ, ਜਾਣੀ ਗੁਣ ਗ੍ਰਹਿਣ ਕਰਦੀ ਰਹਿੰਦੀ ਹੈ, ਕਥਾ ਕੀਰਤਨ ਚ ਰੁਚੀ ਰੱਖਦੀ ਹੈ, ਤੇ ਚੌਦਵਾਂ ਉਹਦੇ ਚ ਲੱਖਣ ਹੈ ਗੰਭੀਰਤਾ, ਚੰਚਲਤਾਈ ਨਹੀਂ ਹੈ, ਟਕਾ ਦੇ ਵਿੱਚ ਵਿਰਤੀ ਹੈ, ਪੰਦਰਵਾਂ ਲੱਖਣ ਹੈ ਮਨ ਦੀ ਸ਼ੁੱਧਤਾਈ, ਮਨ ਵੀ ਪਵਿੱਤਰ ਹੁੰਦਾ ਹੈ, ਸੋਲਵਾਂ ਗੁਣ ਹੈ ਧਰਮ, ਧਰਮ ਚ ਪੱਕੀ ਹੁੰਦੀ ਹੈ, ਸਤਾਰਵਾਂ ਉਹਦੇ ਵਿੱਚ ਇਹ ਲੱਖਣ ਹੈ ਖਿਮਾ ਕਰਦੀ ਹੈ, ਜੇ ਕੋਈ ਗਲਤੀ ਵੀ ਪਰਿਵਾਰ ਦਾ ਬੰਦਾ ਕਰਦਾ ਹੈ ਅੱਗ ਬਰੋਲਾ ਨਹੀਂ ਬਣਦੀ ਹੈ, ਅਠਾਰਵਾਂ ਹੈ ਉਹਦੇ ਵਿੱਚ ਲੱਖਣ ਕਿ ਗਿਆਨਵਾਨ ਹੈ, ਤੇ ਉੱਨੀਵਾਂ ਉਹਦੇ ਵਿੱਚ ਲੱਛਣ ਹੈ ਕਿ ਇੰਦਰੀਆਂ ਤੇ ਵਸੀਕਾਰ ਹੈ, ਨੇਤਰ ਉਹਦੇ ਵਸ ਦੇ ਵਿੱਚ ਹਨ, ਪਰਾਇ ਸਰੂਪ ਤੇ ਲਭਾਏਮਾਨ ਨਹੀਂ ਹੁੰਦੇ, ਕੰਨਾਂ ਨਾਲ ਨਿੰਦਿਆ ਨਹੀਂ ਸੁਣਦੀ ਆਦਿਕ, ਤੇ ਵੀਹਵਾਂ ਲੱਛਣ ਹੈ ਸ਼ੁਭ ਕੰਮਾਂ ਦਾ, ਸੁਭਾਵ ਰੱਖਦੀ ਹੈ। ਇਹ ਉਹਦਾ ਸੁਭਾਅ ਹੀ ਹੈ ਵੀ ਚੰਗੇ ਕੰਮ ਕਰਨੇ ਰਹਿੰਦੇ ਆ ਜਿਹੜੇ ਸਹੁਰੇ ਘਰ ਦੀ ਇੱਜ਼ਤ ਵਧੇ। ਇੱਕੀਵਾਂ ਉਹਦੇ 'ਚ ਲੱਖਣ ਹੈ ਸ੍ਰੇਸ਼ਟ ਪੁੰਨ ਕਰਨੇ। ਬਾਈਵਾਂ ਲੱਖਣ ਹੈ ਧੀਰਜ ਕਰਨੀ। ਤੇਈਵਾਂ ਨਿਮਰਤਾ ਧਾਰਨ ਕਰਨੀ, ਇਹ ਤੇਈਵਾਂ ਲੱਖਣ ਹੈ। ਚੌਵੀਵਾਂ ਲੱਛਣ ਹੈ ਤੇਜ, ਪਾਪ ਕੇ ਤੇਜ ਪ੍ਰਤਾਪ ਹੋ ਜਾਂਦਾ ਉਸਦਾ, ਅਤੇ ਹਰ ਕੰਮ ਜਿਹੜਾ ਉਹ ਫੁਰਤੀ ਨਾਲ ਕਰਨਾ। ਪੱਚੀਵਾਂ ਲੱਛਣ ਹੈ ਦਇਆ ਕਰਨੀ, ਜੀਵਾਂ ਦੇ ਉੱਤੇ ਤਰਸ ਕਰਨਾ, ਕੁਰਖਤ ਸੁਭਾਅ ਨਹੀਂ ਰੱਖਣਾ। ਛੱਬੀਵਾਂ ਇਹ ਲੱਛਣ ਹੈ ਪਰਮੇਸ਼ੁਰ ਨਾਲ ਪ੍ਰੇਮ ਕਰਨ ਵਾਲੀ ਹੈ। ਸਤਾਈਵਾਂ ਲੱਛਣ ਹੈ ਨਿਰਲੋਭਤਾ, ਕਿਸੇ ਚੀਜ਼ ਦਾ ਖਾਣ ਪੀਣ ਦਾ ਜਾਂ ਕੋਈ ਲੋਭ ਨਹੀਂ ਕਰਦੀ ਹੈ। ਅਠਾਈਵਾਂ ਨਿਰਮੋਹਤਾ, ਪਰਿਵਾਰ 'ਚ ਰਹਿੰਦੀ ਹੋਈ ਮੋਹ ਤੋਂ ਰਹਿਤ ਰਹਿੰਦੀ ਹੈ। ਅਤੇ ਉਨੱਤੀਵਾਂ ਅਹਿੰਸਾ, ਜੀਵ ਦਾ ਘਾਤ ਨਹੀਂ ਕਰਦੀ ਕਦੇ ਵੀ, ਪੈਰ ਹੇਠ ਆ ਕੇ ਕੀੜਾ ਵੀ ਮਰ ਨਾ ਜਾਵੇ ਕਿਤੇ ਉਹ ਵੀ ਧਿਆਨ ਰੱਖਦੀ ਹੈ। ਅਹਿੰਸਾ ਇਹ ਲੱਛਣ ਹੈ। ਤੀਵਾਂ ਹੈ ਕਾਮਨਾ ਤੋਂ ਰਹਿਤ ਹੋਣਾ, ਕੋਈ ਕਾਮਨਾ ਨਹੀਂ ਰੱਖਦੀ ਮਨ ਵਿੱਚ। ਇਕੱਤੀਵਾਂ ਫਿਰ ਇਹ ਸਾਰੇ ਗੁਣਾਂ ਦਾ ਹੰਕਾਰ ਤੋਂ ਰਹਿਤ ਹੋਣਾ, ਹੰਕਾਰ ਨਹੀਂ ਕਰਨਾ। ਬੱਤੀਵਾਂ ਉਹ ਅਕਟਪ, ਅਕਪਟ ਕਿਹਨੂੰ ਕਹਿੰਦੇ, ਨਿਰਛਲ, ਕਪਟ ਤੋਂ ਰਹਿ, ਅਕਪਟ ਹੈ ਮਤਲਬ ਛਲ ਨਹੀਂ ਕਰਦੀ ਕਿਸੇ ਨਾਲ। ਸੰਜਮੀ, ਰਾਗ, ਕਾਬਿਆ, ਚਿੱਤਰਕਾਰੀ, ਔਸ਼ ਦੀ, ਰਸੋਈ ਦੀ, ਸਿਉਣ ਦੀ ਵਿਦਿਆ, ਪਤੀ ਦੀ ਸੇਵਾ, ਘਰ ਦੀਆਂ ਵਸਤੂਆਂ, ਜਥਾ ਯੋਗ ਸ਼ਿੰਗਾਰਨਾ, ਬਜ਼ੁਰਗਾਂ ਦਾ ਸਤਿਕਾਰ ਕਰਨਾ, ਪ੍ਰਾਹੁਣਿਆਂ ਦੀ ਆਏ ਗਏ ਦੀ ਭਗਤ ਕਰਨੀ, ਔਲਾਦ ਨੂੰ ਪਾਲਣ ਪੋਸ਼ਣ ਕਰਨਾ, ਇਹ ਬੱਤੀ ਲੱਖਣ। ਤਾਂ ਇੱਥੇ ਮਾਰਨ ਕੇ ਬੱਤੀ ਸੁਲੱਖਣੀ ਸੱਚ ਸੰਤਤ ਪੂਤ। ਐਸੇ ਲੱਛਣਾਂ ਵਾਲੀ ਜਿਹੜੀ ਔਰਤ ਹੈ ਉਹ ਧੰਤਾ ਦੇ ਯੋਗ ਹੈ ਜੀ।
ਆਗਿਆਕਾਰੀ, ਸੁਗੜ ਸਰੂਪ,
ਇਉਂ ਸ੍ਰੇਸ਼ ਉਹਦੀ ਔਲਾਦ ਵੀ ਫਿਰ ਸ੍ਰੇਸ਼ਟ ਹੋਊਗੀ। ਸੰਤਤ ਜਿਹੜੀ ਹੈ ਉਹਦੀ ਸੰਤਤ ਵੀ ਚੰਗੀ, ਕਿਉਂਕਿ ਮਾਂ ਦਾ ਬਹੁਤ ਸਾਰਾ ਪ੍ਰਭਾਵ ਲੈਂਦੇ ਨੇ ਬੱਚੇ। ਪਤੀ ਦੀ ਆਗਿਆਕਾਰ ਵਿੱਚ ਰਹਿੰਦੀ ਹੈ, ਕਦੇ ਪਤੀ ਦੇ ਬਰਾਬਰੀ ਨਹੀਂ ਕਰਦੀ, ਨਿਰਾਦਰ ਨਹੀਂ ਕਰਦੀ। ਅਤੇ ਸੁਗੜ ਸਰੂਪ ਸ੍ਰੇਸ਼ ਘਾੜਤਾਂ ਨੂੰ ਘੜਨ ਵਾਲੀ ਹੈ, ਦਿਲ ਦੀ ਸਫਾਈ ਵਾਲਾ ਰੂਪ, ਸੁੰਦਰ ਰੂਪ ਵਾਲੀ ਹੈ।
ਇਸ ਪੂਰੇ ਮਨ ਕੰਤ ਸੁਆਮੀ,
ਤੇ ਉਹ ਫਿਰ ਆਪਣੇ ਕੰਤ ਦੀ ਇੱਛਾ ਦੇ ਅਨੁਸਾਰ ਜੀ ਰਹੀ ਹੈ। ਉਹ ਆਪਣੇ ਪਤੀ ਦੀ ਇੱਛਾ ਪੂਰੀ ਕਰਦੀ ਹੈ। ਉਹਦੇ ਪਤੀ ਦੇ ਮਨ ਦੇ ਵਿੱਚ ਜਿਹੜੀ ਕੋਈ ਇੱਛਾ ਹੈ ਉਹਨੂੰ ਪੂਰਨ ਕਰਨ ਦੇ ਵਿੱਚ, ਵੀ ਮੇਰਾ ਸੁਆਮੀ ਮਾਲਕ ਹੈ ਕੰਤ ਮੇਰਾ, ਇਹ ਮੇਰਾ ਰੱਬ ਹੈ, ਉਹਦੀ ਆਗਿਆ ਚ ਰਹਿੰਦੀ ਹੈ।
ਸਗਲ ਸੰਤੋਖੀ ਦੇਰ ਜਠਾਨੀ,
ਸਗਲ ਸਾਰੇ ਪਰਿਵਾਰ ਦੇ, ਭਾਵੇਂ ਦਿਓਰਨ, ਭਾਵੇਂ ਜੇਠ ਹੈ, ਭਾਵੇਂ ਸਹੁਰਾ ਹੈ, ਭਾਵੇਂ ਸੱਸ ਹੈ, ਔਰ ਫਿਰ ਜਾਂ ਫਿਰ ਦਰਾਣੀ ਤਾਂ ਜਠਾਣੀ ਹੈ, ਉਹਨਾਂ ਨੂੰ ਵੀ ਸੰਤੋਖੀ ਸੁਭਾਅ ਦਾ ਪ੍ਰਭਾਵ ਦਿੰਦੀ ਹੈ ਵੀ ਤੁਸੀਂ ਵੀ ਸੰਤੋਖ ਧਾਰੋ। ਉਹਨਾਂ ਨੂੰ ਵੀ ਚੰਗੇ ਗੁਣ ਦਿੰਦੀ ਹੈ।
ਸਭ ਪਰਿਵਾਰ ਹੈ ਮਾਹੇ ਸ੍ਰੇਸ਼ਟ,
ਇਹ ਦੈਵੀ ਗੁਣ ਜਿਹਦੇ ਇਸ ਤਰ੍ਹਾਂ ਦੇ ਗੁਣ ਪਰਿਵਾਰ ਦੇ ਵਿੱਚ, ਔਰਤ ਨੂੰ ਸ੍ਰੇਸ਼ਟ ਚੰਗੀ ਮੰਨਿਆ ਜਾਂਦਾ ਵੀ ਬਹੁਤ ਬਈ ਚੰਗੇ ਸੁਭਾਅ ਦੇ, ਬਸ ਦੇਵਤਾ ਹੀ ਹੈ, ਕੋਈ ਦੇਵੀ ਆ ਗਈ ਹੈ।
ਮੱਤੀ ਦੇਵੀ ਦੇਵਰ ਜੇਸਟ,
ਤੇ ਉਹ ਪਹਿਲਾਂ ਦਰਾਣੀ ਜਠਾਣੀ ਸੀ, ਹੁਣ ਦੇਵਰ ਸਿੱਧੇ ਹੀ ਆ ਗਿਆ ਸ਼ਬਦ। ਕਹਿੰਦੇ ਜੇ ਦਿਓਰ ਇਲਤਾਂ ਕਰੇ ਜਾਂ ਨਸ਼ੇ ਵਿਸ਼ਿਆਂ ਵੱਲ ਜਾਲੇ, ਆਪਣੇ ਦਿਓਰ ਨੂੰ ਸਮਝਾਉਂਦੀ ਹੈ ਤੂੰ ਆਪਣੇ ਮਾਪਿਆਂ ਦੀ ਇੱਜ਼ਤ ਨਾ ਰੋਲ। ਜੇ ਆ ਜੇਠ ਹੈ, ਜੇ ਕੁਰਖ ਸੁਭਾਅ ਰੱਖਦਾ ਉਹਨੂੰ ਵੀ ਸਮਝਾਉਂਦੀ ਹੈ ਵੀ ਤੁਸੀਂ ਜੀ ਵੱਡੇ ਥਾਂ 'ਤੇ ਆਇਓ, ਇਹ ਗਲਤੀਆਂ ਨਾ ਕਰੋ, ਨਸ਼ੇ ਵਿਸ਼ੇ ਆਦਿ ਚੰਗੇ ਨਹੀਂ ਹੁੰਦੇ। ਉਹਨਾਂ ਨੂੰ ਵੀ ਮਤੀ ਸ੍ਰੇਸ਼ ਦਿੰਦੀ ਹੈ, ਭਗਤੀ ਕਰਿਆ ਕਰੋ।
ਧਨ ਸੋ ਗ੍ਰਹਿਓ ਜਿਤ ਪ੍ਰਗਟੀ ਆਏ,
ਵੀ ਧਨ ਤਾਂ ਉਹ ਘਰ ਹੈ ਜਿਸ ਘਰ ਦੇ ਵਿੱਚ ਇਹੋ ਜਿਹੀ ਔਰਤ ਪ੍ਰਗਟ ਹੋ ਆਈ ਹੈ, ਭਾਵ ਉਹਦੇ ਗੁਣ ਪ੍ਰਗਟ ਹੋ ਗਏ। ਕਹਿੰਦੇ ਜੀ ਫਲਾਨਿਆਂ ਦੀ ਲੜਕੀ ਆਈ, ਕਹਿੰਦੇ ਪਰਿਵਾਰ ਦਾ ਹੀ ਸੁਧਾਰ ਕਰ ਦਿੱਤਾ, ਉਹ ਧੰਤਾ ਦੇ ਯੋਗ ਕਿਹਾ ਜਾਂਦਾ ਹੈ।
ਜਨ ਨਾਨਕ ਸੁਖੇ ਸੁਖ ਜਿਹਾ,
ਉਸ ਪਰਿਵਾਰ ਨੂੰ ਸੁਖ ਹੀ ਸੁਖ ਹੈ ਜਿਹਦੇ ਘਰ ਦੇ ਵਿੱਚ ਇਹੋ ਜਿਹੀ ਔਰਤ ਹੈ, ਕੋਈ ਵੀ ਘਰ ਦੇ ਵਿੱਚ ਦੁੱਖ ਨਹੀਂ ਉਹਨਾਂ ਨੂੰ ਪ੍ਰਾਪਤ ਹੋ ਸਕਦਾ। ਇਸੇ ਪ੍ਰਕਾਰ ਦੇ ਹਾਂਜੀ ਅੰਤਰੀ ਅਰਥ ਹੈ ਤਾਂ
ਨਿਜ ਭਗਤੀ ਸੀਲਵੰਤੀ ਨਾਰ,
ਕਿਉਂਕਿ ਉਹ ਤਾਂ ਪਹਿਲਾਂ ਅਰਥ ਜਿਹੜਾ ਸੀ ਉਹ ਅਰਥ ਜਿਹੜਾ ਸੀ ਉਹ ਤਾਂ ਸੰਸਾਰਕ ਬਿਰਤੀ ਦੁਆਰਾ ਸੀ। ਗੁਰੂ ਸਾਹਿਬ ਕੋਈ ਸੰਸਾਰ ਦੀਆਂ ਗੱਲਾਂ ਥੋੜੀਆਂ ਕਰਦੇ ਨੇ, ਇਹ ਦਰਸ਼ਨਾਂਤ ਹੈ ਰੂਪ ਕਲੰਕਰ। ਨਿਜ ਭਗਤੀ ਇਸੇ ਤਰ੍ਹਾਂ, ਤੇ ਨਿਜ ਸਰੂਪ ਦੀ ਜਿਹੜੀ ਭਗਤੀ ਹੈ ਪਰਮੇਸ਼ੁਰ ਦੀ, ਤੇ ਸੀਲਵੰਤੀ ਪਤੀਵਰਤਾ ਧਰਮ ਵਾਲੀ ਸ਼ਾਂਤੀ ਭਾਵ ਵਾਲੀ ਨਾਰ ਇਸਤਰੀ ਦੀ ਨਿਆਈ ਕੌਣ ਹੈ? ਨਿਜ ਸਰੂਪ ਦੀ ਭਗਤੀ ਰੂਪੀ ਇਸਤਰੀ ਹੈ ਇੱਥੇ, ਉਹ ਮਹਾਰਾਜ ਕਹਿੰਦੇ ਸਾਨੂੰ ਪ੍ਰਾਪਤ ਹੋਈ ਹੈ। ਇਹ ਸਾਨੂੰ ਮਿਲ ਗਈ ਹੈ।
ਰੂਪ ਅਨੂਪ ਪੂਰੀ ਆਚਾਰ,
ਜੋ ਭਗਤੀ ਹੈ ਸੁਭਾਅ ਦਿਲ ਦੀ ਸਫਾਈ ਕਰਨ ਵਾਲੀ ਹੈ, ਪਾਪਾਂ ਦੀ ਮੈਲ ਨਹੀਂ ਰਹਿਣ ਦਿੰਦੀ। ਸੁੰਦਰ ਸਰੂਪ ਵਾਲੀ ਭਾਵ ਕੀ ਹੈ, ਭਗਤੀ ਤੋਂ ਸੁੰਦਰ ਕੋਈ ਚੀਜ਼ ਨਹੀਂ ਹੈ। ਉਪਮਾ ਤੋਂ ਰਹਿਤ ਹੈ, ਭਗਤੀ ਦੀ ਕੀ ਉਪਮਾ ਕੀਤੀ ਜਾਏ। ਸੁਭ ਗੁਣਾਂ ਰੂਪੀ ਆਚਾਰ, ਸ੍ਰੇਸ਼ਟ ਕਰਤਵ ਭਗਤੀ ਦੇ ਵਿੱਚ ਪੂਰੀ ਪੂਰਨ ਹੁੰਦੇ ਹਨ, ਤੇ ਇਸ ਕਰਕੇ ਮਨ ਦੀ ਮਹਿਲ ਲਾਉਂਦੀ ਹੈ। ਭਰੀਐ ਮਤ ਪਾਪਾਂ ਕੈ ਸੰਗੋ, ਧੋਪੈ ਨਾਵੈ ਕੇ ਰੰਗ, ਇਹਦੇ ਚ ਇਹ ਗੁਣ ਹਨ।
ਜਿਤ ਗ੍ਰਹਿ ਵਸੈ ਸੋ ਗ੍ਰਹਿ ਸੋਭਾਵੰਤਾ,
ਜਿਸ ਹਿਰਦੇ ਰੂਪੀ ਘਰ ਦੇ ਵਿੱਚ ਭਗਤੀ ਰੂਪੀ ਇਸਤਰੀ ਵਸਦੀ ਹੈ, ਉਹ ਹਿਰਦਾ ਰੂਪੀ ਘਰ ਜਿਹੜਾ ਹੈ ਸੋਭਾ ਵਾਲਾ ਬਣ ਜਾਂਦਾ ਹੈ।
ਗੁਰਮੁਖ ਪਾਈ ਕਿਨੈ ਵਿਰਲੇ ਜਨਤਾ,
ਪਰ ਇਹ ਜਿਹੜੀ ਭਗਤੀ ਰੂਪੀ ਇਸਤਰੀ ਹੈ, ਕਿਸੇ ਵਿਰਲੇ ਟਾਵੇਂ ਟਾਵੇਂ ਜਨਤਾ ਮਨੁੱਖ ਨੇ ਗੁਰੂ ਦੇ ਮੁਖ ਦੁਆਰਾ, ਮੁਖੀ ਗੁਰੂ ਦੁਆਰਾ ਭਗਤੀ ਰੂਪੀ ਇਸਤਰੀ ਪਾਈ ਪਾਉਣਾ ਕੀਤੀ ਹੈ।
ਸੁਕਰਣੀ ਕਾਮਣ ਗੁਰਮਿਲ ਹਮ ਪਾਈ,
ਸੁਕਰਣੀ ਸ੍ਰੇਸ਼ਟ ਕਰਨੀ ਵਾਲੀ ਭਗਤੀ ਰੂਪੀ ਕਾਮਣ ਇਸਤਰੀ ਹਮ ਅਸਾਂ ਨੇ ਗੁਰ ਸਤਿਗੁਰੂ ਸਾਹਿਬ ਜੀ ਦੇ ਨਾਲ ਮਿਲ ਕਰਕੇ ਪਾਈ ਪਾਉਣਾ ਕੀਤੀ ਹੈ।
ਜਜ ਕਾਜ ਪ੍ਰਥਾਈ ਸੁਹਾਈ,
ਸ੍ਰੇਸ਼ਟ ਸੁਭਾਅ ਵਾਲੀ ਇਸਤਰੀ, ਜਿਵੇਂ ਜੱਜ ਪੂਜਾ ਦੇ ਵਿਆਹ ਦੇ ਵਿੱਚ ਕਾਰਾਂ ਵਿਹਾਰਾਂ ਦੇ ਕੰਮੇ ਜਿਵੇਂ ਦ੍ਰਿਸ਼ਟਾਂਤ ਸੁਣਿਆ, ਸੁਭਾਵਮਾਨ ਹੁੰਦੀ ਹੈ ਇਸੇ ਤਰ੍ਹਾਂ, ਤੇ ਕਾਜ ਕੰਮਾਂ ਦੇ ਪ੍ਰਥਾਏ ਰੀਤ ਰਸਮਾਂ ਦੇ ਵਿੱਚ ਉਹ ਕਰਦੀ ਹੈ। ਕਹਿੰਦੇ ਭਗਤੀ ਰੂਪੀ ਇਸਤਰੀ ਆਪਣੇ ਇਸ਼ਟ ਗੁਰੂ ਦੇ ਜੱਜ ਪੂਜਨ ਸਮੇਂ, ਸਿਮਰਨ ਗਿਆਨ ਰੂਪੀ ਕਾਜ ਕਾਰਜ ਕੰਮ ਵੇਲੇ, ਪ੍ਰਥਾਏ ਪ੍ਰਲੋਕ ਦੇ ਸੱਚਖੰਡ ਦੀ ਪ੍ਰਾਪਤੀ ਵਾਲੀ, ਪਰ ਥਾਏ ਤੇ ਥਾਏ ਥਾਵਾਂ ਤੋਂ ਪਰ ਪਰੇ ਪਰਮੇਸ਼ੁਰ ਦੀ ਪ੍ਰਾਪਤੀ, ਜਿਹੜਾ ਪਰਾਰੂਪ ਪਰਮੇਸ਼ੁਰ ਹੈ, ਸੁਹਾਈ ਸੋਭਨਿਕ ਹੋਈ ਹੈ। ਅਸਥਾਈ ਦੇ ਕੇ ਫਰਮਾਉਂਦੇ ਹੈ,
ਜਿਚਰ ਵਸੀ ਪਿਤਾ ਕੈ ਸਾਥ,
ਤੇ ਜਿੰਨੀ ਦੇਰ ਤੱਕ ਭਗਤੀ ਰੂਪੀ ਲੜਕੀ ਆਪਣੇ ਗੁਰੂ ਰੂਪੀ ਪਿਤਾ ਦੇ ਪਿਓ ਦੇ ਪਾਸ ਸਾਥ ਬਸੀ ਬਸਦੀ ਸੀ,
ਤਿਚਰ ਕੰਤ ਬਹੁ ਫਿਰੈ ਉਦਾਸ,
ਉਨੀ ਦੇਰ ਤੱਕ ਜੀਵ ਰੂਪੀ ਕੰਤ ਪਤੀ ਬਹੁਤ ਹੀ ਉਦਾਸ ਉਪਰਾਮ ਹੋ ਕੇ ਇਧਰ ਉਧਰ ਭਟਕਦਾ ਫਿਰਦਾ ਸੀ ਭਗਤੀ ਤੋਂ ਬਿਨਾ।
ਕਰ ਸੇਵਾ ਸਤਪੁਰਖ ਮਨਾਇਆ,
ਜਦੋਂ ਜੀਵ ਨੇ ਸਤਪੁਰਖ ਉੱਤਮ ਪੁਰਖ, ਸਤ ਤ੍ਰੈ ਕਾਲ ਅਵਾਦ ਰੂਪ, ਜਿਹੜਾ ਸਰੂਪ ਸੱਚੇ ਪਰਮੇਸ਼ਰ ਪੁਰਖ ਪੂਰਨ ਜੋ ਵਿਆਪਕ ਹੈ, ਉਹ ਸਤਿਗੁਰੂ ਦੀ ਸੇਵਾ ਟਹਿਲ ਕਰ ਕਰਕੇ ਮਨਾਇਆ, ਮਨਾਉਣਾ ਕੀਤਾ ਹੈ, ਖੁਸ਼ ਕਰ ਲਿਆ।
ਗੁਰ ਆਣੀ ਕਰਮ ਹੈ ਤਾਂ ਸਰਬ ਸੁਖ ਪਾਇਆ,
ਤਾਂ ਗੁਰ ਸਤਿਗੁਰਾਂ ਦੁਆਰਾ ਭਗਤੀ ਰੂਪੀ ਇਸਤਰੀ ਨੂੰ ਹਿਰਦੇ ਰੂਪੀ ਘਰ ਦੇ ਵਿੱਚ ਆਣੀ ਲਿਆਉਣਾ ਕੀਤਾ ਹੈ। ਜਦੋਂ ਭਗਤੀ ਹਿਰਦੇ ਚ ਵਸ ਗਈ ਤਾਂ ਫਿਰ ਤਦ ਸਰਬ ਸਾਰੇ ਸੁਖਾਂ ਨੂੰ ਪਾਇਆ ਪਾਉਣਾ ਕੀਤਾ ਹੈ।
ਬੱਤੀਹ ਸੁਲੱਖਣੀ ਸੱਚ ਸੰਤਤ ਪੂਤ,
ਇਹ ਬੱਤੀ ਸੁਲੱਖਣੀ ਜਿਵੇਂ ਉਹਦੇ 32 ਲੱਖਣ ਗਿਣੇ ਹੈ, ਸ੍ਰੇਸ਼ਟ ਲੱਖਣਾਂ ਵਾਲੀ ਇਸਤਰੀ ਸੱਚ ਸੰਤਤ ਜਿਵੇਂ ਬਾਹਜ ਦੇ ਵਿੱਚ ਦੱਸਿਆ ਹੈ, ਤੇ ਇਸੇ ਪ੍ਰਕਾਰ ਇਹ ਭਗਤੀ ਰੂਪੀ ਇਸਤਰੀ 32 ਸ੍ਰੇਸ਼ਟ ਲੱਖਣਾਂ ਵਾਲੀ ਹੈ। ਉਹ ਕਿਹੜੇ ਨੇ? 10 ਇੰਦਰੀਆਂ ਦਾ ਦਮਨ ਕਰਨਾ, 2 ਇਹਦੇ ਵਿੱਚ ਮਨ ਤੇ ਬੁੱਧ 12 ਹੋ ਗਏ, 10 ਪ੍ਰਾਣ, 5 ਪ੍ਰਾਣ 5 ਉਪ ਪ੍ਰਾਣ, ਇਹਨਾਂ ਨੂੰ ਵਸ ਵਿੱਚ ਕਰਨਾ, ਤੇ ਇਸ ਤਰ੍ਹਾਂ 5 ਕਾਮ ਕਰੋ ਲੋਭ ਅਹੰਕਾਰ, ਇਹਨਾਂ ਨੂੰ ਵਸ ਵਿੱਚ ਕਰਨਾ, 5 ਤੱਤਾਂ ਦੀ ਧਾਰਨਾ ਕਰਨੀ, ਇਹ 32 ਬਣ ਗਏ ਇੱਥੇ ਤੱਕ। ਇਹਨਾਂ 32 ਲੱਖਣਾਂ ਵਾਲੀ, ਇਹਨਾਂ ਦੇ ਸਹਿਤ ਸੱਚ ਸੱਤ ਦੇ ਧਾਰਨ ਕਰਨ ਵਾਲੀ, ਫਿਰ ਗਿਆਨ ਰੂਪੀ ਪੁੱਤਰ ਦੇ ਸਹਿਤ ਹੈ, ਗਿਆਨ ਰੂਪੀ ਪੁੱਤਰ ਪਰਮੇਸ਼ਰ ਦੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਉਹਦੇ ਔਲਾਦ ਵਾਲੀ ਹੋ ਜਾਂਦੀ ਹੈ। ਸਤ ਸੰਤੋਖ ਦਇਆ ਧਰਮ ਆਦਿ, ਇਹ ਭਰਾਤਾ ਵਾਲੀ ਹੋ ਜਾਂਦੀ ਹੈ, ਇਹ ਉਹਦੇ ਭਰਾ ਹੋ ਗਏ, ਤੇ ਪਰੋਖ ਗਿਆਨ ਰੂਪੀ ਪੁੱਤਰ ਅਤੇ ਅਪਰੋਖ ਗਿਆਨ ਰੂਪੀ ਪੋਤਰੇ ਤੱਕ ਪਹੁੰਚ ਜਾਂਦੀ ਹੈ, ਇਹ ਸ੍ਰੇਸ਼ਟ ਔਲਾਦ ਵਾਲੀ ਹੋ ਜਾਂਦੀ ਹੈ।
ਆਗਿਆਕਾਰੀ ਸੁਗੜ ਸਰੂਪ,
ਆਗਿਆਕਾਰੀ ਪ੍ਰਭੂ ਦੇ ਭਾਣਾ ਮੰਨਣ ਵਾਲੀ ਜੀਵ ਰੂਪ ਇਸਤਰੀ, ਸੁਭ ਗੁਣਾਂ ਦੀ, ਤੇ ਜਾਂ ਫਿਰ ਆਗਿਆਕਾਰੀ, ਇਹ ਜਿਹੜੀ ਭਗਤੀ ਹੈ ਪ੍ਰਭੂ ਦੀ ਆਗਿਆ ਵਿੱਚ ਹੈ ਭਾਈ, ਆਗਿਆਕਾਰੀ ਸ਼ੁਭ ਗੁਣਾਂ ਦੀ ਸੁਗੜ, ਸ੍ਰੇਸ਼ਟ ਘਾੜਤ ਨੂੰ ਘੜਨ ਵਾਲੀ, ਦਿਲ ਦੀ ਸਫਾਈ ਰੂਪ, ਸੁੰਦਰ ਸਰੂਪ ਵਾਲੀ ਹੈ ਭਗਤੀ ਰੂਪ ਇਸਤਰੀ।
ਇਛ ਪੂਰੇ ਮਨ ਕੰਤ ਸੁਆਮੀ,
ਜੀਵ ਰੂਪ ਕੰਤ ਪਤੀ ਨੂੰ ਸੁਆਮੀ ਮਾਲਕ ਜਾਣ ਕੇ ਉਸਦੇ ਮਨ ਦੀ ਸਾਰੀ ਇੱਛਾ ਖੁਆਹਿਸ਼ ਆਸਾ ਪੂਰਨ ਕਰਨ ਵਾਲੀ ਹੈ।
ਸਗਲ ਸੰਤੋਖੀ ਦੇਰ ਜੇਠਾਨੀ,
ਤੇ ਉਹ ਫਿਰ ਸਾਰਿਆਂ ਦੇ ਵਿੱਚ ਭਾਵੇਂ ਦਰਾਣੀ ਹੈ ਜੇਠਾਣੀ ਹੈ, ਸੰਤੋਖੀ ਸੰਤੋਖ ਵਾਲੀ ਕਿਵੇਂ ਅੰਤਰੀ ਭਾਵ ਚ ਆਏਗਾ, ਤੇ ਐਸੀ ਜਿਹੜੀ ਇੱਛਾ ਕੀ ਸੀ ਜੀਵ ਦੀ ਕੰਤ ਦੀ, ਕਿ ਪਰਮਾਤਮਾ ਮਿਲ ਜਾਵੇ, ਭਗਤੀ ਨੇ ਮਿਲਾਉਣਾ, ਫਿਰ ਉਹ इस प्रकार पे सगल सारियां आसा रूप दराणियां ते तृष्णा रूप जठाणियां नूं संतोखी संतोख दे सहत करन वाली है कौन भगती रूपी स्त्री जे जीव रूपति नूं मिल जावे असी
सब परवार वाहे श्रेष्ठ
सारे दैवी गुण रूपी परिवार दे माहे विच भगती रूपी स्त्री श्रेष्ठ उत्तम प्रशंसा योग है
मत्ती देवी देवर जेसठ
हंकार रूपी देवर देओर है लोह रूपी जेष्ठ जेठ है ओदे ताई मत्ती इनू मती नहीं कहना मत्ती अधक सहत पाठ है मत्ती मत देवी देण वाली है भाव हंकार ताई निम्रता ते लोभ ताई संतोख निर्लोभता ए बख्शदी है जिहड़ी भगती है भगती करन वाले लोभ नहीं रहिंदा हंकार नहीं रहिंदा है
धन सो गृह जित प्रगटी आए
ते धन ता है कहिंदे ओ हिरदा रूपी घर जिसे भगती रूपी स्त्री आ करके प्रगट हो गई है
जन नानक सुखे सुख विहार
सतगुरु जी उचारदे फिर प्रभु दे जन सेवकां दे ताई ते ओ सेवक सारी अवस्था सुखे सुख विच व्याहे बतीत करदे न उन्हां नूं जिंदगी च दुख नहीं हुंदा जिन्हां नूं भगती रूपी औरत मिल गई है ए मिलदी है पिछले पूरले जन्म दे निष्काम कर्म कीते होण भाई ओ निष्काम कर्मां दा प्रेरिया परमेश्वर इनू भगती दिंदा है भगती वास्ते भी तपस्या करनी पैंदी है ते इस प्रकार अंतरीव ते बाहज जानने जे
आसा वहला पंजवा
आसा राग दे अंदर गुरु अर्जन देव जी ने यह शब्द उस वेले अधिकारी ने आके जो बेनती की महाराज माया बहुत प्रबल है इस तों तरना तो बहुत औखा है आप कृपा करके बख्शो किवें महाराज के किस प्रकार बचिया जा सकता है सिखां दी बेनती सुन के जिग्यासुआं दी माया दे प्रकरण द्वारा दसदे हन
मता करो सो पक्कन ना देई
ते पक्कन कस के बोलने मता पोले शब्दां दे विच बोलने मता करो सो पक्कन ना देई कहिंदे जे कोई मता कर लैंदा मैं सिमरन भजन करूंगा परोपकार करूंगा अमृत वेले उठूंगा ए मता कर लिया सलाह कर ली कहिंदे ए माया ऐसी है ये पकड़ नहीं दिंदी मता कच्चे नूं ही तोड़ दिंदी है करनी हुंदा हुकम ये माया तो उस नूं सलाह नूं पकड़ नहीं दिंदी है पूरा नहीं होण दिंदी ते इस प्रकार दा प्रभाव है
शील संजम कै निकट खलोई
जिहड़े सील नरम सुभाव वाले ने उन्हां नूं क्रोधी बना दिंदी है संजम इंद्रियां दा दमन करन वाले नूं लालची बना दिंदी है उन्हां दे निकट सील संजम कै बोले द्वारे
शील संजम कै निकट खलोई
ते ओ फिर शील संजम जेड़े शील नरम सुभाव वाले क्रोध वाली बिरति बनाती इंद्रियां दा दमन करन वाले इंद्रियां चंचल कर दित्तियां उन्हां नेट नेड़े ही भाव के जिहड़ी माया ते खलोई खड़ी है भाव शील नरम सुभाव वालियां नूं उन्हां दे सुभाव गाड़ दिते संजमियां दे सुभाव बगाड़ दिंदी है ये नेड़े ही खड़ी है हर वक्त कोल है
इस करी बहु रूप दिखावै
ते बहु बहुत बेस भेख धारण करती है अनेकां जीवां दी ताई दिखावना करती है अनेकां रूप
गृह वसन ना देई
ते ओ घर दे विच वसन नहीं दिंदी जिवें भगत कबीर साहब दे घर शाहूकार नहीं बन के नहीं सी आ गई अनेकां साखियां नूं कबीर साहब ने आप कहा कहिंदे कबीर आई मुझे पै अनक करे कर भेस हम राखे गुर अपने उनकी नो आदेश मैं नमस्कार करदा जे गुरु ने मैनू रख लिया नहीं तां हिरदे रूपी घर दे विच अंतरमुख रूपी बिरती जां सत संतोख दया धर्म विचार आदि इन्हां शुभ गुणां नूं इह टिकण नहीं देंदी बसण नहीं देंदी है सगों इंद्रियां नूं विषय प्राण कर दिंदी है ते वख वख करके बोलो जी वख वख
वख वख परमावै
उन्हां नूं इन निरां नूं विषयां दे विच वखो वखरे लका के नेत्रां नूं सरूप दे लवायमान कर दिंदी कन्नां नूं निंदिया च लवायमान कर दिंदी है ते इउं संतोख नूं लोभ रूपी कुकर चमेड़ दिंदी है ते वस विचार नूं काम चमेड़ दिंदी है इस तरह करके गुणा नूं चमेड़ दिंदी है बिगाड़ दिंदी है
घर की नायक घर वास ना देवै
संसार रूपी घर दी ए माया नायक मालक बनी बैठी है जो हिरदे रूपी घर विच अंतरमुख बिरती करन रूप जां शुभ गुणा समेत जीव नूं बसण नहीं दिंदी ਇਸ ਕਰਕੇ ਇਹ ਇਹਦਾ ਪ੍ਰਭਾਵ ਹੈ।
ਯਤਨ ਕਰੋ ਉਰਝਾਈ ਪਰਿਵੈ,
ਅੰਤਮੁਖ ਬਿਰਤੀ ਦਾ ਜੇ ਯਤਨ ਉਪਾਵ ਕਰਦੇ ਹਾਂ ਤਾਂ ਫਿਰ ਉਰਝਾਏ ਅਟਕਾ ਰੁਕਾਵਟ ਪ੍ਰੇਵੈ ਪਾ ਦਿੰਦੀ ਹੈ, ਉਹਦੇ ਚ ਅਟਕ ਪਾ ਦਿੰਦੀ ਹੈ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਹੈ,
ਧੁਰ ਕੀ ਭੇਜੀ ਆਈ ਅਮਰ।
ਅਮਰ ਇਹਨੂੰ ਥੋੜਾ ਜਿਹਾ ਕੱਸ ਕੇ ਬੋਲਣਾ ਹੈ, ਇਹ ਧੁਰ ਤੋਂ ਦਰਗਾਹੋਂ ਪਰਮੇਸ਼ਰ ਦੇ ਅਮਰ ਹੁਕਮ ਦੇ ਵਿੱਚ ਹੀ ਭੇਜੀ ਹੋਈ, ਸੰਸਾਰ ਨੂੰ ਪਰਖਣ ਵਾਸਤੇ ਆਈ ਹੈ, ਆਪਣੇ ਆਪ ਨਹੀਂ ਆਈ ਇਹ, ਧੁਰੋਂ ਪਰਮੇਸ਼ਰ ਨੇ ਭੇਜੀ ਹੋਈ ਆਈ ਹੈ, ਪਰ ਇਹ ਆਪਣੇ ਆਪ ਨੂੰ ਅਮਰ ਅਮਰ ਮੰਨੀ ਬੈਠੀ ਹੈ ਬ੍ਰਹਮ ਦੇ ਆਸਰੇ, ਤੇ ਆਪਣਾ ਅਮਰ ਹੁਕਮ ਚਲਾਈ ਫਿਰਦੀ ਹੈ।
ਨੌ ਖੰਡ ਜੀਤੇ ਸਭ ਥਾਨ ਥਨੰਤਰ,
ਇਸ ਮਾਇਆ ਨੇ ਨੌ ਖੰਡ ਪ੍ਰਿਥਵੀ ਦੇ ਜੀਵਾਂ ਨੂੰ ਜਿੱਤ ਲਿਆ, ਸਾਰੀ ਜਗ੍ਹਾ ਨੂੰ ਜਿੱਤ ਲਿਆ, ਤੇ ਜੱਗ ਤੇ ਆਦਿਕ ਜਿਹੜੀ ਪੂਜਾ ਕਰਨ ਵਾਲੇ ਥਾਨ ਸੀ, ਕਹਿੰਦੇ ਉਹਨਾਂ ਨੂੰ ਵੀ ਥਨੰਤਰ ਅਸਥਾਨਾਂ ਦੇ ਅੰਦਰ ਰਹਿਣ ਵਾਲੇ ਜੀਵ ਜੰਤਨ ਜਿਹੜੇ ਉਹ ਸਾਰੇ ਆਪਣੇ ਅਧੀਨ ਕਰ ਲਏ ਹਨ।
ਤਾਟ ਤੀਰਥ ਨਾ ਛੋਡੇ ਯੋਗ ਸੰਨਿਆਸ,
ਇਹਨੇ ਛੱਡਿਆ ਕੋਈ ਨਹੀਂ, ਤੀਰਥਾਂ ਦਾ ਸਥਾਨਾਂ ਤੇ ਤੱਟ ਕਿਨਾਰਿਆਂ ਤੇ ਬੈਠਣ ਵਾਲੇ ਤਪੱਸੀ ਨਹੀਂ ਛੱਡੇ, ਯੋਗ ਨੂੰ ਧਾਰਨ ਕਰ ਪਏ, ਯੋਗੀ ਸੰਨਿਆਸੀ ਤਿਆਗੀ ਨਹੀਂ ਛੱਡੇ, ਲਾਲਚੀ ਬਣਾ ਦਿੱਤੇ, ਤੇ ਇਸ ਕਰਕੇ ਮਾਇਆ ਨੇ ਕੋਈ ਵੀ ਕਿਸੇ ਨੂੰ ਛੱਡਦੀ ਨਹੀਂ ਹੈ।
ਪੜ ਥਾਕੇ ਸਿਮਰਤ ਵੇਦ ਅਭਿਆਸ,
ਸਿਮਰਤੀਆਂ 27 ਪੜ ਲਈਆਂ ਤੇ ਉਹਨਾਂ ਨੂੰ ਪੜ੍ਹ ਕੇ ਚਾਰੇ ਵੇਦ, ਸ਼ਾਮ ਵੇਦ, ਰਿਗਵੇਦ, ਜੁਜਵੇਦ, ਅਥਰਵਣ ਵੇਦ, ਇਹਨਾਂ ਦਾ ਅਭਿਆਸ ਕਰਕੇ ਵੀ ਅਨੇਕਾਂ ਵਿਦਵਾਨ ਥਾਕੇ ਥੱਕ ਗਏ ਪਰ ਮਾਇਆ ਵਸ ਨਾ ਹੋਏ।
ਜਹਿ ਵੈਸੋ ਤਹਿ ਲਾਲੀ ਵੈਸੈ,
ਪਰ ਕਹਿੰਦੇ ਵੀ ਜਿੱਥੇ ਵੀ ਬੈਠਦੇ ਹਾਂ ਬੈਰਾਗੀ ਤਿਆਗੀ ਬਣ ਕੇ ਜਿੱਥੇ ਵੀ ਕੋਈ ਬੈਠਦਾ ਹੈ ਉੱਥੇ ਸਾਥ ਨਾਲ ਹੀ ਮਨ ਦੇ ਵਿੱਚ ਆ ਕੇ ਬੈਠ ਜਾਂਦੀ ਹੈ, ਪਤਾ ਨਹੀਂ ਲੱਗਣ ਦਿੰਦੀ ਕਦੋਂ ਆ ਕੇ ਮਨ 'ਚ ਬਹਿ ਗਈ।
ਸਗਲ ਭਵਨ ਮਹਿ ਸਬਲ ਪਰਿਵੇਸ਼,
ਸਾਰੇ ਸੰਸਾਰ ਰੂਪੀ ਭਵਨ ਘਰ ਤੇ ਜਾਂ 14 ਭਵਨਾਂ ਦੇ ਮਹਿ ਵਿੱਚ ਸਬਲ ਸਹਿਤ ਬਲ ਦੇ ਪ੍ਰਵੇਸ਼ ਪ੍ਰਵੇਸ਼ ਕਰਦੀ ਹੈ।
ਹੋਛੀ ਸਰਨ ਪਇਆ ਰਹਿਣ ਨਾ ਪਾਈ,
ਤੇ ਹੋਛੀ ਸਰਨ ਪਇਆ ਕਹਿੰਦੇ ਤੁਛ ਜਿਹੜੇ ਪੁਰਸ਼ਾਂ ਨੇ, ਹੋਛੀ ਤੁਛ ਪੁਰਸ਼ਾਂ ਕਾਮ ਕ੍ਰੋਧ ਵਿੱਚ ਗ੍ਰਸੇ ਹੋਇਆ, ਤੇ ਉਹ ਉਹਨਾਂ ਦੀ ਜਿਹੜੀ ਕਾਮ ਕ੍ਰੋਧ ਗ੍ਰਸਿਆਂ ਹੋਇਆਂ ਦੀ ਸਰਨ ਪਨਾਹ ਵਿੱਚ ਪਿਆਂ ਪੈਣ ਕਰਕੇ ਜਿਹੜੇ ਪਹਿਲੀ ਕਾਮੀ ਕ੍ਰੋਧੀ ਨੇ, ਤੇ ਫਿਰ ਇਹ ਜਿਹੜੀ ਹੈ ਨਾ ਹੋਛੀ ਸਰਨ ਪਿਆਂ ਰਹਿਣ ਨਾ ਪਾਈ, ਮੋਹ ਆਦਿਕ ਰਹਿਣ ਇਹ ਠਹਿਰਨਾ ਪਾਵੇ, ਛੁੱਟਣਾ ਨਹੀਂ ਪਾਉਂਦੇ ਇਸ ਤੋਂ ਮੋਹ ਆਦਿਕ ਤੋਂ। ਅਧਿਕਾਰੀ ਨੂੰ ਇਹ ਸੂਚਨਾ ਦਿੱਤੀ ਹੈ ਵੀ ਪਖੰਡੀ ਕੋਲ ਜਾਏਗਾ ਵਸ ਨਹੀਂ ਹੋਣੇ, ਸਮਾਂ ਵਧਣਗੇ, ਕਿਉਂਕਿ ਹੋਛੀ ਸ਼ਰਨ ਕੀ ਹੈ, ਹੋਛੇ ਬੰਦੇ ਜਿਹੜੇ ਆਪਣੀ ਪੂਜਾ 'ਚ ਫਸੇ ਹੋਏ ਨੇ ਉਹਨਾਂ ਦੇ ਵਿੱਚ ਇਸ ਤੋਂ ਮੋਹ ਆਦਿਕ ਤੋਂ ਰਹਿਣਾ ਕਾਮ ਕ੍ਰੋਧ ਤੋਂ ਨਹੀਂ
ਪਾਏਗਾ।
ਹੁਣ ਜਗਿਆਸੂ ਤੰਗ ਹੋ ਕੇ ਮਹਾਂਪੁਰਸ਼ਾਂ ਨੂੰ ਕਹਿੰਦਾ ਹੈ, ਹੇ ਮਹਾਂਪੁਰਸ਼ੋ ਮੇਰੇ ਮਿੱਤਰ ਰੂਪੋਂ, ਮੈਂ ਦੱਸੋ ਜਾਵਾਂ ਕਿੱਧਰ ਨੂੰ, ਮੈਨੂੰ ਟਿਕਾਣਾ ਕੋਈ ਨਹੀਂ ਦਿਸਦਾ, ਮਾਇਆ ਨੇ ਬੜਾ ਤੰਗ ਕਰ ਦਿੱਤਾ, ਜਿੱਥੇ ਜਾਣਾ ਨਾਲ ਹੀ ਬਹਿੰਦੀ ਹੈ, ਤੇ ਇਹਨੇ ਵਿਗਾੜ ਪਾ ਦਿੱਤਾ, ਰੱਬ ਨੂੰ ਮਿਲਣ ਨਹੀਂ ਦਿੰਦੇ।
ਸੁਣ ਉਪਦੇਸ਼ ਸਤਿਗੁਰ ਪਹਿ ਆਇਆ,
ਤਾਂ ਉਸ ਵੇਲੇ ਫਿਰ ਮਹਾਂਪੁਰਸ਼ਾਂ ਨੇ ਕਿਹਾ ਕਿ ਦੇਖ ਵੀ ਜਗਾਸੂ, ਜੇ ਤੂੰ ਆਪਣਾ ਭਲਾ ਚਾਹੁੰਦਾ ਅਸੀਂ ਤੈਨੂੰ ਸਿੱਖਿਆ ਦਿੰਦੇ ਹਾਂ ਵੀ ਤੂੰ ਸਤਿਗੁਰੂ ਦੇ ਕੋਲ ਚਲਿਆ ਜਾ। ਕਹਿੰਦੇ ਮੈਂ ਉਪਦੇਸ਼ ਸੰਤਾਂ ਦਾ ਸੁਣ ਕੇ ਫਿਰ ਸਤਿਗੁਰੂ ਦੇ ਪਾਸ ਆਇਆ।
ਗੁਰ ਹਰ ਹਰ ਨਾਮ ਮੋਹਿ ਮੰਤਰ ਦਿਰੜਾਇਆ,
ਗੁਰੂ ਜਿਹੜੇ ਪੂਜਨੀਕ ਗੁਰ ਵੱਡੇ ਬ੍ਰਹਮਨੇਸ਼ਟੀ ਬ੍ਰਹਮ ਸਰੋਤਰੀ, ਉਹਨਾਂ ਨੇ ਹਰੀ ਪਰਮੇਸ਼ਰ ਜੋ ਹਰ ਇੱਕ ਦੇ ਵਿੱਚ ਹੈ ਉਹਦੇ ਹਰ ਨਾਮ ਨੂੰ ਕਹਿੰਦੇ ਮੋਹੇ ਮੈਨੂੰ ਗੁਰਮੰਤਰ ਵਾਹਿਗੁਰੂ ਗੁਰਮੰਤਰ ਦ੍ਰਿੜ ਪੱਕਾ ਕਰਵਾ ਦਿੱਤਾ ਕਿ ਇਹ ਜਪਿਆ ਕਰ ਫਿਰ ਮਾਇਆ ਦਾ ਪ੍ਰਭਾਵ ਨਹੀਂ ਰਹੇਗਾ।
ਨਿਜ ਘਰ ਵਸਿਆ ਗੁਣ ਗਾਏ ਅਨੰਤਾ,
ਇਸ ਪ੍ਰਕਾਰ ਅਨੰਤਾ ਬੇਅੰਤ ਪ੍ਰਭੂ ਦੇ ਗੁਣਾਂ ਨੂੰ ਗਾਏ ਗਾਉਣ ਕਰਕੇ, ਨਿਜ ਆਪਣੇ ਸਰੂਪ ਰੂਪੀ ਜਾਂ ਫਿਰ ਤੁਰਿਆ ਪਦ ਰੂਪੀ ਘਰ ਦੇ ਚ ਵਸਿਆ ਵਸਦੇ ਹਾਂ।
ਪ੍ਰਭ ਮਿਲਿਓ ਨਾਨਕ ਭਇ ਅਚਿੰਤਾ,
ਸਤਿਗੁਰੂ ਜੀ ਉਚਾਰਨ ਕਰਦੇ ਨੇ ਇਸ ਪ੍ਰਕਾਰ ਪਰਮੇਸ਼ਰ ਵਾਹਿਗੁਰੂ ਮਿਲਿਓ ਮਿਲ ਗਿਆ, ਸਾਰੀਆਂ ਚਿੰਤਾ ਤੋਂ ਜਣੀ ਜਿਹੜੀਆਂ ਚਿੰਤਾਵਾਂ ਸੀ ਅਚਿੰਤ ਹੋ ਗਏ, ਇਹ ਗੁਰੂ ਦੀ ਕਿਰਪਾ ਨਾਲ ਭਗਤੀ ਦੁਆਰਾ ਹੋਏ।
ਘਰ ਮੇਰਾ ਇਹ ਨਾਇਕ ਹਮਾਰੀ,
ਇਹ ਸਰੂਪ ਰੂਪੀ ਘਰ ਮੇਰਾ ਸਾਡਾ ਹੋ ਗਿਆ, ਅਤੇ ਮਾਇਆ ਵੀ ਜੋ ਸਾਰੀ ਦੁਨੀਆਂ ਦੀ ਨਾਇਕ ਮਾਲਕਣੀ ਬਣੀ ਬੈਠੀ ਸੀ ਇਸ ਨੂੰ ਵੀ ਹਮਾਰੀ ਸਾਡੀ ਦਾਸੀ ਬਣਾ ਦਿੱਤਾ ਹੈ।
ਇਹ ਅਮਰ ਹਮ ਗੁਰ ਕੀਏ ਦਰਬਾਰੀ ਰਹਾਉ ਦੂਜਾ,
ਤੇ ਇਸ ਪ੍ਰਕਾਰ ਇਹ ਮਾਇਆ ਹੁਣ ਸਾਡੇ ਜਿਹੜੇ ਅਮਰ ਹੁਕਮ ਵਿੱਚ ਚੱਲਣ ਵਾਲੀ ਬੰਦੀ ਹੋ ਗਈ ਹੈ, ਗੁਰ ਸਤਿਗੁਰੂ ਜੀ ਨੇ ਸਾਨੂੰ ਆਪਣੇ ਦਰਬਾਰੀ ਦਰਬਾਰ ਸਰੂਪ ਰੂਪੀ ਦਰਬਾਰ ਤੇ ਮਾਲਕ ਕੀ ਇਹ ਕਰ ਦਿੱਤਾ। ਇਉਂ ਹੇ ਅਧਿਕਾਰੀ ਸਿੱਖਾ, ਗੁਰਾਂ ਦੇ ਬਚਨਾਂ ਦੀ ਕਮਾਈ ਕਰਕੇ ਨਾਮ ਅਭਿਆਸ ਦੁਆਰਾ ਮਾਇਆ ਤੋਂ ਬਚਿਆ ਜਾ ਸਕਦਾ। ਇਹ ਦੂਜੇ ਰਹਾਉ ਦੇ ਵਿੱਚ ਪੂਰਾ ਉੱਤਰ ਦਿੱਤਾ ਹੈ। ਤਾਂ ਰਹਾਉ ਦੂਜਾ ਲਿਖਿਆ ਹੈ
ਆਸਾ ਮਹੱਲਾ ਪੰਜਵਾ,
ਤੇ ਇਹ ਮਹਾਰਾਜ ਸਾਹਿਬ ਨੇ ਉਸ ਵੇਲੇ ਉਚਾਰਨ ਕੀਤਾ 1638 ਬਿਕਰਮੀ ਭਾਦਰੋ ਸੁਦੀ ਦੂਜ ਨੂੰ ਆਪਣੇ ਛੋਟੇ ਸਾਹਿਬਜ਼ਾਦੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਰਾਮਦਾਸ ਮਹਾਰਾਜ ਨੇ ਗੁਰਤਾਗਦੀ ਬਖਸ਼ ਦਿੱਤੀ। ਤੇ ਜਿਸ ਵੇਲੇ ਆਪ ਜੀ ਭਾਦਰੋਂ ਸੁਦੀ, ਇਹ 1638 ਬਿਕਰਮੀ ਚ ਭਾਦਰੋਂ ਸੁਦੀ 30 ਦਿਨ ਜੋਤੀ ਜੋ ਸਮਾ ਗਏ, ਗੁਰਤਾਗਦੀ ਪ੍ਰਾਪਤ ਹੋਈ ਤੇ ਪਿਰਥੀ ਚੰਦ ਨੇ ਬੜਾ ਵਿਰੋਧ ਕੀਤਾ, ਸੁਲੀ ਖਾਂ ਸੁਲਭੀ ਖਾਂ ਚੜਾ ਕੇ ਲਿਆਉਣੇ। ਤਾਂ ਜਿਸ ਵੇਲੇ ਇਹਨੇ ਜਾ ਕੇ ਪੁਕਾਰ ਕੀਤੀ ਬਾਦਸ਼ਾਹ ਦੇ ਕੋਲ, ਤੇ ਵੀ ਮੈਨੂੰ ਗੁਰਤਾਗਦੀ ਦਵਾਓ ਤੁਸੀਂ, ਇਹਨੇ ਸੁਲੀ ਖਾਂ ਸੁਲਭੀ ਖਾਂ ਵਿੱਚ ਚੰਦੂ ਦੁਸ਼ ਚੌਂਕੜੀ ਇਹ ਰਲੀ ਹੋਈ ਸੀ, ਤੇ ਗੁਰੂ ਅਰਜਨ ਦੇਵ ਜੀ ਦੇ ਕੋਲੋਂ ਮੈਨੂੰ ਇਹ ਸਰਕਾਰ ਦਰਬਾਰ ਇਸ ਨੇ ਜਾ ਕੇ। ਤਾਂ ਬਾਦਸ਼ਾਹ ਨੇ ਉਸ ਵੇਲੇ ਪੁੱਛਿਆ, ਕਹਿੰਦੇ ਵੀ ਤੇਰੇ ਭਰਾ ਨੇ ਆਪ ਹੀ ਗੁਰਤਾਗਦੀ ਮੱਲੀ ਆ ਕਿ ਜਾਂ ਤੁਹਾਡੇ ਪਿਤਾ ਨੇ ਦਿੱਤੀ ਹੈ? ਢਿੱਲਾ ਜਾ ਹੋ ਕਹਿੰਦੇ ਹਾਂ ਜੀ ਦਿੱਤੀ ਤਾਂ ਪਿਤਾ ਗੁਰੂ ਰਾਮਦਾਸ ਨੇ। ਕਹਿੰਦੇ ਫਿਰ ਸਰਕਾਰ ਕਿਵੇਂ ਦਖਲ ਦੇਊਗੀ? ਤੂੰ ਆਇਆ ਤੈਨੂੰ ਪਿੰਡ ਦੇ ਦਿੰਦੇ ਹਾਂ, ਹੇ ਹੇਰ ਨਾਵੇਂ ਪਿੰਡ ਦੇ ਸਾਧ ਸੰਜੋ ਦੇ ਦਿੱਤਾ ਗੁਜ਼ਾਰੇ ਬਾਅਦ, ਫਿਰ ਵੀ ਸਬਰ ਨਾ ਕਰਿਆ। ਕਹਿੰਦਾ ਮੇਰਾ ਧਨ ਲੁੱਟਿਆ ਗਿਆ ਸਾਰਾ, ਸੁਲੀ ਖਾਂ ਨੂੰ ਆਪਣਾ ਮਿੱਤਰ ਬਣਾਇਆ, ਉਹ ਕਹਿੰਦਾ ਤੂੰ ਫਿਕਰ ਨਾ ਕਰ, ਮੈਂ ਤੇਰੇ ਭਰਾ ਨੂੰ ਮਾਰ ਕੇ ਤੈਨੂੰ ਗੁਰਤਾਗਦੀ ਦਾ ਮਾਲਕ ਬਣਾ ਕੇ ਰਹੂੰਗਾ। ਉਹ ਉੱਥੋਂ ਬਾਅਦ ਫਿਰ ਸਾਧ ਸਿੰਘ ਜੀ ਗੁਰੂ ਕਾ ਕੋਠਾ ਨਾਮੇ ਇਹ ਪਿੰਡ ਵੀ ਹੋਰ ਦਿੱਤਾ। ਇੱਥੇ ਉਹ ਆਵੇ ਲਾਏ ਸੀ ਜੇ ਸੜ ਕੇ ਮਰ ਗਿਆ ਸੀ ਉਹ। ਜਦੋਂ ਸੁਲੀਹ ਖਾਨ ਜਿਹੜਾ ਉਹਨੇ ਠਾਣ ਲਈ ਤੇ ਪ੍ਰਿਥੀ ਚੰਦ ਜੀਆਂ ਇਹ ਸਾਰੀਆਂ ਜਿਹੜੀਆਂ ਗੱਲਾਂ ਨੂੰ ਤੇ ਦਿੱਲੀ ਦੀਆਂ ਸੰਗਤਾਂ ਨੂੰ ਪਤਾ ਲੱਗਿਆ ਕਿਉਂਕਿ ਉੱਥੇ ਰਹਿੰਦੇ ਸੀ, ਉਹਨਾਂ ਨੇ ਫਿਰ ਚਿੱਠੀ ਲਿਖੀ ਮਹਾਰਾਜ ਨੂੰ ਕਿ ਮਹਾਰਾਜ ਆਹ ਉਪਾਅ ਹੋ ਰਿਹਾ ਤੇ ਹੁਣ ਤੁਸੀਂ ਆਪਣਾ ਕੋਈ ਇੰਤਜ਼ਾਮ ਕਰ ਲਓ, ਸੁਲੀ ਖਾਂ ਚੜ੍ਹ ਕੇ ਆਊਗਾ। ਉਹ ਚਿੱਠੀ ਮਹਾਰਾਜ ਦੀ ਹਜ਼ੂਰੀ ਸੁਣਾਈ ਗਈ ਤੇ ਵਿਚਾਰ ਪ੍ਰਗਟ ਸਿੱਖਾਂ ਨੂੰ ਪੁੱਛਿਆ ਦੱਸੋ ਭਾਈ ਕੀ ਕਰਨਾ ਹੈ? ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ, ਸਾਰੀ ਸੰਗਤ ਬੈਠੀ ਹੈ, ਦੱਸੋ ਕੀ ਕਰਨਾ? ਇਹ ਜਿਹੜੀ ਹੁਣ ਬਿਪਤਾ ਆ ਰਹੀ ਹੈ, ਸਾਰੇ ਗੁਰਮਤਾ ਕਰੋ। ਗੁਰਮਤਾ ਹੋਣ ਲੱਗਿਆ ਜੀ, ਹਾਂਜੀ,
ਪ੍ਰਥਮੇ ਮਤਾ ਜੇ ਪੱਤਰੀ ਚਲਾਵੋ,
ਆਸਾ ਰਾਗ ਦੇ ਬੋਲਦੀ, ਆਸਾ ਮਹੱਲਾ ਪੰਜ ਬੋਲਦੇ,
ਆਸਾ ਮਹੱਲਾ ਪੰਜਵਾ,
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਨੇ ਫਿਰ ਇਹ ਸ਼ਬਦ ਉਚਾਰਨ ਕੀਤਾ,
ਪ੍ਰਥਮੇ ਮਤਾ ਜੇ ਪੱਤਰੀ ਚਲਾਵੋ।
ਤੇ ਹੁਣ ਰਾਏ ਦੇਣ ਵਾਲੇ ਕਹਿੰਦੇ ਨੇ ਸਭ ਤੋਂ ਪਹਿਲਾਂ ਮਤਾ ਇਰਾਦਾ ਇਹ ਹੈ ਕਿ ਜੇਕਰ ਅਸੀਂ ਇੱਕ ਪੱਤਰੀ ਚਿੱਠੀ ਲਿਖੀਏ ਬਾਦਸ਼ਾਹ ਨੂੰ ਕਿ ਬਾਦਸ਼ਾਹ ਤੇ ਇਹ ਪੱਤਰੀ ਚਲਾਵੋ ਭੇਜਣੀ ਚਾਹੀਦੀ ਹੈ, ਵੀ ਉਹਦੇ ਚ ਲਿਖੀਏ ਜੀ ਅਸੀਂ ਵੀ ਅਸੀਂ ਨਿਰਦੋਸ਼ ਹਾਂ, ਇਹ ਪ੍ਰਿਥੀ ਚੰਦ ਇਹ ਤਾਂ ਆਪ ਹੀ ਜ਼ਹਿਰ ਦਿੱਤੀ ਸੀ ਗੁਰੂ ਹਰਗੋਬਿੰਦ ਬੱਚੇ ਸਾਹਿਬਜ਼ਾਦੇ ਨੂੰ, ਗੁਰੂ ਅਰਜਨ ਦੇਵ ਜੀ ਨੂੰ, ਇਹ ਆਪ ਹੀ ਸੰਗਤਾਂ ਮੂੰਹ ਕਾਲਾ ਹੋਇਆ, ਇਹਦਾ ਇਹ ਚਿੱਠੀ ਲਿਖ ਦਈਏ।
ਦੁਤੀਏ ਮਤਾ ਦੋਏ ਮਾਨੁੱਖ ਪਹੁੰਚਾਵਾ,
ਕੁਝ ਲੋਕ ਕਹਿੰਦੇ ਨੇ ਨਹੀਂ ਚਿੱਠੀ ਨਹੀਂ ਲਿਖਣੀ, ਕੀ ਕਰਨਾ? ਕਹਿੰਦੇ ਮਤਾ ਫੈਸਲਾ ਇਹ ਕੀਤਾ ਕਿ ਦੋ ਮਨੁੱਖ ਕੌਣ? ਬਾਬਾ ਬੁੱਢਾ ਸਾਹਿਬ ਦੇ ਭਾਈ ਗੁਰਦਾਸ ਨੂੰ, ਇਹਨੂੰ ਬਾਦਸ਼ਾਹ ਕੋਲ ਪਹੁੰਚਾਵੋ, ਭੇਜੋ, ਇਹ ਆਪਣਾ ਪੱਖ ਉੱਥੇ ਰੱਖਣ ਜਾ ਕੇ ਗੁਰੂ ਘਰ ਦੀ ਮਰਿਆਦਾ ਬਾਰੇ ਦੱਸਣਗੇ।
ਤ੍ਰਿਤੀਏ ਮਤਾ ਕਿਸ ਕਰੋ ਉਪਾਇਆ,
ਤ੍ਰਿਤੀਏ ਤੀਸਰਾ ਇਹ ਮਤਾ ਫੈਸਲਾ ਕੀਤਾ ਕਿ ਕੁਝ ਮਾਇਆ ਧਨ ਆਦਿਕ ਦੇ ਕੇ ਬਾਦਸ਼ਾਹ ਨੂੰ ਆਪਣਾ ਪੱਖੀ ਬਣਾ ਲਈਏ ਜਿਵੇਂ ਪ੍ਰਿਥੀ ਚੰਦ ਨੇ ਬਣਾਇਆ, ਜਾਂ ਫਿਰ ਸ਼ਸਤਰ ਧਾਰੀ ਲੈ ਕੇ ਫਿਰ ਮੁਕਾਬਲਾ ਕਰੀਏ। ਇਤਿਹਾਸਕ ਇਹ ਫਿਰ ਉਹ ਮਤੇ ਦੇ ਵਿੱਚ ਇਹ ਕਹਿੰਦੇ ਇਹ ਉਪਾਅ ਕਰਨਾ ਚਾਹੀਦਾ ਹੈ, ਇਹ ਯਤਨ ਕਰੀਏ।
ਮੈਂ ਸਭ ਕਿਛ ਛੋੜ ਪ੍ਰਭ ਤੁਹੀ ਧਿਆਇਆ,
ਮਹਾਰਾਜ ਚੁੱਪ ਰਹੇ, ਕਹਿੰਦੇ ਮਹਾਰਾਜ ਦੱਸੋ ਕਿਹੜਾ ਪ੍ਰਵਾਨ ਹੈ? ਕਹਿੰਦੇ ਤਿੰਨੇ ਨਹੀਂ ਪ੍ਰਵਾਨ, ਚਿੱਠੀ ਪਜਾਉਣੀ ਹੀਣਤਾ ਦਾ ਕੰਮ ਹੈ, ਗੁਰੂ ਘਰ ਹੈ ਇਹ, ਦੋ ਮਨੁੱਖ ਪਜਾਉਣੇ ਇਹ ਭੈ ਦਾ ਵਾਜਕ ਹੋਊਗਾ, ਫਿਰ ਵੀ ਡਰ ਗਏ ਇਹ, ਰਿਸ਼ਵਤ ਦੇਣੀ ਗੁਰੂ ਘਰ ਦਾ ਤਨ ਬਰਬਾਦ ਹੋਊਗਾ, ਇਹ ਨਹੀਂ ਅਸੀਂ ਕਰ ਸਕਦੇ। ਫਿਰ ਅਖੇ ਮਹਾਰਾਜ ਤੁਸੀਂ ਦੱਸੋ ਕੀ ਕਰਨਾ? ਕਹਿੰਦੇ ਮੈਂ ਸਭ ਕੁਛ ਛੋੜ ਪ੍ਰਭ ਤੁਹੀ ਧਿਆਇਆ, ਕਹਿੰਦੇ ਅਸੀਂ ਤਾਂ ਭਾਈ ਮੈਂ ਸਭ ਕੁਛ ਛੋੜ ਪ੍ਰਭ ਤੁਹੀ, ਹੇ ਵਾਹਿਗੁਰੂ ਮੈਂ ਤੈਨੂੰ ਧਿਆਇਆ, ਤੂੰ ਰੱਖਿਆ ਕਰਨੀ ਆ ਰੱਖਿਆ ਕਰ, ਨਹੀਂ ਤੇਰੀ ਮਰਜ਼ੀ ਹੈ। ਤੇ ਇਹਦੇ ਦੂਸਰੇ ਅਰਥ ਵਿੱਚ ਹੁਣ ਦੱਸਦੇ ਨੇ ਇਸੇ ਪ੍ਰਕਾਰ ਜੇ
ਪ੍ਰਥਮੇ ਮਤਾ ਜੇ ਪੱਤਰੀ ਚਲਾਵੋ,
ਤੇ ਸੰਸਾਰ ਦੀ ਉਤਪਤੀ ਇਹਦੇ ਵਿੱਚ ਕਥਨ ਕਰ ਦਿੱਤੀ। ਈਸ਼ਵਰ ਨੇ ਸ੍ਰਿਸ਼ਟੀ ਦੇ ਵਿਸਥਾਰ ਲਈ ਪ੍ਰਥਮੇ ਪਹਿਲਾਂ ਇਹ ਮਤਾ ਖਿਆਲ ਕੀਤਾ ਕਿ ਜੇਕਰ ਪੱਤਰੀ ਬਿਰਸ਼ ਰੂਪੀ ਜਣੇ ਜਿਵੇਂ ਪੱਤੇ ਬਿਰਸ਼ ਦੇ ਹੁੰਦੇ ਨਾ, ਵੇਦਾਂ ਨੂੰ ਚਲਾਵੋ ਚਲਾਉਣਾ ਕਰਾਂ, ਜੋ ਲੋਕ ਕਰਮ ਕਾਂਡ ਚ ਪੈ ਕੇ ਸ੍ਰਿਸ਼ਟੀ ਨੂੰ ਅੱਗੇ ਤੋਰਨਗੇ।
ਦੁਤੀਏ ਮਤਾ ਦੋਏ ਮਾਨੁੱਖ ਪਹੁੰਚਾਵਾ,
ਦੁਤੀਏ ਦੂਸਰਾ ਮਤਾ ਫੈਸਲਾ ਕੀਤਾ, ਦੋ ਮਨੁੱਖ ਕੌਣ? ਸੰਭੂ ਮੂੰਹ ਤੇ ਸਤ ਰੂਪਾਂ ਨੂੰ ਪਹੁੰਚਾਵੋ, ਪਹੁੰਚਾਉਣਾ ਕਰਾਂ, ਪੈਦਾ ਕਰਾਂ, ਜਿੱਥੋਂ ਮੈਥਨੀ ਸ੍ਰਿਸ਼ਟੀ ਪੈਦਾ ਹੋਵੇ, ਇਸ ਤੋਂ ਕਿ ਇਸਤਰੀ ਪੁਰਸ਼ ਆਪ ਜੀ ਸੰਬੰਧ ਦੁਆਰਾ ਸ੍ਰਿਸ਼ਟੀ ਵਧਾ ਲੈਣਗੇ।
ਤ੍ਰਿਤੀਏ ਮਤਾ ਕਿਛ ਕਰੋ ਉਪਾਇਆ,
ਤੀਸਰਾ ਮਤਾ ਇਰਾਦਾ ਇਹ ਕੀ ਚਾਹ ਦਸ਼ ਪ੍ਰਜਾਪਤ ਨੂੰ ਭੇਜਣਾ ਕਰਾਂ। ਈਸ਼ਵਰ ਕਹਿੰਦਾ ਆਪ ਹੀ ਆਪਣੇ ਬਲ ਨਾਲ ਸ੍ਰਿਸ਼ਟੀ ਨੂੰ ਵਧਾਉਣ ਦਾ ਉਪਾਇਆ ਯਤਨ ਕਰੇਗਾ।
ਮੈਂ ਸਭ ਕਿਛ ਛੋੜ ਪ੍ਰਭ ਤੁਹੀ ਤੇ ਆਇਆ।
ਅਖੀਰ ਈਸ਼ਵਰ ਨੇ ਜੋ ਮਾਇਆ ਸਬਲ ਹੋ ਕੇ ਈਸ਼ਵਰ ਕਹਿਣ ਆਉਂਦਾ ਨਾ, ਇਹ ਵਿਚਾਰ ਕੀਤੀ ਕਿ ਇਹਨਾਂ ਦੁਆਰਾ ਸ੍ਰਿਸ਼ਟੀ ਵਧਾਉਣ ਦੀ ਕੀ ਲੋੜ ਹੈ, ਜਿਸ ਨੂੰ ਪ੍ਰਭੂ ਜਿਹੜਾ ਨਿਰਾਕਾਰ ਹੈ ਜਿਹਨੇ ਮੈਨੂੰ ਬਣਾਇਆ ਹੈ ਉਸ ਦੇ ਅੱਗੇ ਬੇਨਤੀ ਕਰਾਂ। ਤਦ ਈਸ਼ਵਰ ਨੇ ਮੈਂ ਹੰਗਤਾ ਦੇ ਅਤੇ ਪ੍ਰਧੀਨਤਾ ਇਹ ਪ੍ਰਦਾਇਨਹੀਨਤਾ ਤੇ ਸਭ ਸਾਰੇ ਖਿਆਲਾਂ ਨੂੰ ਇਸ ਨੇ ਛੱਡ ਦਿੱਤਾ। ਪ੍ਰਭ ਚੇਤਨ ਸਰੂਪ ਨਿਰੰਕਾਰ ਤੂੰ ਹੀ ਦਾ ਜਾਪ ਧਿਆਉਣਾ ਕੀਤਾ। ਫਿਰ ਅਕਾਲ ਪੁਰਖ ਨੇ ਈਸ਼ਵਰ ਦਾ ਸੰਕਲਪ ਪੂਰਾ ਕਰਨ ਦੇ ਲਈ ਏਕ ਹੂੰ ਬਹੁ ਸਿਆਮ ਪ੍ਰਜਾ ਜਾਇਤੇ ਇਹ ਵਾਕ ਕਹਿਤੇ ਸ੍ਰਿਸ਼ਟੀ ਪੈਦਾ ਹੋਈ। ਮੁਸਲਮਾਨ ਕਹਿੰਦੇ ਕੁੰਨ ਸ਼ਬਦ ਕਿਹਾ ਸ੍ਰਿਸ਼ਟੀ ਬਣੀ। ਇਸੇ ਪ੍ਰਕਾਰ ਜੀ
ਪ੍ਰਥਮੇ ਮਤਾ ਜੇ ਪਤਰੀ ਚਲਾਵਾ,
ਤੀਸਰੇ ਅਰਥ ਵੀ ਕਿਹਾ ਪਰਮੇਸ਼ੁਰ ਦੀ ਪ੍ਰਾਪਤੀ ਲਈ ਜਗਿਆਸੂ ਵੱਲੋਂ ਸਾਧਨਾ ਦਾ ਕਰਤਬ ਦੱਸਦੇ ਹੈ ਕਿ ਉਹ ਉਸ ਇਹਦੇ ਵਿੱਚ ਨਿਪੁੰਨ ਕਰਦੇ ਦੱਸਦੇ ਹਨ। ਪ੍ਰਥਮੇ ਮਤਾ ਜਗਿਆਸੂ ਨੇ ਪ੍ਰਥਮੇ ਪਹਿਲਾਂ ਇਹ ਮਤਾ ਇਰਾਦਾ ਕੀਤਾ ਕਿ ਜਿਹੜਾ ਪੱਤਰਿਆਂ ਵਾਲਾ ਵੇਦ ਹੈ ਉਹਦੇ ਅਨੁਸਾਰ ਕਰਮ ਕਾਂਡ ਵਿੱਚ ਆਪਣੇ ਆਪ ਨੂੰ ਚਲਾਵੋ ਚਲਾਉਣਾ ਕਰਾਂ।
ਦੂਤੀਏ ਮਤਾ ਦੋਇ ਮਾਨੁਖ ਪਹੁੰਚਾਵਾ,
ਦੂਸਰਾ ਇਹ ਮਤਾ ਖਿਆਲ ਕੀਤਾ ਮਨੁੱਖ ਭਾਵ ਵਿਵੇਕ ਵੈਰਾਗ ਤੇ ਵਿਵੇਕ ਨੂੰ ਆਪਣਾ ਸਹਾਇਕ ਬਣਾ ਲਵਾਂ, ਪਰਮੇਸ਼ਰ ਦੇ ਪਾਸ ਪਹੁੰਚਾਵਾਂ, ਪਹੁੰਚਣਾ ਪਹੁੰਚਾਉਣ ਵਾਲੇ ਬਣਾ ਲਵਾਂ।
ਤ੍ਰਿਤੀਏ ਮਤਾ ਕਿਸ ਕਰੋ ਉਪਾਇਆ,
ਤੀਸਰੇ ਮਤਾ ਫਿਰ ਤ੍ਰਿਤੀਆ ਇਹ ਮਤਾ ਇਰਾਦਾ ਕੀਤਾ ਕਿ ਦੇਵਤਿਆਂ ਦੀ ਉਪਾਸਨਾ ਜੇ ਉਹ ਦੇਵਤਿਆਂ ਦੀ ਉਪਾਸਨਾ ਕਰਨ ਰੂਪ ਇਹ ਯਤਨ ਕਰਨਾ। ਸਤਿਗੁਰੂ ਜੀ ਕਥਨ ਕਰਦੇ ਹੁਣ ਅੱਗੇ
ਮੈਂ ਸਭ ਕਿਸੇ ਛੋੜ ਪ੍ਰਭ ਤੁਹੀ ਤੇ ਆਇਆ।
ਸਤਿਗੁਰੂ ਜੀ ਕਥਨ ਕਰਦੇ ਸੀ ਸਭ ਸਾਰੇ ਸਾਧਨਾ ਸਭ ਕੁਛ ਆਸਰਾ ਛੋੜ ਕੇ ਜਗਾਸੂ ਕਹਿੰਦੇ ਹੇ ਪ੍ਰਭੂ ਮੈਂ ਤੂਹੀ ਤੈਨੂੰ ਧਿਆਉਣਾ ਕੀਤਾ। ਇਸੇ ਪ੍ਰਕਾਰ ਜੇ
ਪ੍ਰਥਮੇ ਮਤਾ ਜੇ ਪੱਤਰੀ ਚਲਾਵੋ,
ਅਧਿਕਾਰੀ ਕਹਿੰਦਾ ਪ੍ਰਥਮੇ ਪਹਿਲਾਂ ਇਹ ਮਤਾ ਫੈਸਲਾ ਕੀਤਾ ਕਿ ਜੇਕਰ ਵੇਦ ਕਰਮ ਕਾਂਡ ਜਿਹੜਾ ਵੇਦ ਦੇ ਅੰਦਰ ਉਹ ਪੱਤਰੀ ਪੱਤਰੇ ਭਾਵ ਵੇਦਾਂ ਦੇ ਅੰਦਰ 80,000 ਕਰਮ ਕਾਂਡ ਸੁਰਤੀ ਹੈ ਉਹਨਾਂ ਵੱਲੋਂ ਬਿਰਤੀ ਨੂੰ ਉਪਾਸ਼ਾ ਵੱਲ ਨੂੰ ਚਲਾਉਣਾ ਕਰਾਂ।
ਦੁਤੀਏ ਮਤਾ ਦੋਏ ਮਾਨੁੱਖ ਪਹੁੰਚਾਵੋ,
ਤੇ ਦੁਤੀਏ ਦੂਸਰਾ ਜਿਹੜਾ ਮਤਾ ਖਿਆਲ ਕੀਤਾ ਕਿ ਦੋਏ ਮਨੁੱਖ ਕਿਹੜੇ ਨਿਰਗੁਣ ਤੇ ਸਰਗੁਣ ਦੀ ਉਪਾਸ਼ਨਾ ਵਿੱਚ ਤੇ ਪਹੁੰਚਣਾ ਭਾਵ ਲੱਗਣਾ ਕਰਾਂ।
ਤ੍ਰਿਤੀਏ ਮਤਾ ਕਿਸ ਕਰੋ ਉਪਾਇਆ,
ਤ੍ਰਿਤੀਏ ਮਤਾ ਕਿਹੜਾ ਸੀ ਤੀਸਰਾ ਇਹ ਮਤਾ ਖਿਆਲ ਕੀਤਾ ਕਿ ਉਪਾਸ਼ਨਾ ਕਾਂਡ ਛੱਡ ਕੇ ਗਿਆਨ ਖੰਡ ਚ ਇਸਤਿਤ ਹੋਣਾ ਕੀਤਾ, ਜਿਹੜਾ ਗਿਆਨ ਕਾਂਡ ਹੈ ਉਹਦੇ ਇਸਤਿਤ ਹੋਣ ਦਾ ਯਤਨ ਕਰੀਏ।
ਮੈਂ ਸਭ ਕਿਸੇ ਛੋੜ ਪ੍ਰਭ ਤੁਹੀ ਤੇ ਆਇਆ।
ਸਤਿਗੁਰੂ ਜੀ ਕਥਨ ਕਰਦੇ ਮੈਂ ਸਭ ਸਾਰਾ ਕੁਝ ਛੋੜ ਛੱਡ ਕਰਕੇ ਹੇ ਪ੍ਰਭੂ ਪਰਮੇਸ਼ਰ ਤੈਨੂੰ ਧਿਆਇਆ ਧਿਆਉਣਾ ਇਹੀ ਚੰਗਾ ਹੈ। ਫਿਰ ਜੀ ਇਸੇ ਪ੍ਰਕਾਰ
ਪ੍ਰਥਮੇ ਮਤਾ ਜੇ ਪੱਤਰੀ ਚਲਾਵਾ,
ਪ੍ਰਥਮੇ ਪਹਿਲਾਂ ਹੀ ਮਤਾ ਖਿਆਲ ਕੀਤਾ ਜਿਹੜੇ ਸਤ ਸੰਤੋਖ ਦਇਆ ਧਰਮ ਆਦਿਕ ਸ਼ੁਭ ਗੁਣਾਂ ਰੂਪੀ ਪੱਤਰੇ ਹਨ ਉਹਨਾਂ ਦੇ ਅਨੁਸਾਰ ਆਪਣੇ ਆਪ ਨੂੰ ਚਲਾਵੋ ਚਲਾਉਣਾ ਕਰਾਂ।
ਦੂਜੀਏ ਮਤਾ ਦੋਏ ਮਨੁੱਖ ਪਹੁੰਚਾਵਾ,
ਦੂਸਰਾ ਇਹ ਮਤਾ ਖਿਆਲ ਕੀਤਾ ਦੋਏ ਮਨੁੱਖ ਜੀਵ ਤੇ ਈਸ਼ਵਰ ਦੀ ਏਕਤਾ ਵਿੱਚ ਬਿਰਤੀ ਨੂੰ ਪਹੁੰਚਾਵੋ ਪਹੁੰਚਾਉਣਾ ਕਰਾਂ।
ਤ੍ਰਿਤੀਏ ਮਤਾ ਕਿਸ ਕਰੋ ਉਪਾਇਆ,
ਤੀਸਰਾ ਇਹ ਮਤਾ ਇਰਾਦਾ ਕੀਤਾ ਕਿ 6 ਸ਼ਕਰਾਂ ਨੂੰ 6 ਚੱਕਰ ਜਿਹੜੇ ਸੋਧ ਕੇ ਦਸਵੇਂ ਦੁਆਰ ਦੀਆਂ ਰੋਸ਼ਨੀਆਂ ਨੂੰ ਦੇਖਣ ਦਾ ਯਤਨ ਕਰਾਂ।
ਮੈਂ ਸਭ ਕੁਛ ਛੋੜ ਪ੍ਰਭ ਤੁਹੀ ਤੇ ਆਇਆ,
ਪਰਮਾਰ ਕਹਿੰਦੇ ਸਭ ਕੁਛ ਛੱਡ ਕੇ ਇੱਕ ਵਾਹਿਗੁਰੂ ਦਾ ਧਿਆਉਣਾ ਕਰੋ ਸਾਰੇ ਕਾਰਜ ਰਾਸ ਆ ਜਾਂਦੇ ਹਨ, ਸਫਲਾ ਹੋ ਜਾਂਦਾ ਸਭ ਕੁਛ।
ਮਹਾ ਆਨੰਦ ਅਚਿੰਤ ਸਹਿਜ ਆਇਆ,
ਇਸ ਪ੍ਰਕਾਰ ਮਹਾ ਆਨੰਦ ਸਹਿਤ ਹੋ ਕੇ ਚਿੰਤਾ ਤੋਂ ਰਹਿਤ ਹੋ ਕੇ ਗਿਆਨ ਸਰੂਪ ਦੇ ਵਿੱਚ ਗਿਆਨ ਸਰੂਪ ਜਿਹੜਾ ਪ੍ਰਾਪਤ ਹੋ ਗਏ ਸਹਿਜ ਸਰੂਪ ਦੀ ਪ੍ਰਾਪਤੀ ਹੋ ਗਈ ਹੈ।
ਦੁਸ਼ਮਣ ਦੂਤ ਮੋਏ ਸੁਖ ਪਾਇਆ,
ਕਾਮ ਕ੍ਰੋਧ ਆਦਿਕ ਬੈਰੀ ਦੂਤ ਮਰ ਗਏ ਸੁਖ ਆਨੰਦ ਪ੍ਰਾਪਤ ਕੀਤਾ। ਇਹ ਸੁਖ ਪਾਇਆ ਦਾ ਤਾਂ ਸੁਖ ਮਾਇਆ ਪਾਠ ਵੀ ਕਈ ਸਰੂਪਾਂ ਚ ਦੇਖਿਆ ਗਿਆ ਹੈ, ਇਸ ਤਰ੍ਹਾਂ ਦਾ ਵੀ ਛਪਿਆ, ਪਰ ਸੁਖ ਪਾਇਆ ਸ਼ੁੱਧ ਹੈ ਇਹੋ ਪਾਉਣਾ ਕੀਤਾ ਹੈ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਹੈ
ਸਤਿਗੁਰ ਮੋਕੋ ਦੀਆ ਉਪਦੇਸ਼,
ਸਤਿਗੁਰ ਸੱਚੇ ਗੁਰਾਂ ਨੇ ਮੋਹ ਮੈਨੂੰ ਮੇਰੇ ਤਾਂ ਅੰਮ੍ਰਿਤ ਰੂਪ ਇਹ ਜਿਹੜਾ ਉਪਦੇਸ਼ ਜਿਹੜਾ ਦੇਣਾ ਕੀਤਾ ਹੈ।
ਜੀਓ ਪਿੰਡ ਸਭ ਹਰ ਕਾ ਦੇਸ਼,
ਜੀਓ ਜ਼ਿੰਦਗੀ ਪਿੰਡ ਸਰੀਰ ਦੇਸ਼ ਦੇਹ ਆਦਿਕ ਅੰਗ ਦੇਸ਼ ਰਹਿਣ ਵਾਲਾ ਥਾਂ ਸਾਰਾ ਕੋਈ ਹਰੀ ਪਰਮੇਸ਼ਰ ਦਾ ਹੀ ਬਖਸ਼ਿਆ ਹੋਇਆ।
ਜੋ ਕਿਸ ਕਰੀ ਸੋ ਤੇਰਾ ਤਾਣ,
ਹੇ ਵਾਹਿਗੁਰੂ ਅਸੀਂ ਜਿਹੜਾ ਕੁਛ ਵੀ ਕਰਦੇ ਹਾਂ ਤੇਰਾ ਹੀ ਤਾਣ ਤੁਹਾਡਾ ਹੀ ਤਾਰ ਬਲ ਹੈ ਤੁਹਾਡਾ।
ਤੂੰ ਮੇਰੀ ਓਟ ਤੂੰ ਹੈ ਦੀਵਾਨ,
ਹੇ ਵਾਹਿਗੁਰੂ ਤੂੰ ਤੁਸੀਂ ਮੇਰੀ ਸਾਡੀ ਇਸ ਲੋਕ ਦੀ ਓਟ ਟੇਕ ਹੈ ਅਤੇ ਤੂੰ ਹੀ ਤੁਸੀਂ ਪਰਲੋਕ ਦਾ ਦੀਵਾਨ ਆਸਰਾ ਹੋ। ਸਰੀਰ ਦੀ ਓਟ ਤੇ ਮਨ ਦਾ ਤੁਸੀਂ ਆਸਰਾ ਹੋ।
ਤੁਧ ਨੂੰ ਛੋੜ ਜਾਈਏ ਪ੍ਰਭ ਕੈ ਧਰ।
ਹੇ ਵਾਹਿਗੁਰੂ, ਤੁਧ ਤੁਹਾਨੂੰ ਛੱਡ ਕੇ ਕਿਸ ਧਰ ਓਟ ਕਿਸ ਪਾਸੇ ਜਾਈਏ, ਭਾਵ ਸਾਨੂੰ ਤੁਹਾਡੀ ਓਟ ਠੀਕ ਹੈ।
ਆਨ ਨਾ ਬੀਆ ਤੇਰੀ ਸਮਸਰ,
ਤੁਹਾਡੀ ਸਮਰੱਥਾ ਸ਼ਕਤੀ ਦੇ ਸਮਸਰ ਬਰਾਬਰ ਆਨ ਹੋਰ ਕੋਈ ਬੀਆ ਦੂਸਰਾ ਥਾਨ ਪੈਦਾ ਹੀ ਨਹੀਂ ਹੈ ਹੋਇਆ।
ਤੇਰੇ ਸੇਵਕ ਕੋ ਕਿਸ ਕੀ ਕਾਣ।
ਹੇ ਮਹਾਰਾਜ, ਤੇਰੇ ਤੁਹਾਡੇ ਜਿਹੜੇ ਸੇਵਕ ਦਾਸ ਨ, ਉਹਨਾਂ ਨੂੰ ਭਲਾ ਕਿਸ ਦੀ ਕਾਣ ਕਨੌੜ ਹੈ, ਉਹਨਾਂ ਨੂੰ ਕਿਸੇ ਦੀ ਮੁਤਾਜ਼ਗੀ ਨਹੀਂ, ਮੁਤਾਜ਼ਗੀ ਦੀ ਲੋੜ ਨਹੀਂ ਰੱਖਦੇ।
ਸਾਖਤ ਭੂਲਾ ਫਿਰੈ ਬੇਬਾਣ,
ਸ਼ਕਤੀ ਦੇ ਉਪਾਸਕ, ਸਾਖਤ ਕੌਣ ਹੈ, ਸ਼ਕਤੀ ਦੇ ਉਪਾਸਕ, ਤੇ ਸਾਖਤ ਕਠੋਰ ਚਿੱਤ ਆਚਰਨ ਤੋਂ ਡਿੱਗੇ ਹੋਏ ਜੀਵ ਰੂਪੀ ਉਹ ਬੇਬਾਣ, ਉਹ ਸੰਸਾਰ ਰੂਪੀ ਵਿਵਾਣ ਉਜਾੜਾਂ ਚ ਭੁੱਲੇ ਫਿਰਦੇ ਨੇ, ਤੇ ਇਸ ਤਰ੍ਹਾਂ ਦੇ ਬੇਬਾਣ ਬਿਨਾਂ ਬੇ ਨਾਮੈ ਦਵੈਤ ਦਾ, ਬਾਣ ਆਦਤ ਪੈ ਗਈ ਉਹਨਾਂ ਨੂੰ ਦਵੈਸ ਵਾਲੀ, ਬੇਬਾਣ ਬੇ ਦੂਸਰਿਆਂ ਨੇ ਨਿੰਦਾ ਉਸ ਤੋਂ ਰੂਪ ਬਾਣ ਬਾਣੀਆਂ ਬੋਲਦੇ ਰਹਿੰਦੇ ਨੇ, ਉਹ ਸਾਖਤ ਪਤਤ ਪੁਰਸ਼ 84 ਲੱਖ ਜੂਨਾਂ ਦੇ ਤੇ ਭੁੱਲਾ ਭੁੱਲੇ ਹੋਏ ਜੰਮਣ ਮਰਨ ਚੱਕਰ ਦੇ ਵਿੱਚ ਫਿਰਦੇ ਰਹਿੰਦੇ ਹਨ।
ਤੇਰੀ ਵਡਿਆਈ ਕਹੀ ਨਾ ਜਾਏ,
ਹੇ ਵਾਹਿਗੁਰੂ, ਤੇਰੀ ਵਡਿਆਈ ਉਪਮਾ ਕਥਨ ਨਹੀਂ ਕੀਤੀ ਜਾ ਸਕਦੇ।
ਜਹ ਕਹਿ ਰਾਖ ਲੈ ਗੱਲ ਲਾਏ,
ਤੁਸੀਂ ਸੇਵਕਾਂ ਨੂੰ ਜਹ ਕਹਿ ਜਿੱਥੇ ਕਿੱਥੇ ਵੀ ਆਪਣੇ ਗੱਲ ਕੰਠ ਨਾਲ ਲਾ ਕੇ ਰੱਖਿਆ ਕਰਦੇ ਹੋ, ਜਿਵੇਂ ਕਬੀਰ ਨਾਮ ਦੇ ਆਦਿ ਕੀਤੇ।
ਨਾਨਕ ਦਾਸ ਤੇਰੀ ਸਰਨ ਆਈ,
ਗੁਰੂ ਸਾਹਿਬ ਜੀ ਕਹਿੰਦੇ ਅਸੀਂ ਤਾਂ ਤੁਹਾਡੀ ਸ਼ਰਨ ਵਿੱਚ ਆਏ ਹਾਂ ਮਹਾਰਾਜ। ਨਾਨਕ ਤੋਂ ਬੋਲੋ,
ਨਾਨਕ ਦਾਸ ਤੇਰੀ ਸਰਨ ਆਈ।
ਸਤਿਗੁਰੂ ਜੀ ਉਚਾਰਨ ਕਰਦੇ ਆ, ਪਰਮੇਸ਼ਰ ਅਸੀਂ ਤਾਂ ਦਾਸ ਤੇਰੀ ਸ਼ਰਨ ਦੇ ਵਿੱਚ, ਭਾਵ ਕੀ ਹੈ, ਭਾਵਨਾ ਧਾਰ ਕਰਕੇ ਤੇਰੀ ਸ਼ਰਨ ਦੇ ਵਿੱਚ ਤੁਹਾਡੀ ਸ਼ਰਨ ਚ ਆ ਗਏ ਹਾਂ ਜੇ, ਸ਼ਰਨ ਪਏ ਹਾਂ।
ਪ੍ਰਭ ਰਾਖੀ ਪੈਜ ਵੱਜੀ ਵਾਧਾਈ,
ਹੇ ਪ੍ਰਭ ਪਰਮੇਸ਼ਰ, ਜਿਨ੍ਹਾਂ ਗੁਰਮੁਖ ਜਨਾਂ ਦੀ ਤੁਸੀਂ ਪੈਜ ਇੱਜ਼ਤ ਰਾਖੀ ਰੱਖੀ ਹੈ, ਅਸੀਂ ਤਾਂ ਉਹਨਾਂ ਦੇ ਤੇ ਉਹਨਾਂ ਦੇ ਹਿਰਦੇ ਵਿੱਚ ਆਨੰਦ ਦੀ ਵਧਾਈ, ਖੁਸ਼ੀ ਵਧਾਈ ਪ੍ਰਗਟ ਹੋਈ ਦੇਖੀ ਹੈ। ਪ੍ਰਭ ਰਾਖੀ ਪੈਜ, ਤੁਸੀਂ ਸਾਰੇ ਸੰਤਾਂ ਭਗਤ ਪੈਜ ਰੱਖੀ, ਇਹ ਤੁਹਾਡੀ ਗੱਲ ਜਿਹੜੀ ਹੈ ਇਹ ਵੱਜੀ ਪ੍ਰਗਟ ਹੋਈ ਵੀ ਹੈ, ਖੁਸ਼ੀਆਂ ਪ੍ਰਗਟ ਸੰਸਾਰ ਵਿੱਚ ਹੋ ਰਹੀਆਂ ਨੇ। ਇੱਥੇ ਸਾਸਵੀਂ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ।
ਨਾਨਕ ਦਾਸ ਤੇਰੀ ਸਰਨਾਏ,
ਪ੍ਰਭ ਰਾਖੀ ਪੈਜ ਵੱਜੀ ਵਾਧਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।